ਨਹਿ ਕਿਸ ਮਰਾ ਆਪਣ ਚਲਤ ਆਪ ਹੀ ਕਰ ਆਵਨ ਜਾਵਨ ਦ੍ਰਿਸ਼ ਅਨ ਦ੍ਰਿਸ਼ ਆਗਿਆਕਾਰੀ ਧਾਰੀ ਸਭ ਦ੍ਰਿਸ਼ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਜ ਥਾਪ ਉਥਾਪ ਅਵਨਾਸੀ ਨਾਹੀ ਕਿਸ ਖੰਡ ਧਾਰਨ ਧਾਰ ਰਹੋ ਬ੍ਰਹਿਮੰਡ ਅਲਖਾ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਅਲਖਾ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ
ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਤੇ ਬਿਰਾਜਮਾਨ ਦਾ ਗੁਰਪੁਰਬ ਹੈ। ਸਭ ਸੰਗਤਾਂ ਨੂੰ ਸਤਿਗੁਰੂ ਜੀ ਨੇ ਸ੍ਰਿਸ਼ਟੀ ਦੇ ਉਧਾਰ ਵਾਸਤੇ ਜਿਨ੍ਹਾਂ ਨੇ ਗੁਰਤਾ ਗੱਦੀ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦੀ ਸਭ ਸੰਗਤਾਂ ਨੂੰ ਵਧਾਈ ਹੋਵੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੰਸਾਰ ਦੀ ਰੱਖਿਆ ਵਾਸਤੇ ਆਪ ਜੀ ਦਾ ਆਉਣਾ ਹੋਇਆ ਹੈ। ਆਪ ਜੀ ਨੇ ਬਚਨ ਕੀਤੇ ਹੈ ਕਿ ਧਰਮ ਚ ਲਾਵਨ ਸੰਤ ਉਵਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਓ ਸਾਧੂ ਸਭ ਮਨਮੰ। ਇੱਕ ਦਿਨ ਦੀ ਜ਼ਿਕਰ ਦੀ ਗੱਲ ਹੈ ਜਦੋਂ ਨੌਵੇਂ ਪਾਤਸ਼ਾਹ ਦਿੱਲੀ ਵਿਚ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਧਿਆਨ ਦੇ ਨਾਲ ਪੰਜ ਪੈਸੇ ਨਲਗੇਰ ਆਪਣੇ ਹੱਥ ਵਿਚ ਪਕੜ ਕੇ ਮਾਰਨ ਧਿਆਨ ਨਾਲ ਸਾਹਿਬ ਕਲਗੀ ਧਰ ਦੀਆਂ ਪ੍ਰਕਮਿਆ ਕੀਤੀਆਂ ਤੇ ਪ੍ਰਕਮਿਆ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਹਾਰਾਜ ਦੇ ਅੱਗੇ ਮੱਥਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਟੇਕਿਆ। ਉਹ ਮਾਤਾ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਵਿਚ ਜੋ ਮਾਤਾ ਜੀ ਹਰ ਵਕਤ ਸਿਮਰਨ ਵਿਚ ਜੁੜੇ ਰਿਹਾ ਕਰਦੇ ਮਾਤਾ ਗੁਜਰੀ ਸਾਹਿਬ ਜੀ ਸਤਿਗੁਰੂ ਦੇ ਧਿਆਨ ਵਿਚ ਲੀਨ ਸਨ। ਧਿਆਨ ਚ ਲੀਨ ਹੋਇਆ ਨੂੰ ਜਿਵੇਂ ਸੁਪਨਾ ਆਉਂਦਾ ਹੁੰਦਾ ਹੈ ਇਸ ਪ੍ਰਕਾਰ ਦਰਸ ਹੋਇਆ ਕਿ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਖੜੇ ਹੋ ਗਏ ਹਨ। ਆਪਣੀ ਝੋਲੀ ਵਿਚ ਨਲੇਰ ਪਾਇਆ ਹੋਇਆ ਹੈ ਪੰਜ ਪੈਸੇ ਹੱਥ ਵਿਚ ਪਕੜੇ ਹੋਏ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿੰਘਾਸਨ ਦੇ ਉੱਤੇ ਬਿਠਾ ਕੇ ਮਹਾਰਾਜ ਸਾਹਿਬ ਨੇ ਪ੍ਰਕਮਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕੀਤੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਪੰਜ ਪੈਸੇ ਸਾਰੀ ਦੁਨੀਆਂ ਦੀ ਦੌਲਤ ਅਤੇ ਮਾਇਆ ਤੇ ਨਲੇਰ ਦੁਆਰਾ ਫੀਸ ਭੇਟ ਕਿ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਨੂੰ ਜਿਵੇਂ ਗੁਰਿਆਈ ਦੇਣ ਵੇਲੇ ਕੌਂਟਰ ਕੀਤਾ ਸੀ ਉਵੇਂ ਗੁਰੂ ਤੇਗ ਬਹਾਦਰ ਸਾਹਿਬ ਕਰਦੇ ਹੋਏ ਮਾਤਾ ਸਾਹਿਬ ਜੀ ਨੇ ਸੁਪਨੇ ਵਾਂਗੂ ਵੇਖੇ ਸੀ ਅਨੰਦਪੁਰ ਸਾਹਿਬ ਵਿੱਚ ਕਿ ਆਪਣੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਲਗੀ ਧਰ ਨੂੰ ਮਹਾਰਾਜ ਸਾਹਿਬ ਨੌਵੇਂ ਪਾਤਸ਼ਾਹ ਗੁਰਧਾਰ ਪਰੇ ਇਹ ਦ੍ਰਿਸ਼ ਮਾਤਾ ਜੀ ਨੇ ਧਿਆਨ ਦੇ ਚ ਲੀਨ ਹੋਇਆ ਨੇ ਜੋ ਦਿੱਲੀ ਵਿਚ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਅਰਪੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੇ ਸਿੱਖ ਨੂੰ ਲੈ ਕੇ ਆਉਣਾ ਸੀ ਦੋ ਦਿਨਾਂ ਵਿਚ ਦਿੱਲੀ ਵਿਚੋਂ ਉਹ ਮਾਤਾ ਜੀ ਨੂੰ ਦਰਸ਼ਨ ਹੋਏ ਸਾਹਿਬ ਚੰਗੇ ਜੀ। ਇਸ ਪ੍ਰਕਾਰ ਸੱਚੇ ਪਾਤਸ਼ਾਹ ਉਹ ਦਿੱਬ ਜੋਤੀ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਦੀ ਜੋਤ ਨੂੰ ਦਸਮ ਸਰੂਪ ਦੇ ਅੰਦਰ ਬਿਰਾਜਮਾਨ ਕਰਕੇ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝੀ ਉਹ ਹਮਾਰਾ ਸੰਸਾਰ ਦੀ ਰੱਖਿਆ ਕਰਨ ਵਾਸਤੇ ਆਪ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਬਖਸ਼ੀ ਹੈ। ਉਹ ਗੁਰਪੁਰਬ ਜੋ ਮਾਤਾ ਜੀ ਨੇ ਧਿਆਨ ਪ੍ਰਾਣ ਹੋ ਕੇ ਸੁਪਨੇ ਵਾਂਗ ਦੀਦਾਰ ਕੀਤੇ ਸਨ ਉਹ ਸਾਹਿਬ ਸੰਗਤ ਜੀ ਸੰਗਤਾਂ ਦੇ ਅੰਦਰ ਸੱਚੇ ਪਾਤਸ਼ਾਹ ਕਰੰਗੀ ਘਰ ਗਰੀਬ ਨਿਵਾਜ ਜੀ ਨੇ ਹਰ ਸੱਚੇ ਤਖ਼ਤ ਪਹੁੰਚਾਇਆ ਸਤਸੰਗਤ ਮੇਲਾ ਬਣਾਇਆ ਅਤੇ ਸੰਗਤ ਖਾਲਸੇ ਦੀ ਕੀਤੀ ਸੱਚੇ ਪਾਤਸ਼ਾਹ ਨੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਉਹ ਸਤਿਗੁਰੂ ਜੋ ਗਰੀਬਾਂ ਨੂੰ ਅਨਾਥਾਂ ਨੂੰ ਜਿਨ੍ਹਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ ਉਹਨਾਂ ਨੂੰ ਸੂਰਜ ਵਾਂਗੂ ਚਮਕੀਲੇ ਬਣਾਉਣ ਵਾਲੇ ਸਤਿਗੁਰੂ ਜੀ ਜੋਤੀ ਸਰੂਪ ਜਿਨ੍ਹਾਂ ਦੇ ਅੱਗੇ ਬੜੇ ਬੜੇ ਤਾਕਤਾਂ ਵਾਲੇ ਲੋਕ ਸਾਰੇ ਚਰਨਾਂ ਦੇ ਢਹਿ ਪਏ ਹੰਕਾਰ ਨਹੀਂ ਕਰ ਸਕੇ ਜਿਸ ਗੁਰੂ ਮਹਾਰਾਜ ਸਾਹਿਬ ਦੇ ਅੱਗੇ ਔਰੰਗਜ਼ੇਬ ਵਾਲੇ ਵਰਗੇ ਜਫ਼ਰਨਾਮੇ ਨੂੰ ਪੜ੍ਹ ਕੇ ਅਫਸੋਸ ਨਾਲ ਹੀ ਸਰੀਰ ਛੱਡ ਕੇ ਖਤਮ ਹੋਏ। ਇਸ ਪ੍ਰਕਾਰ ਦੇ ਚੌਦੀ ਪਾਤਸ਼ਾਹ ਗਰੀਬ ਨਿਵਾਜ ਦੇ ਕਹੁੰਤ ਖਾਣੇ ਜਿਨ੍ਹਾਂ ਸਤਿਗੁਰਾਂ ਨੇ ਖਾਲਸਾ ਪੰਥ ਸਾਜਿਆ
ਅਤੇ ਹਿੰਦੂਆਂ ਦੀ, ਗਰੀਬਾਂ ਦੀ, ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਉਹ ਸਤਿਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਤੇ ਬਿਰਾਜਮਾਨ ਦਾ ਗੁਰਪੁਰਬ ਹੈ। ਸੰਗਤਾਂ ਨੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਸਰਵਣ ਕੀਤੀ ਸੀ, ਉਹਦੇ ਵਿੱਚ ਮਸ਼ੀਨ ਵਿੱਚ ਆਉਣ ਤੋਂ ਆ ਪੌੜੀਆਂ ਰਹਿ ਗਈਆਂ ਸਨ, ਉਹ ਹੁਣ ਫੇਰ ਦੁਬਾਰਾ ਸੁਣੋ ਸੰਗਤਾਂ। ਅਕਾਲ ਪੁਰਖ ਦਾ ਵਾਸਤਵ ਸਰੂਪ ਜਿਹੜਾ ਹੈ ਉਹਦੇ ਚ ਨਾ ਤਾਂ ਕੋਈ ਜਮਦੀ ਹੈ ਚੀਜ਼ ਤੇ ਨਾ ਕੋਈ ਮਰਨ ਵਾਲੀ ਚੀਜ਼ ਹੈ।
ਆਪਣੇ ਚਲਤ ਆਪ ਹੀ ਕਰੇ,
ਆਪਦੇ ਉਸਦੇ ਚਰਿੱਤਰ ਕੌਤਕ ਹੈ, ਆਪ ਹੀ ਉਹਨਾਂ ਕੌਤਕਾਂ ਨੂੰ ਮੇਰਾ ਵਾਹਿਗੁਰੂ ਕਰ ਰਿਹਾ ਹੈ।
ਆਵਨ ਜਾਵਨ ਦ੍ਰਿਸ਼ਟ ਅਨ
ਦ੍ਰਿਸ਼ਟ ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਜਮਦਾ ਮਰਦਾ ਨੀ, ਲੋਕ ਆਉਂਦੇ ਜਾਂਦੇ ਦਿਸਦੇ ਹੈ, ਜਮਦੇ ਮਰਦੇ ਦਿਸਦੇ ਹੈ, ਇਹ ਕੀ ਕਾਰਨ ਹੈ? ਤਾਂ ਹਜ਼ੂਰ ਕਹਿੰਦੇ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ। ਹੈ ਭਾਈ, ਜਿਹੜਾ ਜਦੋਂ ਜਨਮ ਧਾਰ ਕੇ ਆਉਂਦਾ ਉਦੋਂ ਦਿਸਦੇ ਹੈ ਸਾਰਿਆਂ ਨੂੰ ਤੇ ਵਧਾਈਆਂ ਦਿੰਦੇ ਹੈ ਲੋਕ, ਜਦੋਂ ਜਾਂਦਾ ਹੈ ਮਰ ਕੇ ਉਦੋਂ ਅੰਦ੍ਰਿਸ਼ਟ ਹੋ ਜਾਂਦਾ ਹੈ, ਕੋਲੇ ਹੀ ਖੜੇ ਰਹਿ ਜਾਂਦੇ, ਨਵਜਾਂ ਪਕੜ ਕੇ ਪਤਾ ਹੀ ਲੱਗਦਾ ਕਿੱਧਰ ਨੂੰ ਚਲਿਆ ਜਾਂਦਾ ਹੈ, ਇਹੀ ਜੀ ਹਾਲਤ ਹੈ। ਸੋ ਇਹ ਜਿਹੜੀ ਦ੍ਰਿਸ਼ਟੀ ਹੈ ਨਾ ਆਉਣ ਦੀ, ਜਨਮ ਧਾਰ ਕੇ ਤੇ ਜਾਂਦੇ ਹੋਏ ਵੀ ਅੰਦ੍ਰਿਸ਼ਟ ਦਿਸਣ ਤੋਂ ਰਹਿਤ ਹੋ ਜਾਣਾ, ਇਹ ਸਭ ਸੰਗਤੀ ਅੰਨ ਦੁਆਇਤ ਕਰਕੇ ਦ੍ਰਿਸ਼ਟੀ ਹੈ। ਵਾਹਿਗੁਰੂ ਦੇ ਸਰੂਪ ਵਿੱਚ ਨਹੀਂ ਹੈ, ਉਸ ਇੱਕ ਰੂਪ ਵਿੱਚ ਨਾ ਕੋਈ ਜਾਂਦੀ ਚੀਜ਼ ਹੈ ਨਾ ਮਰਦੀ ਚੀਜ਼ ਹੈ, ਉਹਦਾ ਚੇਤਨ ਇੱਕ ਰਸ ਰਹਿਣ ਵਾਲਾ ਹੈ। ਇਹ ਮਾਰੇ ਆਉਣ ਜਾਣ ਦੀ ਦ੍ਰਿਸ਼ਟੀ ਜਿਹੜੀ ਹੈ ਇਹ ਕਿਸ ਵਿੱਚ ਹੈ? ਕਹਿੰਦੇ ਅੰਦ੍ਰਿਸ਼ਟ ਅਨੂ ਜੋ ਨਿਰੰਤਰ ਪਰਮੇਸ਼ਰ ਸਾਰਿਆਂ ਨੂੰ ਦ੍ਰਿਸ਼ਟੀ ਚ ਰੱਖਣ ਵਾਲਾ ਨਾ ਆਪਦੀ ਨਿਗਾਹ ਚ, ਉਹ ਸਾਡੇ ਹਜ਼ੂਰ ਹਾਜ਼ਰ ਹੈ, ਨਾਜ਼ਰ ਹੈ, ਕਦੇ ਨੀ ਭੇਦ ਬਣਾਈ, ਉਹ ਕਿਤੇ ਦੂਰ ਹੋਣ ਵਾਲਾ ਨੀ, ਉਹ ਦ੍ਰਿਸ਼ਟਾ ਰੂਪ ਉਹਦੀ ਦ੍ਰਿਸ਼ਟੀ ਨਿਗਾਹ ਵਿੱਚ ਹੀ ਹੈ। ਇਸ ਨਾਲ ਉਹਦੀ ਨਿਗਾਹ ਚ ਤਾਂ ਉਹਦੇ ਆਪ ਨੀ ਵਿੱਚ ਜੰਮਣ ਮਰਨ, ਕਹਿੰਦੇ ਨਹੀਂ ਉਹਦੇ ਵਿੱਚ ਨੀ ਹੈ, ਕਿਸ ਵਿੱਚ ਹੈ?
ਆਗਿਆਕਾਰੀ ਧਾਰੀ ਸਭ ਸ੍ਰਿਸ਼ਟ,
ਜਿੰਨੀ ਸਾਰੀ ਸ੍ਰਿਸ਼ਟੀ ਹੈ ਆਗਿਆਕਾਰੀ ਕੌਣ ਹੈ? ਮਾਇਆ, ਮਾਇਆ ਵਿੱਚ ਹੀ ਸਾਰੀ ਧਾਰਨ ਕੀਤੀ ਹੈ ਉਸਦੀ, ਉਹਦੇ ਸਰੂਪ ਵਿੱਚ ਨੀ। ਉਹਦਾ ਸਰੂਪ ਸੱਚੇ ਆਨੰਦ ਸਰੂਪ ਹੈ, ਉਹਦੇ ਵਿੱਚ ਅਸਤਗਤ ਦੁੱਖ ਰੂਪ ਨਹੀਂ ਹੈ। ਅਸਤਗਤ ਦੁੱਖ ਰੂਪ ਜਿਹੜੀ ਮਾਇਆ ਹੈ ਇਹ ਵਾਹਿਗੁਰੂ ਦੀ ਆਗਿਆ ਚੇਤਨ ਸੱਚਾ ਦੇ ਕਰਕੇ ਹਰਕਤ ਕਰਕੇ ਰਾਸ਼ੀ ਤਾਮਸੀ ਸ਼ਾਂਤੀ ਸੁਭਾਅ ਨੂੰ ਪ੍ਰਾਪਤ ਹੋਈ ਹੈ। ਇਹ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਧਾਰਨ ਕੀਤੀ ਹੋਈ ਹੈ। ਵਾਹਿਗੁਰੂ ਅਸੰਗ ਦਾ ਅਸੰਗ ਹੈ, ਸਦਾ ਸੁਤੰਤਰ ਹੈ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਜਿਹੜੇ ਮਹਾਰਾਜ ਦੀ ਭਗਤੀ ਕਰਦੇ ਹੈ, ਗੁਰਾਂ ਦੇ ਆਗਿਆਕਾਰੀ ਹੈ, ਉਹਨਾਂ ਨੂੰ ਪਤਾ ਲੱਗਾ ਹੈ ਇਹ ਸਾਰੀ ਸ੍ਰਿਸ਼ਟੀ। ਜਿਵੇਂ ਸਤਸੰਗ ਜੀ ਗਹਿਣਾ ਆਪਣਾ ਅਭਿਆਸ ਹੁੰਦਾ ਹੈ ਆਪਣੇ ਸੋਨੇ ਵਿੱਚ, ਜਿਵੇਂ ਜਲ ਵਿੱਚ ਲਹਿਰ ਅਭਿਆਸ ਕਲਪਤ ਰੂਪ ਹੁੰਦੀ ਹੈ, ਜਿਵੇਂ ਵਸਤਰ ਤੰਤੂਆਂ ਵਿੱਚ ਕਲਪਤ ਰੂਪ ਹੁੰਦਾ ਹੈ, ਜਿਵੇਂ ਮਿੱਟੀ ਵਿੱਚ ਭਾਂਡਾ ਕਲਪਤ ਰੂਪ ਹੁੰਦਾ ਹੈ, ਇਹ ਸਾਰੀ ਸ੍ਰਿਸ਼ਟੀ ਜਿੰਨੀ ਧਾਰੀ ਹੋਈ ਹੈ ਉਹ ਆਗਿਆਕਾਰੀ ਜਿਹੜੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਨੂੰ ਪਤਾ ਹੈ ਸਾਰੀ ਸ੍ਰਿਸ਼ਟੀ ਅੱਧ ਸਥਾਨ ਤੇ ਅਭਿਆਸ ਰੂਪ ਕਰਕੇ ਕਲਪੀ ਹੈ ਸ੍ਰਿਸ਼ਟੀ ਨੇ, ਕਿ ਉਹਦੇ ਆਸਰੇ ਧਾਰੀ ਹੋਈ ਹੈ, ਉਹ ਅੱਧ ਸਥਾਨ ਹੈ, ਅਭਿਆਸ ਰੂਪ ਹੈ, ਸਾਰੀ ਕਲਪੀ ਹੋਈ ਉਹਦੇ ਚ।
ਆਪੇ ਆਪ ਸਗਲ ਮਹਿ ਆਪ,
ਆਪਣਾ ਆਪ ਰੂਪ ਹੀ ਹੈ ਸਾਰਿਆਂ ਦੇ ਜੀਵਾਂ ਵਿੱਚ ਵੀ, ਸਾਰਿਆਂ ਦੇ ਈਸ਼ਵਰ ਵਿੱਚ, ਸਭਨਾਂ ਵਿੱਚ ਆਪਣਾ ਆਪ ਰੂਪ ਪਰਮੇਸ਼ਰ ਹੈ।
ਅਨੇਕ ਜੁਗਤ ਰਜ ਥਾਪ ਉਥਾਪ,
ਅਨੇਕ ਜੁਗ ਤਰੀਕਿਆਂ ਨਾਲ ਵਾਹਿਗੁਰੂ ਨੂੰ ਸ੍ਰਿਸ਼ਟੀ ਰਚੀ, ਕਦੇ ਤਿੰਨਾਂ ਤੱਤਾਂ ਕਰਕੇ, ਕਦੇ ਪੰਜਾਂ ਕਰਕੇ, ਕਦੇ ਚੌਂ ਕਰਕੇ, ਕਦੇ ਤਿੰਨਾਂ ਗੁਣਾ ਕਰਕੇ, ਅਨੇਕ ਚਾਰ ਖਾਣੀਆਂ ਕਰਕੇ, ਕਿਉਂ ਥਾਪੀ ਇਸ ਕੀਤੀ ਹੈ ਪੈਦਾ ਕਰਕੇ, ਫਿਰ ਉਹਨੂੰ ਉਥਾਪ ਕਰ ਲਓ, ਕਰ ਲੈਂਦਾ ਲੈ ਕਰ ਲੈ ਜੇ ਚਿਤ ਕਰੇ।
ਅਵਨਾਸੀ ਨਾਹੀ ਕਿਸ ਖੰਡ,
ਉਹ ਪਰਮੇਸ਼ਰ ਸ੍ਰਿਸ਼ਟੀ ਦੇ ਬਣ ਦੇ ਨਾਲ ਜਮਦਾ ਨਹੀਂ ਹੈ ਅਤੇ ਸ੍ਰਿਸ਼ਟੀ ਦੇ ਮਰਨ ਦੇ ਨਾਲ ਉਹ ਮਰਦਾ ਨਹੀਂ ਹੈ, ਉਹ ਅਵਨਾਸੀ ਹੈ, ਉਹਦਾ ਕਿਸੇ ਪ੍ਰਕਾਰ ਖੰਡਨ ਨਹੀਂ ਹੁੰਦਾ, ਕੱਟਿਆ ਨਹੀਂ ਜਾਂਦਾ, ਟੁਕੜੇ ਟੁਕੜੇ ਨਹੀਂ ਹੁੰਦਾ, ਕੋਈ ਕਰਸ ਰਹਿੰਦਾ ਹੈ।
ਧਾਰਨ ਧਾਰ ਰਹੋ ਬ੍ਰਹਿਮੰਡ,
ਉਹ ਮਾਰਾ ਹੈ ਕਿੱਥੇ? ਕਹਿੰਦੇ ਸਾਰੇ ਬ੍ਰਹਿਮੰਡ ਜਿੰਨੇ ਹੈ ਇਹਨਾਂ ਦੀ ਧਾਰਨ ਨੂੰ ਆਪ ਧਾਰ ਰਿਹਾ, ਆਪਦੇ ਆਸਰੇ, ਆਪਦੀ ਸੱਤਾ ਦੇ ਆਸਰੇ ਸਾਰੇ ਬ੍ਰਹਿਮੰਡ ਜਿਸ ਦੀ ਆਸਰੇ ਖਲੋਤੇ ਹਨ।
ਅਲਖਾ ਭੇਵ ਪੁਰਖ ਪਰਤਾ,
ਉਹ ਲਖਣ ਤੋਂ ਰਹਿਤ ਹੈ ਸਰ ਸਿੰਘ ਜੀ, ਗੁਰਾਂ ਤੋਂ ਬਿਨਾਂ ਭੇਤ ਨਹੀਂ ਪੈਂਦਾ, ਉਸਦਾ ਵੇਦ ਸ਼ਾਸਤਰਾਂ ਕਰਕੇ ਪੂਰਨ ਹੈ ਉਹਦਾ ਤੇਜ ਪ੍ਰਤਾਪ।
ਆਪ ਜਪਾਏ ਤਾਂ ਨਾਨਕ ਜਾਪ,
ਜਿਨ੍ਹਾਂ ਤੋਂ ਮਹਾਰਾਜ ਆਪ ਜਪਾਵੇ ਤਾਂ ਭਾਈ ਉਹ ਜਾਪ ਕਰਦੇ, ਗੁਰਮਤਿ ਦੁਆਰਾ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਜਿਨ੍ਹਾਂ ਨੂੰ ਆਪ ਜਪਾਵੇ ਜਪਾਉਂਦਾ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਨੂੰ ਜਾਪ ਕੇ ਉਹ ਜਾਪ ਜਾਣਦੇ ਹਨ।
ਜਿਨ ਪ੍ਰਭ ਜਾਤਾ ਸੋ ਸੁਭਾਵੰਤ,
ਜਿਨ੍ਹਾਂ ਜਿਨ੍ਹਾਂ ਨੂੰ ਵਾਹਿਗੁਰੂ ਨੂੰ ਜਾਣ ਲਿਆ ਉਹ ਬੜੇ ਭਾਰੀ ਸੋਭਾ ਵਾਲੇ ਹਨ, ਉਹਨਾਂ ਦੇ ਤੁਲ ਕਿਸੇ ਦੀ ਵਡਿਆਈ ਨਹੀਂ ਹੈ। ਪੰਡ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ, ਐਸੀ ਸੋਭਾ ਜਨੇ ਕੀ ਜੀਵਨ ਹਰ ਪ੍ਰਤਾਪ।
ਸਗਲ ਸੰਸਾਰ ਉਧਰੈ ਤਿੰਨ ਮਨ।
ਸਾਰਾ ਸੰਸਾਰ ਉਹਨਾਂ ਦੇ ਉਪਦੇਸ਼ ਦੇਣੇ ਕਰਕੇ, ਮੰਤਰ ਦੇਣੇ ਕਰਕੇ ਉਧਾਰ ਹੋ ਸਕਦਾ ਜੋ ਕੋਈ ਧਾਰਨ ਕਰੇ।
ਰੱਬ ਕੇ ਸੇਵਕ ਸਗਲ ਉਧਾਰ।
ਮੇਰੇ ਵਾਹਿਗੁਰੂ ਦੇ ਸੇਵਕ ਸਾਰਿਆਂ ਦਾ ਉਧਾਰ ਕਰਨ ਦੇ ਸਮਰੱਥ ਹੋਵੇ ਜੋ ਸ਼ਰਨ ਆਉਂਦੇ ਹਨ।
ਰੱਬ ਕੇ ਸੇਵਕ ਦੁੱਖ ਵਿਸਾਰ।
ਵਾਹਿਗੁਰੂ ਦੇ ਸੇਵਕ ਜਮਨ ਮਨ ਦੇ ਦੁੱਖਾਂ ਨੂੰ ਵਿਸਰਜਨ ਕਰਨ ਵਾਲੇ, ਵਿਦਿਆ ਕਰਨ ਵਾਲੇ ਹਨ।
ਆਪੇ ਮੇਲ ਲਏ ਕਿਰਪਾ।
ਵਾਹਿਗੁਰੂ ਨੂੰ ਕਿਰਪਾਲੂ ਨੇ ਆਪਦੇ ਨਾਲ ਉਹ ਮੇਲ ਲਏ ਹਨ।
ਗੁਰ ਕਾ ਸ਼ਬਦ ਜਪ ਭਏ ਨਿਹਾਲ।
ਇਸ ਪ੍ਰਕਾਰ ਗੁਰਾਂ ਦਾ ਸ਼ਬਦ ਜਪ ਕਰਕੇ ਦੁੱਖਾਂ ਤੋਂ ਰਹਿਤ ਨਿਹਾਲ ਹੋ ਗਏ ਹਨ। ਉਹ
ਉਨਕੀ ਸੇਵਾ ਸੋਈ ਲਾਗੈ।
ਉਹ ਪੁਰਖ ਲੱਗਦਾ ਹੈ
ਜਿਸ ਨੂੰ ਕਿਰਪਾ ਕਰੇ ਵੱਡ ਭਾਗਾ।
ਜਿਨ੍ਹਾਂ ਵੱਡਿਆਂ ਭਾਗਿਆਂ ਦੇ ਉੱਤੇ ਮਾਰੇ ਸਾਹਿਬ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਕਿਰਪਾ ਵਿਸ਼ੀ ਕਰ ਦਿੰਦਾ।
ਨਾਮ ਜਪਤ ਪਾਵੈ ਬਿਸਰਾਮ।
ਉਹ ਨਾਮ ਨੂੰ ਜਪ ਕੇ ਵਾਹਿਗੁਰੂ ਜੀ ਬਿਸਰਾਮ ਉਤਕਾ ਪਾ ਲੈਂਦੇ ਹਨ।
ਨਾਨਕ ਤਿੰਨ ਪੁਰਖ ਕਾ ਉੱਤਮ ਕਰਮ।
ਉਹਨਾਂ ਪੁਰਖਾਂ ਨੂੰ ਸਾਰਿਆਂ ਤੋਂ ਉੱਤਮ ਸ੍ਰੇਸ਼ਟ ਕਰਕੇ ਮਾਰੇ ਕਹਿੰਦੇ ਮੰਨਣਾ ਕਰੋ।
ਜੋ ਕਿਛ ਕਰੈ ਸੋ ਪ੍ਰਭ ਕੈ ਰੰਗ।
ਉਹ ਜੋ ਕੁਝ ਵਾਹਿਗੁਰੂ ਕਰਦਾ ਵਾਹਿਗੁਰੂ ਦੇ ਰੰਗ ਪ੍ਰੇਮ ਚ ਹੀ ਰਹਿੰਦੇ ਹੈ। ਕਿਸੇ ਪ੍ਰਕਾਰ ਨੂੰ ਨਫ਼ਰਤ ਨੀ ਹੁੰਦੀ ਵਾਹਿਗੁਰੂ ਨੇ ਉਹ ਕਿਉਂ ਕਰਦਾ। ਹਰ ਵਕਤ ਉਹਦੇ ਰੰਗ ਚ ਰੰਗੇ ਰਹਿੰਦੇ, ਉਹਦੇ ਰੰਗ ਕੌਂਤ ਕੇ ਜਾਣਦੇ ਆ ਉਹ।
ਸਦਾ ਸਦਾ ਬਸੈ ਹਰ ਸੰਗ।
ਹਰ ਵਕਤ ਸਦਾ ਸਦਾ ਮਹਾਰਾਜ ਦੇ ਸਿਮਰਨ ਕਰਕੇ ਉਹਦੇ ਨਾਲ ਲਿਵਲਾ ਕੇ ਵਸਦੇ ਹਨ।
ਸਹਿਜ ਸੁਭਾਏ ਹੋਵੇ ਸੋ।
ਉਹ ਆਪਣੀ ਮਨੋ ਹਉਮੈ ਨਾਲ ਧਾ ਕੇ ਨੀ ਕੁਝ ਕਰਦੇ, ਸੁਤੋ ਸੁਤ ਜੋ ਕੁਛ ਹੁੰਦਾ ਜਾਂਦਾ ਹੁੰਦਾ ਜਾਂਦਾ ਹੈ।
ਕਰਨੈ ਹਾਰ ਪਛਾਣੈ ਸੋ।
ਜਿਹੜਾ ਉਹਨਾਂ ਵੱਲੋਂ ਪਰਵਕਾਰ ਗਰੀਬਾਂ ਦੀ ਮਦਦ ਰੱਖਿਆ ਆਦਿਕ ਜਿੰਨੇ ਹੁੰਦੇ ਆ, ਉਹ ਵੀ ਫਿਰ ਆਪਦੀ ਹੋਮੇ ਨੀ ਕਰਦੇ, ਉਹ ਇਉਂ ਜਾਣਦੇ ਹਨ।
ਕਰਨਾ ਹਾਰ ਪਛਾਣੇ।
ਕਰਨਹਾਰਾ ਪਰਮੇਸ਼ਰ ਨੂੰ ਪਛਾਣਦੇ, ਆਪ ਕੁਝ ਬਣਦੇ ਹੀ ਨਹੀਂ ਹਨ। ਉਹ
ਰੱਬ ਕਾ ਕੀਆ ਜਨ ਮੀਠ ਲਗਾਨਾ।
ਜੋ ਵਾਹਿਗੁਰੂ ਕੀਤਾ ਉਹਦੇ ਧਾਣੇ ਤੇ ਉਲਟ ਨਹੀਂ ਉਹ ਚੱਲਦੇ, ਉਹ ਮਹਾਰਾਜ ਜਿਨ੍ਹਾਂ ਨੂੰ ਮਿੱਠਾ ਪਿਆਰਾ ਲੱਗਣ ਚਾਹੁੰਦਾ ਹੈ।
ਜੈਸਾ ਸਾ ਤੈਸਾ ਦ੍ਰਿਸ਼ਟ।
ਜਿਹਾ ਜਿਹਾ ਮਹਾਰਾਜ ਦਾ ਸਰੂਪ ਹੈ ਨਾ, ਅਸਲੀ ਅਧਿਸ਼ਟਾਨ ਸਰੂਪ, ਵੈਸਾ ਉਹਨਾਂ ਨੇ ਦ੍ਰਿਸ਼ਟੀ ਚ ਆ ਗਿਆ। ਪਵਰਨ ਦੇ ਪਰਦੇ ਤੋਂ ਰਹਿਤ ਹੋ ਕੇ ਉਹ ਆਪਣੇ ਸਰੂਪ ਨੂੰ ਜਿਸ ਪ੍ਰਕਾਰ ਦਾ ਹੈ ਤੈਸਾ ਦੇਖ ਲਿਆ ਹੈ। ਸਤਿ ਆਨੰਦ ਸਰੂਪ, ਅਧਿਸ਼ਟਾਨ ਸਰੂਪ, ਅਦਵੈਤ ਰੂਪ, ਆਪਣੇ ਆਪ ਤੋਂ ਆਪ ਪ੍ਰਕਾਸ਼ਵਾਨ, ਸੰਤਨ ਕੀ ਸੰਸਾਖੀ ਸਾਖੀ, ਸੋ ਬੋਲੇ ਜੋ ਪੇਖੇ ਆਖੀ, ਨਹੀਂ ਦੇਖ ਤੁਸੀਂ ਪੁੰਨ ਪਾਪ, ਨਾਨਕਾ ਪ੍ਰਵਾਤੇ ਆਪ, ਜੈਸਾ ਹੈ ਸਰੂਪ ਦੇਖਣ ਚ ਆ ਗਿਆ ਉਹਨਾਂ ਦੇ।
ਜਿਸ ਤੇ ਉਪਜੇ ਤਿਸ ਮਾਹੇ ਸਮਾਏ।
ਮਹਾਰਾਜ ਵੱਖਰੇ ਤਾਂ ਰਹੀ ਗਏ ਹੋਣੇ ਹੈ। ਮਹਾਰਾਜ ਕਹਿੰਦੇ ਭਾਈ ਜਿਸ ਵਾਹਿਗੁਰੂ ਤੋਂ ਪੈਦਾ ਹੋਏ ਜਲ ਦੀ ਲਹਿਰ ਵਾਂਗੂ, ਜਲ ਦੀ ਕਿਉਂ ਬਿੰਬ ਉਠਾ ਲਿਆ, ਜਲ ਮਾਹੇ ਸਮਾਈ ਆ, ਉਸਦੇ ਵਿੱਚ ਹੀ ਭੇਦ ਹੋ ਕੇ ਮਿਲ ਗਏ।
ਓਏ ਸੁਖ ਨਿਧਾਨ ਉਹਨੂੰ ਬਾਣਿਆ।
ਉਹ ਜਿਹੜਾ ਸੁਖਾਂ ਦਾ ਖਜ਼ਾਨਾ ਉਹਨਾਂ ਨੂੰ ਬ੍ਰਹਮਾਨੰਦ ਪ੍ਰਾਪਤ ਹੋਇਆ ਹੈ, ਇਹ ਉਹਨਾਂ ਨੂੰ ਬਣਿਆ, ਦੂਸਰੇ ਨੂੰ ਦੱਸੀ ਨੀ ਜਾਂਦੀ ਹਾਲਤ ਉਹਨਾਂ ਨੂੰ।
ਆਪਸ ਕਹੋ ਆਪ ਦੀਨੋ ਮਾਂ।
ਮਹਾਰਾਜ ਸਾਹਿਬ ਜੀ ਨੇ ਆਪਦੀਆਂ ਪਿਆਰਿਆਂ ਨੂੰ ਆਪ ਹੀ ਆਪਣਾ ਸਰੂਪ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਮਾਣ ਸਤਿਕਾਰ ਦਿੱਤਾ ਹੈ।
ਨਾਨਕ ਪ੍ਰਭ ਜਨ ਏਕੋ ਜਾਨ।
ਸਤਿਗੁਰੂ ਜੀ ਕਹਿੰਦੇ ਉਹ ਭਾਈ ਵਾਹਿਗੁਰੂ ਤੇ ਵਾਹਿਗੁਰੂ ਦੇ ਜਿਹੜੇ ਪਿਆਰੇ ਇੱਕੋ ਹੀ ਰੂਪ ਹੈ, ਜਨ ਨਾ ਕਰੋ। ਪਰ ਮਹਾਰਾਜ ਦੇ ਪਿਆਰੇ ਆਪ ਕੁਛ ਨੀ ਬਣਦੇ, ਉਹਦੀ ਨਿਗਾਹ ਚ ਰਹਿੰਦੇ ਹੈ, ਉਹ ਮਹਾਰਾਜ ਚਿੱਤ ਏਕਤਾ ਵਾਲੇ ਸਮਝੋ।
ਸਲੋਕ ਸਰਵ ਕਲਾ ਭਰਪੂਰ ਪ੍ਰਭ।
ਇਸ ਸਲੋਕ ਦੇ ਗੁਰੂ ਉਚਾਰਨ ਕਰਦੇ ਹੈ ਕਿ ਮੇਰਾ ਵਾਹਿਗੁਰੂ ਸਾਰੀਆਂ ਸ਼ਕਤੀਆਂ ਕਰਕੇ ਭਰਪੂਰ ਲਵਾਲਾ ਭਰਿਆ ਹੋਇਆ ਪ੍ਰਭੂ ਸਮਰੱਥ।
ਬਿਰਥਾ ਜਾਣਨ ਹਾਰ।
ਸਾਰਿਆਂ ਦੀ ਬਿਰਥਾ ਪੀੜਾ ਹਾਲਤ ਨੂੰ ਜਾਣਨ ਵਾਲਾ ਹੈ।
ਜਾ ਕੇ ਸਿਮਰਨ ਉਧਰੀ ਹੈ।
ਇਸ ਮਹਾਰਾਜ ਦਾ ਭਜਨ ਕਰਨੇ ਕਰਕੇ ਉਧਾਰ ਹੁੰਦਾ ਹੈ।
ਨਾਨਕ ਤਿਸ ਬਲਿਹਾਰ।
ਉਸ ਸਤਿਗੁਰੂ ਜੀ ਕਹਿੰਦੇ ਬਲਿਹਾਰ ਕੁਰਬਾਨ ਜਾਈਏ।
ਅਸ਼ਟਪਦੀ ਟੂਟੀ ਗਾਂਢਨ ਹਾਰ ਗੋਪਾਲ।
ਮਹਾਰਾਜ ਸਾਹਿਬ ਟੂਟੀਆਂ ਹੋਈਆਂ ਗੰਢਣ ਵਾਲਾ ਪ੍ਰਿਥਵੀ ਦਾ ਪਾਲਕ ਹੈ। ਜਿਵੇਂ ਭਾਈ ਮਹਾਂ ਸਿੰਘ ਜੀ ਨੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸਾਰਾ ਦੇਸ਼ ਮਾਝਾ ਜਿਹੜਾ ਬਦਾਵਾ ਦੇਖ ਕੇ ਪੰਚਾਇਤਾਂ ਰਾਮਿਆਂ ਨੇ ਕਰੀਆਂ ਗਈਆਂ ਸੀ, ਭਾਈ ਮਹਾਂ ਸਿੰਘ ਜੀ ਲਕੀਰ ਕੱਢ ਕੇ 40 ਸਿੰਘਾਂ ਨੂੰ ਕੱਢ ਕੇ ਕਿਹਾ ਵੀ ਆਓ ਜੀ ਨੇ ਸਿਰ ਦੇਣਾ, ਜੰਗ ਦਾ ਵੇਲਾ ਕਿਧਰ ਨੂੰ ਤੁਰੇ ਜਾਂਦੇ ਹੁਣ। ਸੁਣ ਕੇ 40 ਸਿੰਘ ਨਿਕਲੇ ਸੀ ਮਾਈ ਭਾਗੋ ਦੇ ਸਮੇਤ। ਉਸ ਵੇਲੇ ਗੁਰੂ ਕਲਗੀ ਧਰ ਦੇ ਅੱਗੇ ਸਿਰ ਆਪਣੇ ਅਰਪ ਕੇ ਇਹਨਾਂ ਸਿੰਘਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਜੰਗ ਵਿੱਚ ਗੁਰੂ ਗਰੀਬ ਨਵਾਜ ਜੀ ਤੋਂ ਟੁੱਟੀ ਜਿਹੜੀ ਦੇਸ਼ ਦੀ ਸਾਰੀ ਗੁਲਾਈ ਸੀ। ਮਹਾਰਾਜ ਨੇ ਕਿਹਾ ਭਾਈ ਨਵੇਂ ਪਾਤਸ਼ਾਹੀਆਂ ਦੀ ਸਿੱਖੀ ਜਿਹੜੀ ਦੂਰ ਪੁਰਾਣੀ ਸੀ, ਇਹ ਇਸ ਵਕਤ ਟੁੱਟ ਚੁੱਕੇ ਸੀ, ਉਹ ਤਰਖ ਵਿੱਚ ਪੂਰੇ ਨਹੀਂ ਸੀ ਉਤਰੇ। ਕਹਿੰਦੇ ਸਨ ਕਿ ਤੁਸੀਂ ਔਰੰਗਜ਼ੇਬ ਨਾਲ ਮਿਲਾਪ ਕਰੋ ਤਾਂ ਅਸੀਂ ਸਿੱਖ ਰਹਿ ਸਕਾਂਗੇ, ਅਤੇ ਜੇ ਤੁਸੀਂ ਜੰਗ ਕਰਨਾ ਤਾਂ ਸਾਥੋਂ ਦੀ ਸਿੱਖੀ ਨਿਭਣੀ। ਇਉਂ ਕਹਿ ਕੇ ਵਧਾਵਾ ਦੇ ਗਏ ਸਨ। ਤੁਸੀਂ ਉਹ ਨਵਾਂ ਸਲਤਨਤ ਤੋਂ ਲਾ ਕੇ ਸਿੱਖੀ ਸੀ ਸਿੰਘੋ, ਇਹ ਆਪਣੇ ਸੀਸ ਦੇ ਕੇ ਇਹ ਬਖਸ਼ਾਈ ਹੈ। ਸੱਚਾ ਅਸੀਂ ਹੁਣ ਇਹੋ ਜਿਹੜੀ ਸਿੱਖੀ ਵਿਛੜ ਚੁੱਕੀ ਸੀ ਇਸ ਵੇਲੇ ਤਰਖ ਦੇ ਵਿੱਚ, ਉਸ ਨੂੰ ਅਸੀਂ ਮੇਲ ਲਿਆ ਹੈ, ਬੜੇ ਦੇਸ਼ ਵਿਚ ਸਿੰਘ ਹੋਣਗੇ ਰਹਿਤ ਵਾਲੇ। ਇਹ ਤੇਰਾ ਉਪਕਾਰ ਹੈ ਭਾਈ ਮਹਾਸਿਆ, ਇਹ ਮਾਝੇ ਦੀ ਗੰਗਾਈ ਹੈ। ਇਉਂ ਕਹਿ ਕੇ ਬਦਾਵੇ ਦਾ ਕਾਗਜ਼ ਗੁਰੂ ਪਾੜ ਕੇ ਸਿੱਖ ਨੂੰ ਆਪਦੇ ਸਰੂਪ ਵਿਚ ਮੇਲ ਲਿਆ ਸੀ।
ਟੁੱਟੀ ਗੰਢ ਨੁਹਾਰ ਗੋਪਾਲ,
ਇਸ ਪ੍ਰਕਾਰ ਮਹਾਰਾਜ ਸਾਹਿਬ ਟੁੱਟੀ ਹੋਈ ਸਿੱਖੀ ਨੂੰ ਗੰਢਣ ਵਾਲੇ ਗੋਪਾਲ ਦਸਵੇਂ ਪਾਤਸ਼ਾਹ ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਾ ਦਿਨ ਹੈ, ਇਹਨਾਂ ਦੇ ਕਹੁੰਚ ਖਾਣੇ। ਉਹ ਟੁੱਟੀ ਹੋਈ ਉਮਰ ਨੂੰ ਵੀ ਗੰਢਣ ਵਾਲਾ ਕੁਰਸੀ ਦਾ ਪਾਲਕ, ਟੁੱਟੀ ਹੋਈ ਜਿਹੜੀ ਬੁੱਤੀ ਹੈ ਵਾਹਿਗੁਰੂ ਲਿਬ ਵੱਲੋਂ ਉਹਨੂੰ ਵੀ ਲਿਬ ਲਾ ਕੇ ਗੰਢਣ ਵਾਲਾ ਪ੍ਰੇਮ ਦੇ ਨਾਲ, ਐਸਾ ਉਹ ਪਰਮੇਸ਼ਰ ਸਾਰੇ ਜੀਆਂ ਦੇ ਤਾਈ ਆਪ ਹੀ ਪ੍ਰਤੀਕਾਰੀ ਪਾਲਣਾ ਕਰਨ ਵਾਲਾ ਹੈ।
ਅਗਲ ਕੀ ਚਿੰਤਾ ਜਿਸ ਮਨ
ਵਾਹਿਗੁਰੂ ਦੇ ਮਨ ਵਿਚ ਸਾਰਿਆਂ ਦੇ ਪਾਲਣਾ ਪੋਸਣਾ ਦੀ ਰੱਖਿਆ ਕਰਨ ਦਾ ਫਿਕਰ ਹੈ। ਸਾਰਿਆਂ ਨੂੰ ਜੋ ਖੇਮ ਮੈਂ ਕਰਦਾ ਇਸ ਬਚਨ ਅਨੁਸਾਰ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜੰਗ ਬਿਰਥਾ ਖਾਲੀ ਨੀ ਕੋਈ ਰਹਿੰਦਾ ਹੈ, ਜਿਹੜਾ ਸ਼ਰਨ ਪੈਂਦਾ ਬਿਰਥਾ ਪੀੜਾ ਨੀ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਰਹਿੰਦੀ ਜੰਮਣ ਮਰਨੀ।
ਮਨ ਮੇਰੇ ਸਦਾ ਹਰ ਜਾ,
ਮੇਰੇ ਪਿਆਰੇ ਮਨੋ ਸਦਾ ਸਦਾ ਅਕਾਲ ਪੁਰਖ ਦਾ ਜਾਪ ਕਰ।
ਅਬ ਨਾਤੀ ਪ੍ਰਭ ਆਪੇ
ਆਪ ਰਹਿਤ ਹੈ, ਆਪਣਾ ਆਪ ਰੂਪ ਹੈ ਪਰਮੇਸ਼ਰ।
ਆਪਣੇ ਕੀਆ ਕਛੂ ਨਾ ਹੋ,
ਆਪਣੇ ਵੱਲੋਂ ਜੇ ਕੁਝ ਕਰਨਾ ਚਾਹੇ ਤੇ ਤੇਰੇ ਪਾਸੋਂ ਕੁਝ ਹੋ ਨੀ ਸਕੇਗਾ।
ਜੇ ਸੌ ਪ੍ਰਾਣੀ ਲੋਚੈ
ਤੂੰ, ਜਤਨ ਕਰਕੇ ਕੋਈ ਪ੍ਰਾਣੀ ਲੋਚੇ ਫੇਰ ਵੀ ਮਹਾਰਾਜ ਦੀ ਕਿਰਪਾ ਤੋਂ ਬਗੈਰ ਕੋਈ ਸਿਰੇ ਨੀ ਕੰਮ ਚੜ ਸਕਦਾ।
ਇਸ ਦਿਨ ਨਾਹੀ ਤੇਰਾ ਕਿਸ ਕੰਮ,
ਇਸ ਵਾਹਿਗੁਰੂ ਤੋਂ ਬਗੈਰ ਤੇਰਾ ਕਿਸੇ ਵੀ ਕੰਮ ਨੀ ਆਉਣਾ, ਕੋਈ ਵੀ ਕੰਮ ਸਫਲਾ ਨੀ ਹੋਣਾ, ਕੋਈ ਪਦਾਰਥ ਕੋਈ ਸੰਬੰਧੀ ਕੋਈ ਵੀ ਤੇਰੇ ਕੁਛ ਕੰਮ ਨੀ ਆਉਣਾ ਹੈ।
ਗਤ ਨਾਨਕ ਜਪ ਏਕ ਹਰ ਨਾਮ,
ਮਹਾਰਾਜ ਕਹਿੰਦੇ ਜੇ ਗਤ ਮੁਕਤ ਹੋਣਾ ਚਾਹੁੰਦਾ ਤਾਂ ਇੱਕ ਕਰਤਾਰ ਦੇ ਨਾਮ ਨੂੰ ਸਤਿਗੁਰੂ ਜੀ ਕਹਿੰਦੇ ਜਪਣਾ ਕਰ।
ਰੂਪਵੰਤ ਹੋਏ ਨਾਹੀ ਮੋਹੈ,
ਬਾਹਰੋਂ ਪਾਉਡਰ ਮਰ ਮਰ ਕੇ ਮੂੰਹ ਨੂੰ ਲਿਸ਼ਕਾਉਂਦੇ ਰਹਿੰਦੇ ਪੈਰ ਸੀ ਲੋਕ ਜਿਵੇਂ ਬਾਹਰੋਂ ਸੋਹਣੇ ਬਣੇ ਰਹਿੰਦੇ ਆ। ਮਹਾਰਾਜ ਕਹਿੰਦੇ ਰੂਪ ਵਾਲਾ ਹੋ ਕੇ ਪਰਮੇਸ਼ੁਰ ਨੂੰ ਨੀ ਕੋਈ ਮੋਹਿਤ ਕਰ ਸਕਦਾ। ਮੋਰਾਂ ਤੇ ਕੁੱਤਰਾਂ ਤੇ ਤੋਤਿਆਂ ਤੇ ਥੋੜਾ ਰੂਪ ਹੈ, ਰੂਪ ਵਾਲੇ ਬਣ ਕੇ ਤਾਂ ਨੀ ਪਰਮੇਸ਼ੁਰ ਨੂੰ ਮੋਹਿਤ ਕੀਤਾ ਜਾ ਸਕਦਾ। ਮਾਟੀ ਫੁੱਲੀ ਰੂਪ ਵਿਕਾਰ, ਮਿੱਟੀ ਫੁੱਲੀ ਹੋਈ ਹੈ ਨਾ, ਰੂਪ ਜਿਹੜਾ ਬਦਲ ਜਾਣ ਵਾਲਾ, ਦੁਰਗ ਹੋਇਆ ਜੇ ਮੂਲੀ ਸੁੱਕੀ ਹੁੰਦੀ ਹੈ, ਗਿਰੜੀਆਂ ਪੈ ਜਾਣੀਆਂ ਚਿਹਰੇ ਤੇ, ਇਸ ਕਰਕੇ ਰੂਪ ਦਾ ਕੀ ਮਾਣ ਕਰਨਾ। ਸੂਰਤ ਦੇਖਣਾ ਭੂਲ ਗਵਾਰਾ, ਮਿਥੁਨ ਮੁਹਾਰਾ ਝੂਠ ਪੁਕਾਰਾ, ਕੋਈ ਬਾਹਲੇ ਸੋਹਣੇ ਰੂਪ ਵਾਲਾ ਹੋ ਕੇ ਪਰਮੇਸ਼ੁਰ ਨੂੰ ਮੋਹਿਤ ਨਹੀਂ ਕਰ ਸਕਦਾ ਹੈ।
ਰੱਬ ਕੀ ਜੋਤ ਸਗਲ ਘੱਟ ਸੋ ਹੈ,
ਵਾਹਿਗੁਰੂ ਦੀ ਜੋਤ ਜੋ ਸਾਰਿਆਂ ਘਟਾਂ ਸੋਹਣੀ ਹੈ। ਜਦੋਂ ਮਹਾਰਾਜ ਜੋਤ ਖਿੱਚਦੇ ਮੁਰਗੇ ਦਾ ਕੀ ਰੂਪ ਰਹਿਣਾ ਸੀ, ਉਸੇ ਵੇਲੇ ਪਾਣੀ ਬਣ ਜਾਂਦਾ ਸਾਰਾ ਸਰੀਰ ਦਾ ਜਿਹੜਾ ਖੂਨ ਹੈ, ਇਹ ਰੂਪ ਵਾਲਾ ਬਣ ਕੇ ਕੀ ਮੋਹਿਤ ਕਰ ਲਏਗਾ। ਦਿਲ ਦੀ ਸਫਾਈ ਹੋਵੇ ਤਾਂ ਪਰਮੇਸ਼ਰ ਦੇ ਖਲਾਸ ਮਿਲੇ ਮੀਰਾ, ਆਪ ਖੋਜ ਖੋਜ ਮਿਲੇ ਕਬੀਰਾ, ਇਉਂ ਮੋਹਿਤ ਹੁੰਦਾ ਹੈ। ਬਾਹਰੋਂ ਮਿੱਟੀ ਦੇ ਚਮੜੀ ਦੇ ਸੋਹਣੀ ਕਿੱਟੀ ਚਮੜੀ ਨੂੰ ਵੇਖ ਕੇ ਰੂਪ ਵਾਲਾ ਹੋ ਕੇ ਪਰਮੇਸ਼ਰ ਨੂੰ ਮੋਹਿਤ ਨਹੀਂ ਕਰ ਸਕਦਾ।
ਧਨਵੰਤਾ ਹੋਏ ਕਿਆ ਤੂੰ ਗਰਬ
ਹੈ, ਸਾਰਿਆਂ ਜੋਤ ਸਰੀਰਾਂ ਸੋਹਣੀ ਹੈ, ਉਹਦੇ ਨਾਲ ਹੀ ਸੁਹਾਪਣ ਹੈ ਜੋ ਕੁਛ ਹੈ। ਮੁਰਗੇ ਦੇ ਅੰਦਰ ਕੋਈ ਸੁਹਾਪਣ ਨੀ ਰਹਿ ਜਾਂਦਾ।
ਧਨਵੰਤਾ ਹੋਏ ਕਿਆ ਤੂੰ ਗਰਬ ਹੈ,
ਧਨ ਵਾਲਾ ਹੰਕਾਰ ਕਰਕੇ ਜੇ ਕੋਈ ਕੀ ਹੰਕਾਰ ਕਰੇਗਾ।
ਵਾਹਿਗੁਰੂ
ਦਾ ਸਾਰਾ ਪਦਾਰਥ ਦਿੱਤਾ ਹੈ, ਧਨ ਦਿੱਤਾ ਹੋਇਆ, ਜਦੋਂ ਚਾਹੇ ਖੋ ਲਵੇ।
ਅਤ ਸੂਰਾ ਜੇ ਕੋਈ ਕਹਾਵੇ,
ਜੇ ਕੋਈ ਬੜਾ ਚੰਦ ਸੂਰਮਾ ਬਹਾਦਰ ਕਹਾਵੇ ਕਿ ਮੈਂ ਬੜਾ ਬਲੀ ਹਾਂ।
ਰੱਬ ਕੀ ਕਲਾ ਬਿਨਾ ਕਹਿ
ਧਾਵੇ, ਇਸ ਦੀ ਸ਼ਕਤੀ ਤੋਂ ਬਿਨਾ ਦੱਸੋ ਕਿੱਧਰ ਨੂੰ ਧਾ ਕੇ ਜਾ ਸਕਦਾ, ਕਿਹਨੂੰ ਮਾਰ ਸਕਦਾ ਹੈ, ਉੱਥੇ ਹੀ ਖਤਮ ਹੋ ਜਾਂਦਾ ਜੇ ਚਾਹੇ ਪਰਮੇਸ਼ਰ ਨੂੰ ਭਾਵੇ।
ਜੇ ਕੋ ਹੋਏ ਬਹਿ ਦਾਤਾ,
ਜੇ ਕੋਈ ਭਾਈ ਚਾਰ ਚੰਗੇ ਕੰਮ ਕਰਕੇ ਦਾਨ ਕਰਕੇ ਆਪਣੇ ਆਪ ਨੂੰ ਦਾਤੇ ਪੁਣੇ ਦਾ ਹੰਕਾਰ ਕਰਕੇ ਬੈਠ ਜਾਵੇ ਕਿ ਮੈਂ ਬੜਾ ਦਾਨੀ ਹਾਂ, ਮੈਂ ਬੜੀਆਂ ਦਾਤਾਂ ਦਿੰਦਾ ਹਾਂ।
ਇਸ ਦੇਨਹਾਰ ਜਨ ਗਾਵਾ,
ਦੇਨਹਾਰ ਜੋ ਪਰਮੇਸ਼ਰ ਹੈ ਸਾਰਿਆਂ ਨੂੰ ਰੋਜੀ, ਤੇ ਰੋਜੀ ਦੀ ਹੰਦ ਹੈ ਕਿ ਰਾਜ ਘਰ ਹਿੰਦਾ ਹੈ, ਉਹਦੇ ਤਾਈਂ ਮੂਰਖ ਸਮਝਦਾ ਤੇ ਬਾਹਲਾ ਵੀ ਸਮਝਦਾ ਕਿ 84 ਲੱਖ ਜੋਨ ਉਪਾਈ ਰਿਜਕ ਦੀ ਆ ਸਭ ਨੂੰ ਕੋ ਤਰਕਾ, ਇਹ ਐਵੇਂ ਦਾਨੀ ਹੰਕਾਰ ਕਰ ਬੈਠਾ ਬਣ ਕੇ।
ਜਿਸ ਗੁਰਪ੍ਰਸਾਦ ਟੁੱਟੈ ਹੋਰੂ,
ਜਿਸ ਪੁਰਖ ਦਾ ਸਤਿਗੁਰਾਂ ਦੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹਉਮੈ ਦਾ ਰੋਗ ਟੁੱਟ ਜਾਵੇ।
ਨਾਨਕ ਸੋ ਜਨ ਸਦਾ
ਅਰੋ, ਪੁਰਖ ਸਦਾ ਰੋਗ ਤੋਂ ਰਹਿਤ ਜਾਣਾ ਕਰੋ।
ਮੰਦਰ ਕਉ ਥੰਮੈ ਥੰਮਨ,
ਨਾਨਕ ਸਾਹਿਬ ਦਾ ਨਾਮ ਹੈ ਜੋ ਰੋਕਣ ਵਾਲਾ, ਰੁੜੇ ਹੋਏ ਜਾਂਦੇ ਮਨ ਨੂੰ ਸਿਮਰਨ ਕਰਨਾ ਚਾਹੀਦਾ ਹੈ।
ਜਿਉਂ ਮੰਦਰ ਕਉ ਥੰਮੈ ਥੰਮਨ,
ਇਸ ਪ੍ਰਕਾਰ ਸਾਹਿਬ ਸਿੰਘ ਜੀ ਡਿੱਗਦੇ ਹੋਏ ਮੰਦਰ ਦੇ ਥਾਂ ਥੰਮ ਲਾ ਦਈਏ, ਉਹ ਥੰਮ ਲੈਂਦਾ, ਰੋਕ ਲੈਂਦਾ ਹੈ।
ਇਹ ਗੁਰ ਕਾ ਸ਼ਬਦ ਮਨ ਹੈ ਅਸਥੰਮਨ,
ਮਨ ਮੰਦਰ ਵਾਂਗੂ ਡਿੱਗਣ ਵਾਲਾ ਹੈ। ਇਵੇਂ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਇਹ ਮੰਦਰ ਤਾਂ ਇਸ ਪ੍ਰਕਾਰ ਥੰਮਣ ਵਾਲਾ ਰੋਕਣ ਵਾਲਾ ਹੈ ਜਿਹੜਾ ਨਰੁੜਿਆ ਜਾਂਦਾ ਹੈ, ਡਿੱਗਦਾ ਜਾਂਦਾ ਹੈ ਵਿਕਾਰਾਂ ਵਿੱਚ, ਔਗਣਾਂ ਵਿੱਚ ਅਟਕ ਹੁੰਦਾ ਜਾਂਦਾ ਹੈ, ਇਸ ਦੇ ਵਾਸਤੇ ਥਮੀ ਹੈ। ਮਹਾਰਾਜ ਦੀ ਭਗਤੀ ਜਿਹੜੀ ਲੋ ਕਰਨੀ ਹੈ, ਜੋ ਪਰਮੇਸ਼ਰ ਦਾ ਸਿਮਰਨ ਹੈ, ਇਹ ਥਮਣਾ ਹੈ। ਥਮਣ ਵਾਸਤੇ ਮੰਦਰ ਨੂੰ ਜਿਵੇਂ ਮੰਦਰ ਹੈ ਮਨ, ਇਸ ਨੂੰ ਥਮਣ ਵਾਸਤੇ ਰੋਕਣ ਵਾਸਤੇ ਗੁਰੂ ਸਾਹਿਬ ਦਾ ਸ਼ਬਦ ਮਨ ਨੂੰ ਭਲੀ ਪ੍ਰਕਾਰ ਐਸਾ ਥਮਣ ਰੋਕਣ ਵਾਲਾ ਹੈ, ਅਸੰਭ ਰੂਪ ਹੈ।
ਜੋ ਪਾਖਾਨ ਨਾਵ ਚੜਤਰ
ਗੁਰੂ ਸਾਹਿਬ ਸੰਗਤ ਜੀ, ਜੇ ਬੇੜੀ ਤੇ ਚੜ ਜੇ ਤਰ ਜਾਂਦਾ, ਪਾਰ ਹੋ ਜਾਂਦਾ ਪਾਣੀ ਤੋਂ, ਇਹਨੇ ਪੱਥਰ ਵਰਗਾ ਪਾਪੀ ਜਿਹੜਾ ਜੀਵ ਹੈ, ਉਹ ਸਭ ਸੰਗਤ ਰੂਪੀ ਨੌਕਾ ਤੇ ਚੜ ਕੇ, ਭਗਤੀ ਰੂਪੀ ਬੇੜੀ ਤੇ ਚੜ ਕੇ ਪਾਰ ਹੋ ਜਾਂਦਾ, ਤਰ ਜਾਂਦਾ ਸੰਸਾਰ ਸਮੁੰਦਰ ਤੋਂ।
ਪ੍ਰਾਣੀ ਗੁਰ ਚਰਨ ਲਗਤ ਨਿਸਤਰ,
ਇਸੇ ਪ੍ਰਕਾਰ ਪ੍ਰਾਣਾ ਧਾਰੀ ਜੀਵ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗ ਕੇ, ਗੁਰੂ ਸਾਹਿਬ ਦਾ ਨਾਮ ਜਿਹੜਾ ਜਹਾਜ਼ ਹੈ ਬੇੜੀ ਹੈ, ਇਹਦੇ ਨਾਲ ਲੱਗ ਕੇ ਤਰ ਜਾਂਦਾ ਸੰਸਾਰ ਤੋਂ ਨਿਸ਼ਚਿਤ ਪ੍ਰਬੰਧ ਤੋਂ।
ਜੋ ਅੰਧਕਾਰ ਦੀਪਕ ਪਰਗਾ,
ਹਨੇਰੇ ਵਿੱਚ ਸਾਧ ਸੰਗਤ ਦੀਵੇ ਦੀ ਰੋਸ਼ਨੀ ਹੁੰਦੀ ਹੈ, ਪ੍ਰਕਾਸ਼ ਹੋ ਜਾਂਦਾ ਦੀਵੇ ਕਰਕੇ।
ਗੁਰ ਦਰਸ਼ਨ ਦੇਖ ਮਨ ਹੋਏ ਦਿਗਾ,
ਗੁਰੂ ਸਾਹਿਬ ਦੇ ਦਰਸ਼ਨ ਵੇਖ ਕੇ ਕੋਟ ਸੂਰ ਨਾਨਕ ਪ੍ਰਕਾਸ਼ ਮਨ ਚ ਖੜਾ ਹੋ ਜਾਂਦਾ ਹੈ, ਸਾਰੇ ਹਨੇਰੇ ਅਗਿਆਨ ਦੇ ਵਰਨ ਦੇ ਚੱਕੇ ਜਾਂਦੇ ਹੈ, ਸਤਿਗੁਰਾਂ ਦਾ ਦਰਸ਼ਨ ਹੈ ਜੇ ਹੈ। ਜੇ ਇੱਕ ਵਾਰ ਹੋਏ ਦਰਸ਼ਨ ਜਾਂ ਕੋ ਦੇਖਣ ਯੋਗ ਰਹੇ ਪੁਰਨਾ ਕੋ, ਜਿਵੇਂ ਇੱਕ ਵਾਰ ਇਰਦਾਰ ਹੋ ਜਾਂਦਾ ਹੈ, ਫਿਰ ਭੁੱਖ ਨਹੀਂ ਰਹਿੰਦੀ ਹੋਰ ਕਿਸੇ ਸਰੂਪ ਵੇਖਣ ਦੀ। ਐਸਾ ਦਰਸ਼ਨ ਗੁਰੂ ਸਾਹਿਬ ਦਾ ਵੇਖ ਕੇ ਮਨ ਚ ਕਰੋੜਾਂ ਬ੍ਰਹਿਮੰਡਾਂ ਦਾ ਜੋ ਪ੍ਰਕਾਸ਼ ਹੈ, ਚੇਤੇ ਇੰਦ ਚੰਦ ਸੂਰ ਚੇਤੇ ਚੇਤੇ ਮੰਡਲ ਦੇਸ਼, ਇਹ ਅਵਸਥਾ ਉਸ ਪੁਰਖ ਤੇ ਵਾਪਰ ਜਾਂਦੀ ਹੈ। ਉਹਦੇ ਉਸ ਪਿੰਡ ਦੇ ਅੰਦਰ ਹੀ ਕਰੋੜਾਂ ਬ੍ਰਹਿਮੰਡ ਹੈ, ਕਰੋੜਾਂ ਅਵਤਾਰ ਹੈ, ਕਰੋੜਾਂ ਪੈਗੰਬਰ, ਚੰਦ ਸੂਰਜ ਸਾਰੇ ਚੜੇ ਹੋਏ ਪ੍ਰਤੀਤ ਹੋਣ ਲੱਗ ਜਾਂਦੇ ਹੈ, ਇੰਨਾ ਪ੍ਰਕਾਸ਼ ਹੋ ਜਾਂਦਾ ਹੈ। ਪਰ ਗੁਰੂ ਸਾਹਿਬ ਵਰਗਾ ਪ੍ਰਕਾਸ਼ ਹੋਰ ਕੋਈ ਨੀ। ਇਹੋ ਮਨ ਚ ਬਹੁਤ ਵਿਗਾਸ ਖੜਾਕ ਹੋ ਜਾਂਦਾ ਗੁਰੂ ਸਾਹਿਬ ਦਰਸ਼ਨ ਵੇਖ ਕੇ।
ਜਿਉ ਮਹਾ ਉਦਿਆਨ ਮਹਿਮਾ,
ਸਹੀ ਜੀ ਅਵਸਥਾ ਵੀ ਹੈ ਸਿਮਰਨ ਕਰਦਿਆਂ ਕਰਦਿਆਂ, ਜਦੋਂ ਵਿਗਾਸ ਹੁੰਦਾ ਹੈ, ਪਹਿਲਾਂ ਸਾਧ ਸੰਗਤ ਜਿੰਨੇ ਅਵਤਾਰ ਹੈ 24, ਜੇ ਉਹਨਾਂ ਦੇਖਣ ਦੀ ਰੁਚੀ ਹੋਵੇ ਆਕਾਸ਼ ਵਿੱਚ ਮਹਾਂਪੁਰਖਾਂ ਦੇ, ਇਹ ਉਹਨਾਂ ਦੇ ਚੋਜ ਹੈ ਕਮਾਈਆਂ ਦੇ, ਉਹ ਆਕਾਸ਼ ਕ੍ਰਿਸ਼ਨ ਜੀ ਦੇ ਕਿੰਨੇ ਹੀ ਰੂਪ ਧਾਰੇ ਦਿਸਦੇ ਹੈ, ਰਾਮ ਚੰਦਰ ਜੀ ਦੇ, ਵਿਸ਼ਨੂੰ ਜੀ ਦੇ, ਇਹ ਸਾਰੇ ਆਕਾਸ਼ ਦਿਸਣ ਲੱਗ ਜਾਂਦੇ ਹੈ। ਸਿੰਘਾਂ ਦੇ ਪੁੱਛਣ ਤੋਂ ਕਿ ਮਹਾਰਾਜ ਕਿਉਂ ਦਿਸਦੇ ਹੈ, ਕਹਿੰਦੇ ਭਾਈ ਇਹ ਤੇਰੀ ਪਿੱਛੇ ਸੰਕਲਪ ਹੋਣਾ, ਇਹਨਾਂ ਦੀ ਉਪਾਸ਼ਨਾ ਕੀਤੀ ਹੋਣੀ ਹੈ, ਤਾਂ ਤੈਨੂੰ ਦਿਸਦੇ ਹੈ। ਅਤੇ ਫਿਰ ਕਹਿੰਦੇ ਹੁਣ ਗੁਰੂ ਨਾਨਕ ਸਾਹਿਬ ਨੂੰ ਵੇਖ, ਜਦੋਂ ਸਾਰੇ ਆਕਾਸ਼ ਦੀ ਜ਼ਮੀਨ ਵਿੱਚ ਮੁਰਾਲੇ ਸੰਤ ਮਹਾਰਾਜ ਜਦੋਂ ਗਏ ਹਨ, ਸੰਤ ਬਿਸ਼ਨ ਸਿੰਘ ਜੀ ਦੇ ਪਾਸ ਬੈਠ ਕੇ ਵਾਹਿਗੁਰੂ ਮੰਤਰ ਦਾ ਸਿਮਰਨ ਕਰਦਿਆਂ ਦੇ ਇੱਕ ਪੈਰ ਦੇ ਅੰਦਰ ਐਸੀ ਨਿਵ ਲੱਗੀ, ਧਰਤੀ ਅਸਮਾਨ ਵਿੱਚ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋਣ, ਐਸਾ ਪ੍ਰਕਾਸ਼ ਹੋ ਗਿਆ ਗੁਰੂ ਅਰਜਨ ਦੇਖ ਕਰਕੇ। ਸੰਤ ਬਿਸ਼ਨ ਸਿੰਘ ਸਾਹਿਬ ਜੀ ਆ ਕੇ ਉੱਥੇ ਆਪਣੇ ਪੈਰਾਂ ਨੂੰ ਚੱਕ ਕੇ ਬੈਠ ਕੇ ਕਹਿੰਦੇ, ਮੈਂ ਗੁਰੂ ਨਾਨਕ ਸਾਹਿਬ ਸਾਰੇ ਦੱਸਦਾ, ਮੈਂ ਪੈਰ ਕਿੱਥੇ ਰੱਖਾਂ, ਮੈਂ ਗੁਰੂ ਦੇ ਸਰੀਰ ਦੇ ਨਾਲ ਪੈਰ ਨਹੀਂ ਲਾਉਣਾ ਚਾਹੁੰਦਾ। ਏਡੀ ਜੀ ਬਸਮਾਰਤਾ ਹੋ ਜਾਂਦੀ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜਦੋਂ ਕਿਰਪਾ ਕਰਦੇ ਅਸਚਰਜਤਾ ਪ੍ਰਾਪਤ ਹੋ ਜਾਂਦੀ ਹੈ। ਇਉਂ ਗੁਰੂ ਸਾਹਿਬ ਦਰਸ਼ਨ ਦੇਖ ਕੇ ਮਨ ਚ ਵਿਗਾਸ ਖੜਾ ਪੈਦਾ ਹੋ ਜਾਂਦਾ ਹੈ।
ਜਿਉ ਮਹਾ ਉਦਿਆਨ ਮਹਿ ਮਾਰਗ ਪਾਵੇ,
ਇਸ ਪ੍ਰਕਾਰ ਬਾਹਲੀ ਉਜਾੜ ਦੇ ਵਿੱਚ ਕੋਈ ਆਦਮੀ ਤੁਰਿਆ ਜਾਂਦਾ, ਰਸਤਾ ਭੁੱਲ ਗਿਆ ਹੋਵੇ, ਬਾਹਲਾ ਜੰਗਲ ਜਿਸ ਪ੍ਰਕਾਰ ਲਾਟ ਜੰਗਲ ਆਦਿਕ ਹੈਗੇ, ਇੱਧਰ ਜਦੋਂ ਪੌਂਟੇ ਸਾਹਿਬ ਵੱਲ ਜਾਈਦਾ ਉਹਦੇ ਚ ਰਸਤੇ ਦਾ ਪਤਾ ਨੀ ਲੱਗਦਾ, ਕਈ ਲੀਲਾ ਛੱਡ ਜਾਂਦੇ ਹੈ, ਕੋਈ ਆਪਣੇ ਦਰਖਤਾਂ ਦੇ ਨਾਲ ਕੋਈ ਪੱਤੇ ਬੰਨ ਜਾਂਦੇ, ਇਸ ਰਾਹ ਤੁਰੇ ਆਓ। ਇਸੇ ਪ੍ਰਕਾਰ ਬੜੀ ਭਾਰੀ ਉਜਾੜ ਵਿੱਚ ਜਿਵੇਂ ਕੋਈ ਆਦਮੀ ਭੁੱਲਿਆ ਹੋਇਆ ਰਸਤਾ ਪਾ ਲਵੇ।
ਇਹ ਸਾਧੂ ਸੰਗ ਮਿਲ ਜੋਤ ਪ੍ਰਗਟਾ,
ਮਹਾ ਉਦਿਆਨ ਉਜਾੜ ਹੈ ਸੰਸਾਰ, ਇਹਦੇ ਵਿੱਚ ਭੰਬਲ ਭੂਸੇ ਜੀਵ ਖਾਂਦੇ ਫਿਰਦੇ ਹੈ, ਰਸਤਾ ਧਰਤੀ ਸਹਿਤ ਗਿਆਨ ਦਾ, ਸਾਧ ਸੰਗ ਨਾਲ ਮਿਲ ਕੇ ਵਾਹਿਗੁਰੂ ਦੀ ਜੋਤ ਅੰਦਰ ਪ੍ਰਗਟ ਹੋ ਜਾਂਦੀ ਹੈ, ਐਸਾ ਰਸਤਾ ਪ੍ਰਾਪਤ ਹੋ ਜਾਂਦਾ, ਲੱਭ ਪੈਂਦਾ ਹੈ।
ਇਨ ਸੰਤਨ ਕੀ ਬਾਛੋ ਧੂੜ,
ਉਹਨਾਂ ਸੰਤਾਂ ਭਗਤਾਂ ਦੀ ਮਹਾਰਾਜ ਕਹਿੰਦੇ ਧੂੜ ਬਾਛਣਾ ਕਰੀਏ, ਚਾਹੁਣਾ ਕਰੀਏ।
ਨਾਨਕ ਕੀ ਹਰ ਲੋਚਾ ਪੂਰ,
ਸਤਿਗੁਰੂ ਜੀ ਕਹਿੰਦੇ ਨੇ ਹਰੀ ਅਕਾਲ ਪੁਰਖੇ ਸਾਡੀ ਲੋਚਾ ਇੱਛਾ ਪੂਰੀ ਕਰ ਲਓ, ਕਿਰਪਾ ਕਰੋ।
ਮਨ ਮੂਰਖ ਕਾਹੇ ਬਿਲ ਲਾਈ ਹੈ,
ਮਨ ਜੇ ਕੋਈ ਮੂਰਖਤਾਈ ਕਰਕੇ ਹੰਕਾਰ ਕਰੇ ਸਾਧਨਾਂ ਦਾ, ਤੇ ਕਹੇ ਮੈਨੂੰ ਇੰਨੀ ਕਮਾਈ ਕੀਤੀ, ਮੈਨੂੰ ਦਿੱਤਾ ਪਰਮੇਸ਼ਰ ਨੂੰ ਕੁਝ ਨਹੀਂ, ਤਾਂ ਮਨ ਨੂੰ ਉਹ ਸਿੱਖਿਆ ਦੇਣੀ ਹੈ।
ਮਨ ਮੂਰਖ ਕਾਹੇ ਬਿਲ ਲਾਈ
ਹੈ, ਮੂਰਖ ਮਨ ਕਾਹਦੇ ਵਾਸਤੇ ਬਰਲਾਪ ਕਰਦਾ ਹੈ।
ਪੁਰਬ ਲਿਖੇ ਕਾ ਲਿਖਿਆ ਪਾਈ ਹੈ, ਜੋ
ਜਨਮਾਂ ਦੀ ਪੁੰਨ ਦਾਨ ਕੀਤਾ ਹੈ, ਉਹ ਲਿਖਤ ਤੇਰੇ ਮੱਥੇ ਤੇ ਪੈ ਗਈ ਹੈ, ਉਸ ਦੇ ਲਿਖਤ ਅਨੁਸਾਰ ਨਿਸ਼ਕਾਮ ਕਰਮ ਹੋਣ ਤਾਂ ਤੈਨੂੰ ਸੰਗਤ ਦੀ ਪ੍ਰਾਪਤੀ ਹੋਵੇ, ਅਤੇ ਜੇ ਭਗਤੀ ਹੋਵੇ ਤਾਂ ਗੁਰੂ ਸਾਹਿਬ ਦੀ ਪ੍ਰਾਪਤੀ ਹੋਵੇ, ਕਿਉਂ ਪੂਰਵਲੇ ਕਰਮਾਂ ਦੇ ਕੀਤਿਆਂ ਦੀ ਲਿਖਤ ਅਨੁਸਾਰ ਫਲ ਪਾਈ ਦਾ ਲਿਖਿਆ ਹੋਇਆ ਜੋ ਹੈ, ਜਿਨ੍ਹਾਂ ਦੇ ਲਿਖਿਆ ਵੀ ਇਹ ਜਨਮ ਚ ਪਰਮੇਸ਼ਰ ਦੀ ਪ੍ਰਾਪਤੀ ਹੋ ਜੂ, ਉਹਨਾਂ ਨੇ ਮਹਾਰਾਜ ਦੇ ਉਪਦੇਸ਼ ਨੂੰ ਹਿਰਦੇ ਚ ਲਿਖ ਲਿਆ, ਪਾਈਆ ਉਹ ਪਾ ਲਈਦਾ ਹੈ।
ਦੁੱਖ ਸੁੱਖ ਪ੍ਰਭ ਦੇਵਨ ਹਾਰ,
ਦੁੱਖ ਵੇਲੇ ਘਾਬਰਨਾ ਨਹੀਂ ਚਾਹੀਦਾ, ਸੁੱਖ ਵੇਲੇ ਫਲਾਵਟ ਨਹੀਂ ਆਉਣਾ ਚਾਹੀਦਾ, ਮੇਰਾ ਵਾਹਿਗੁਰੂ ਜਿਹੜੇ ਕੀਤੇ ਪੁੰਨ ਹੈ ਉਹਨਾਂ ਅਨੁਸਾਰ ਸੁੱਖ ਦਿੰਦਾ ਹੈ, ਜੋ ਕੀਤੇ ਪਾਪ ਉਹਨਾਂ ਅਨੁਸਾਰ ਦੁੱਖ ਦੇ ਕੇ ਪਾਪਾਂ ਦਾ ਫਲ ਭੁਗਤਾ ਰਿਹਾ। ਇਸ ਪ੍ਰਕਾਰ ਪ੍ਰਭੂ ਦੋਵੇਂ ਦੁੱਖ ਤੇ ਸੁੱਖ ਪਰਖਣ ਵਾਸਤੇ ਵੀ ਹੈ, ਸੋ ਪਰਮੇਸ਼ਰ ਦੇਣ ਵਾਲਾ ਹੈ ਆਪ ਹੀ।
ਅਵਰ ਤਿਆਗ ਤੂੰ ਕਿਸਹਿ ਚਿਤਾ,
ਹੋਰਨਾਂ ਤੇ ਦੋਸ਼ ਨਾ ਦੇ, ਹੋਰਨਾਂ ਵੱਲ ਨਿਗਾਹ ਰੱਖ, ਮੈਨੂੰ ਇਹ ਸੁੱਖ ਦਿੰਦਾ ਹੈ ਦੁੱਖ ਦਿੰਦਾ ਹੈ, ਇਸ ਵਾਹਿਗੁਰੂ ਨੂੰ ਚੇਤੇ ਕਰ ਹਰ ਵਕਤ।
ਜੋ ਕਛ ਕਰੇ ਸੋਈ ਸੁਖ ਮਾ,
ਜੋ ਕੁਛ ਮੇਰਾ ਵਾਹਿਗੁਰੂ ਕਰ ਰਿਹਾ ਉਹਨੂੰ ਸੁਖ ਕਰਕੇ ਮੰਨਣਾ ਕਰਕੇ ਆ ਰਿਹਾ।
ਭੁੱਲਾ ਕਾਹੇ ਫਿਰ ਹੈ ਅਜਾਨ,
ਅਣਜਾਣ ਅਗਿਆਨੀ ਪੁਰਖਾਂ ਦੀ ਸੰਗਤ ਕਰਕੇ ਹੇ ਅਗਿਆਤ ਪੁਰਖ ਇਸ ਵਾਸਤੇ ਭੁੱਲਿਆ ਫਿਰਦਾ ਹੈ।
ਕੌਣ ਬਸ ਆਈ ਤੇਰਾ ਸੰਗ,
ਜਦੋਂ ਤੂੰ ਜੰਮਿਆ ਸੀ ਉਸ ਵੇਲੇ ਕਿਹੜੀ ਚੀਜ਼ ਤੇਰੇ ਨਾਲ ਆਈ ਸੀ ਸੰਸਾਰ ਵਿਚ?
ਲੱਭ ਰਹੇ ਰਸ ਲੋਭੀ ਪਤੰਗ,
ਲੋਭੀ ਹੋ ਕੇ ਰਸਾਂ ਦਾ, ਜਿਵੇਂ ਪਤੰਗਾ ਪਰਵਾਨਾ ਦੀਵੇ ਦੀ ਲਾੜ ਤੇ ਰਸ ਜਾਂਦਾ ਹੈ, ਐ ਸੋਹਣਾ ਰੂਪ ਦੀਵੇ ਦੀ ਲਾਟ ਵੇਖ ਕੇ, ਕਾਲੇ ਕੇਸ ਵੇਖ ਕੇ, ਤੇਰੇ ਦਿਸ਼ਾ ਦੇ ਭੋਗਣ ਚ ਲੱਗ ਰਿਹਾ ਹੈ ਪਤੰਗੇ ਦੀ ਨਿਆਈ।
ਰਾਮ ਨਾਮ ਜਪ ਹਿਰਦੇ ਮਾਏ,
ਪਰਮੇਸ਼ਰ ਦਾ ਨਾਮ ਜਪਿਆ ਕਰ ਜੇ ਤੇਰੇ ਭਾਗ ਹੈ ਹਿਰਦੇ ਵਿਚ।
ਨਾਨਕ ਪਤ ਤੇਤੀ ਕਰ ਜਾਏ,
ਜਿਸ ਦੇ ਸਮੇਤ ਤੂੰ ਪ੍ਰਲੋਕ ਰੂਪੀ ਘਰ ਚ ਸੱਚਖੰਡ ਚ ਪਹੁੰਚ ਜਾਏਗਾ।
ਜਿਸ ਵੱਖਰ ਕਉ ਲੈਣ ਤੂੰ ਆਇਆ,
ਜਿਹੜੀ ਵੱਖਰ ਲਾਭਦਾਇਕ ਚੀਜ਼ ਹੈ, ਜਿਹੜੀ ਲਾਭਦਾਇਕ ਵਸਤੂ ਹੈ, ਉਹ ਪਰਮੇਸ਼ਰ ਦਾ ਆਨੰਦ ਹੈ ਜਿਸ ਨੂੰ ਲੈਣ ਵਾਸਤੇ ਤੂੰ ਮਨੁੱਖਾ ਜਨਮ ਧਾਰ ਕੇ ਆਇਆ ਦੁਨੀਆ ਚ।
ਰਾਮ ਨਾਮ ਸੰਤਨ ਘਰ ਪਾਇਆ,
ਉਹ ਵੱਖਰ ਲਾਭਦਾਇਕ ਰਾਮ ਦੇ ਨਾਮ ਕਰਕੇ ਪ੍ਰਾਪਤ ਹੁੰਦੀ ਹੈ। ਰਾਮ ਦਾ ਨਾਮ ਪੂੰਜੀ ਹੈ, ਇਹ ਸੰਤਾਂ ਦੀ ਘਰ ਸੰਗਤ ਵਿੱਚੋਂ ਪਾਇਆ ਜਿਸ ਕਿਸੇ ਨੇ।
ਅੱਜ ਅਭਿਮਾਨ ਲੇਹੋ ਮਨ ਮੂਲ,
ਅਤੇ ਮਨ ਆਪਣਾ ਦੇਹ ਕਰਕੇ ਹੰਕਾਰ ਛੱਡ ਦੇ ਆਪਦਾ, ਹੰਕਾਰ ਛੱਡਣ ਨੂੰ ਮੁੱਲ ਖਰਚ ਕੇ, ਮਨ ਦੇ ਹੰਕਾਰ ਛੱਡ ਕੇ ਇਸ ਪ੍ਰਕਾਰ ਮੁੱਲ ਲੈ ਲਾ।
ਰਾਮ ਨਾਮ ਹਿਰਦੇ ਮਹਿਤੂਲ,
ਇਹ ਜੋ ਰਾਮ ਪਰਮੇਸ਼ਰ ਦਾ ਨਾਮ ਹੈ ਹਿਰਦੇ ਚ ਤੋਲ, ਵਿਚਾਰ ਲੈ ਹੁਣ ਕਿ ਤੇਰੇ ਅੰਦਰ ਬਸਿਆ ਕਿ ਨਹੀਂ, ਵਿਚਾਰ ਕੇ ਵੇਖ ਤੋਲ ਕੇ ਕਿ ਰਾਮ ਨਾਮ ਤੋਂ ਬਿਨਾਂ ਹੋਰ ਕੋਈ ਵਸਤੂ ਵੀ ਸੱਚ ਹੈ ਕਿ ਨਹੀਂ। ਜਦੋਂ ਵਿਚਾਰੇਗਾ ਪਤਾ ਲੱਗੇ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਅਣ ਹੋਇਆ ਹੀ ਚਿੰਬੜਿਆ ਹੋਇਆ ਮੈਂ ਜਿਸ ਪਾਸੇ ਲੱਗਾ ਹੈ।
ਲਾਦ ਖੇਪ ਸੰਤ ਹੈ ਸੰਗ ਚਾਰ,
ਇਸੀ ਧਰਤੀ ਰੂਪ ਖੇਪ ਪੂੰਜੀ ਹੈ ਮਨੁੱਖਾ ਜਨਮ ਦੇ ਵਿਚ, ਇਹਨੂੰ ਲੱਦ ਕਰਕੇ ਸੰਤਾਂ ਦੀ ਸੰਗਤ ਵਿਚ ਜਿਤਨਾ ਦੇ ਉਹਨਾਂ ਦਾ ਸਿਮਰਨ ਭਜਨ ਹੈ, ਕਰਨਾ ਉੱਠਣਾ ਨਿਤਨੇਮ ਹੈ, ਸਾਰਿਆਂ ਦੀ ਧੂੜ ਬਣ ਕੇ ਰਹਿੰਦੇ ਹੈ, ਪਰ ਉਪਕਾਰ ਕਰਦੇ ਹੈ, ਉਹ ਸੰਤਾਂ ਦੀ ਸੰਗਤ ਚ ਮਿਲ ਕੇ ਚੱਲਣਾ ਕਰ।
ਅਵਰ ਤਿਆਗ ਦਿਖਿਆ ਜੰਜਾਲ,
ਦਿਖਿਆ ਮਾਇਆ ਦੇ ਜੰਜਾਲ ਬੰਨਣ ਪਏ ਹੈ, ਇਹਨੂੰ ਛੱਡ ਦੇ
ਦਿਲੋਂ। ਤਨ ਤਨ ਕਹਿ ਸਭ
ਕੋ, ਭਾਈ ਧੰਨ ਧੰਨ ਜੋ ਤੇਰੇ ਮਾਤਾ ਨੂੰ ਵੀ, ਪਿਤਾ ਨੂੰ ਵੀ, ਤੈਨੂੰ ਵੀ, ਤੇਰੀ ਕਰਨੀ ਨੂੰ, ਸਭ ਕੋਈ ਧੰਨ ਧੰਨ ਕਹੇਗਾ।
ਮੁਖ ਉਜਲ ਹਰ ਦਰਗਹ ਸੋਏ,
ਦਰਗਾਹ ਵਿਚ ਸੋਭਾ ਕਰਨੇ ਕਰਕੇ ਤੇਰਾ ਉਜਲਾ ਮੁਖ ਹੋਵੇਗਾ, ਤੇਰੀ ਸੋਭਾ ਹੋਵੇਗੀ ਲੋਕ ਵਿਚ, ਪ੍ਰਲੋਕ ਚ ਉਜਲਾ ਮੁਖ ਹੋਵੇਗਾ।
ਇਹੋ ਵਾਪਾਰ ਵਿਰਲਾ ਵਾਪਾਰ,
ਵਿਰਲਾ ਵਪਾਰ ਜਿੱਥੇ ਹੋ ਰਹੀਆਂ ਕਰਦਾ, ਇਸ ਵਪਾਰ ਨੂੰ ਕੋਈ ਬਿਰਲਾ ਹੀ ਵਪਾਰਦਾ ਹੈ, ਇਸ ਵਪਾਰ ਨੂੰ ਕੋਈ ਬਿਰਲਾ ਹੀ ਕਰਦਾ ਹੈ, ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ। ਜਦ ਨਾਨਕ ਧੂੜ ਮੰਗਾ ਤੇ ਉਸ ਗੁਰਸਿੱਖ ਕੀ, ਜੋ ਆਪ ਜਪੇ ਆਪਣਾ ਨਾਮ ਜਪਾਵੇ, ਇਹ ਵਪਾਰ ਤਨ ਮਨ ਧੰਨ ਦੇ ਕੇ ਆਪ ਪ੍ਰਾਪਤ ਕਰਨਾ ਤੇ ਹੋਰਨਾਂ ਨੂੰ ਆਪਾਂ ਭਾਵ ਮਿਟਾ ਕੇ ਵਪਾਰ ਕਰਾਉਣਾ, ਸਿਮਰਨ ਕਰਾਉਣਾ। ਇਹ ਕੋਈ ਕੋਈ ਬਿਰਲੇ ਹਨ ਵਪਾਰੀ, ਇਸ ਵਪਾਰ ਨੂੰ ਜਿਹੜੇ ਵਪਾਰ ਦੇ ਹਨ।
ਨਾਨਕ ਤਾਕੈ ਸਦ ਬਲਿਹਾਰ,
ਸਰਗੁਰੂ ਜੀ ਕਹਿੰਦੇ ਉਹਨਾਂ ਪਿਆਰਿਆਂ ਤੋਂ ਹੀ ਸਦਾ ਸਦਾ ਸੈਂਕੜੇ ਵਾਰੀ ਬਲਿਹਾਰ ਜਾਂਦੇ ਹਾਂ।
ਚਰਨ ਸਾਧ ਕੇ ਧੋਏ ਧੋਏ ਪੀ,
ਉਹਨਾਂ ਦਾ ਨਾਮ ਸਾਧ ਹੈ, ਸਤਿਗੁਰੂ ਨਾਨਕ ਦੇ ਸੰਤ ਹਨ, ਉਹਨਾਂ ਦੇ ਚਰਨਾਂ ਨੂੰ ਸੱਜੇ ਖੱਬੇ ਨੂੰ ਧੋ ਧੋ ਕੇ ਪ੍ਰੇਮ ਦੇ ਨਾਲ ਪੀਣਾ ਕਰ, ਵਿਰਾਗ ਦੇ ਨਾਲ ਜਿਹੜਾ ਤੇਰਾ ਨੇਤਰਾਂ ਚ ਜਲ ਪਵੇ, ਐਸਾ ਧਿਆਨ ਚ ਲੀਨ ਹੋ, ਗੁਰੂ ਸਾਹਿਬ ਦੇ ਚਰਨ ਜਿਹੜੇ ਹਨ ਉਹ ਤੇਰੇ ਹਿਰਦੇ ਵਿਚ ਹਨਗੇ, ਉਹਨਾਂ ਨੂੰ ਹਿਰਦੇ ਚ ਪ੍ਰੇਮ ਤੇ ਜਲ ਦੇ ਨਾਲ ਧੋ ਧੋ ਕੇ ਅੰਮ੍ਰਿਤ ਰੂਪ ਜਾਣ ਕੇ ਪੀਣਾ ਕਰ।
ਹਰ ਪ੍ਰਸਾਦ ਕਹੋ ਆਪਣਾ ਜੀ,
ਸਾਧ ਸਤਿਗੁਰੂ ਨਾਨਕ ਦੇ ਭਾਈ ਗੁਰਦਾਸ ਸਾਹਿਬ ਨੇ ਕਿਹਾ, ਥੰਮੇ ਕੋਏ ਨਾ ਸਾਧ ਮੈਨੂੰ, ਸਾਧ ਨਾ ਦੂਸਰੇ ਜਗ ਵਿਚ ਕੋਆ, ਭੇਖੀ ਬਹੁਤ ਦਿਸਦੇ ਹੈ, ਸਤਿਗੁਰੂ ਨਾਨਕ ਜੈਸਾ ਸਾਧ ਕੌਣ ਦੁਨੀਆਂ ਚ ਲੱਭਣਾ ਹੈ। ਉਹਨਾਂ ਸਤਿਗੁਰਾਂ ਨੂੰ ਆਪਣਾ ਜੀਵ ਸਾਧੂਆਂ ਨੂੰ ਆਪਣੇ ਜਿੰਦਗੀ ਭੇਟਾ ਕਰਦੇ ਮਹਾਰਾਜ ਦੇ ਚਰਨਾਂ ਚ।
ਸਾਧ ਕੀ ਧੂੜ ਕਹੋ ਕਰੋ ਇਸ ਨਾਲ,
ਸਾਧ ਸੰਗਤ ਦੀ ਧੂੜੀ ਵਿਚ ਇਸ਼ਨਾਨ ਕਰਨਾ ਕਰ, ਇਸ਼ਨਾਨ ਸਮਝ ਸਾਰਿਆਂ ਤੀਰਥਾਂ ਦਾ ਇਸ਼ਨਾਨ ਹੈ, ਜੋ ਸੰਗਤ ਦੀ ਸ਼ਰਧਾ ਨਾਲ ਧੂੜ ਬਣ ਜਾਣਾ।
ਸਾਧ ਉਪਰ ਜਾਈਏ ਕੁਰਬਾਨ,
ਸੰਤਾਂ ਦੇ ਉਪਰ ਕੁਰਬਾਨ ਜਾਈਏ, ਸਾਧ ਮੂਰਤ ਗੁਰ ਭੇਟਿਓ ਨਾਨਕ, ਮਿਲ ਸਾਗਰ ਬੂੰਦ ਨਹੀਂ ਅਨਹੇਰਾ, ਕੁਰਬਾਨ ਬਲਿਹਾਰ ਜਾਈਏ ਸਤਿਗੁਰੂ ਸੰਤਾਂ ਤੋਂ।
ਸਾਧ ਸੇਵਾ ਵੱਡ ਭਾਗੀ ਪਾਈ,
ਸੰਤਾਂ ਦੀ ਸੇਵਾ ਵੱਡੀਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ, ਪਾਈ ਦੀ ਹੈ।
ਸਾਧ ਸੰਗ ਹਰ ਕੀਰਤਨ ਗਾਈਏ,
ਸੰਗ ਚ ਮਿਲ ਕੇ ਪਰਮੇਸ਼ਰ ਦਾ ਜਸ ਕੀਰਤਨ ਗਾਉਣਾ ਕਰੀਏ।
ਅਨਕ ਵਿਘਨ ਤੇ ਸਾਧੂ ਰੱਖੇ,
ਮਹਾਰਾਜ ਦੇ ਪਿਆਰੇ ਸੰਤ ਭਗਤ ਰੱਖ ਲੈਂਦੇ ਹਨ।
ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ,
ਸਾਖੀ ਇੱਕ ਵਜ਼ੀਰ ਸੀ, ਉਹ ਰਾਜਾ ਸ਼ਿਕਾਰ ਜੋ ਚੜਿਆ ਇਹ ਸੰਤਾਂ ਨੂੰ ਨਮਸਕਾਰ ਕਰਨ ਗਿਆ। ਇਹ ਰਾਜਾ ਰਾਜਪੁੱਤਰ ਸੀ, ਕਹਿਣ ਲੱਗਾ ਵੀ ਤੂੰ ਮੈਨੂੰ ਛੱਡ ਕੇ ਇਹ ਸਾਧ ਦੇ ਕੋਲੇ ਜਾ ਕੇ ਮੱਥਾ ਟੇਕਿਆ। ਕਹਿੰਦੇ ਇਹ ਵੀ ਪ੍ਰਯੋਜਨ ਹੈ, ਮਹਾਤਮਾ ਦੀ ਸਹਾਇਤਾ ਹੁੰਦੀ ਹੈ। ਇਹ ਜਦੋਂ ਕਿਹਾ ਰਾਜਾ ਸ਼ਿਕਾਰ ਚਲਿਆ ਗਿਆ, ਸ਼ਿਕਾਰ ਜਾ ਕੇ ਜਦੋਂ ਘਰ ਆ ਗਿਆ, ਰਾਤ ਨੂੰ ਸੁੱਤਾ ਤੇ ਉਹਦੀ ਜਿਹੜੀ ਲੜਕੀ ਸੀ ਰਾਜੇ ਦੀ, ਉਹ ਸੁਪਨੇ ਚ ਕੁਝ ਬਰੜਾਈ। ਬਰੜਾਉਣ ਤੋਂ ਜਿਹੜੀ ਰਾਣੀ ਸੀ ਉਹਦੀ ਮਾਤਾ, ਉਹਨੇ ਰਾਜੇ ਦੇ ਕੋਲੇ ਕਿਹਾ ਤੇਰੇ ਵਜ਼ੀਰ ਦਾ ਪੁੱਤਰ ਜਿਹੜਾ ਇਹ ਆਪਣੀ ਇਸ ਕੌਰ ਦੇ ਤਾਈ ਬੁਰੀ ਨਿਗਾਹ ਨਾਲ ਤੱਕਦਾ, ਇਹ ਬਰੜਾ ਕੇ ਬੋਲ ਕੇ ਦੱਸਦੀ ਹੈ। ਸੁਣ ਕਰਕੇ ਰਾਜੇ ਹੁਕਮ ਦੇਤਾ ਦਿਨ ਚੜ੍ਹਦੇ ਨੂੰ ਕਿ ਵਜ਼ੀਰ ਨੂੰ ਅਤੇ ਉਹਦੇ ਪੁੱਤਰ ਨੂੰ ਸਾਰੇ ਉਹਦੇ ਪਰਿਵਾਰ ਨੂੰ ਕਤਲ ਕੀਤਾ ਜਾਵੇ। ਇਹ ਸੁਤੇ ਅੰਮ੍ਰਿਤ ਵੇਲੇ ਸੰਤਾਂ ਨੂੰ ਮੱਥਾ ਟੇਕਣ ਗਿਆ। ਉਹਨਾਂ ਸੰਤਾਂ ਨੂੰ ਜਿਨ੍ਹਾਂ ਤੋਂ ਰਾਜੇ ਨੇ ਕਿਹਾ ਸੀ ਕਿਉਂ ਗਿਆ ਸੀ ਇੱਧਰ, ਉਹ ਕਹਿਣ ਲੱਗੇ ਹੇ ਵਜ਼ੀਰ ਤੇਰੇ ਤੇ ਬਿਪਤਾ ਅੱਜ ਪੈਣੀ ਹੈ। ਕਹਿਣ ਲੱਗੇ ਜੀ ਕਿਵੇਂ ਮਿਟੇ? ਕਹਿੰਦੇ ਉਹ ਮਿਟੂ ਵੀ ਆਪਦੇ ਪੁੱਤਰ ਨੂੰ ਰਾਜੇ ਦੇ ਤੋਸ਼ੇ ਖਾਨੇ ਵਿੱਚ ਸੰਦੂਕ ਚ ਪਾ ਕੇ ਛੱਡਿਆ, ਅਤੇ ਤੂੰ ਵੀ ਐਸਾ ਥਾਂ ਲੋਕ ਪਰਿਵਾਰ ਸਮੇਤ ਕਿਤੇ ਨਾ ਦਿਸੀ ਉਸ ਨੂੰ ਮੇਰੇ ਨਾਂ ਤੋਂ। ਇਹ ਵਜ਼ੀਰ ਨੂੰ ਸੁਣ ਕੇ ਮਹਾਤਮਾ ਦੀ ਆਗਿਆ ਮੰਨ ਲਈ। ਆਗਿਆ ਮੰਨਣ ਤੋਂ ਬਾਅਦ ਸਾਹਿਬ ਸੰਗਤ ਜੀ ਰਾਜੇ ਨੇ ਹੁਕਮ ਜਿਹੜਾ ਦੇਤਾ ਵੀ ਕਤਲ ਕਰ ਦੇ ਵਜ਼ੀਰ ਨੂੰ ਵੀ, ਉਹਦੇ ਪੁੱਤਰ ਨੂੰ ਵੀ, ਸਾਰੇ ਪਰਿਵਾਰ ਨੂੰ। ਭਾਲਿਆ ਵਜ਼ੀਰ ਕਿਤੋਂ ਨਾ ਲੱਭਾ, ਨਾ ਉਹਦਾ ਪਰਿਵਾਰ ਲੱਭਾ। ਰਾਜਾ ਹੈਰਾਨ ਹੋ ਗਿਆ। ਆਥਣੇ ਆ ਕੇ ਫੇਰ ਰਾਣੀ ਨੂੰ ਪੁੱਛਦਾ, ਪੁੱਛ ਪੁੱਤਰੀ ਨੂੰ ਕੀ ਗੱਲ ਕਹੀ ਵਜ਼ੀਰ ਦੇ ਲੜਕੇ ਨੇ? ਉਹ ਕਹਿਣ ਲੱਗੀ, ਮਾਤਾ ਮੈਨੂੰ ਤਾਂ ਪਤਾ ਨੀ, ਅੱਗੇ ਤੂੰ ਕਹਿੰਦੀ ਸੀ ਕਿ ਸੁਪਨੇ ਚ ਮੈਂ ਬਰਦਾਂਦੀ ਹੂੰ। ਉਹ ਜੋ ਉਸ ਲੜਕੀ ਨੇ ਕਿਹਾ ਮੈਨੂੰ ਤਾਂ ਪਤਾ ਹੀ ਨੀ। ਉਸ ਵੇਲੇ ਰਾਣੀ ਕਹਿੰਦੀ ਮੈਂ ਗਲਤੀ ਕੀਤੀ ਸੀ, ਤੇਰੇ ਕੋਲੇ ਰਾਜਾ ਸਾਹਿਬ ਕਿਹਾ ਸੀ, ਇਹਦਾ ਨਾ ਵਜ਼ੀਰ ਦਾ ਕਸੂਰ ਹੈ ਨਾ ਉਹਦੇ ਲੜਕੇ ਦਾ ਕਸੂਰ ਹੈ, ਇਹਨਾਂ ਲੜਕੀ ਬਰੜਾਈ ਸੀ ਪਈ। ਸੁਣ ਕੇ ਹੁਣ ਕਿਹਾ ਬਹੁਤ ਮਾੜੀ ਗੱਲ ਹੋ ਗਈ ਸੀ, ਜੇ ਮੈਂ ਕਤਲ ਕਰ ਦਿੰਦਾ ਲੱਭਾ ਹੀ ਨੀ ਵਜ਼ੀਰ। ਫਿਰ ਦੂਏ ਦਿਨ ਪਾਤਸ਼ਾਹ ਨੇ ਸਾਰੇ ਪ੍ਰਵਾਨੇ ਸ਼ੁਰੂ ਕਰ ਜਾਹਰ ਕਰਤੇ ਕਿ ਜਾਰੀ ਕਰਤੇ ਵੀ ਵਜ਼ੀਰ ਜਿੱਥੇ ਹੋਵੇ ਆ ਜੇ ਮੈਂ ਇਨਾਮ ਦਿਆਂਗਾ। ਵਜ਼ੀਰ ਨਿਕਲਿਆ ਆ ਦੂਏ ਦਿਨ, ਉਹਦਾ ਪੁੱਤਰ ਵੀ ਲਿਆਂਦਾ ਗਿਆ। ਰਾਜਾ ਕਹਿਣ ਲੱਗਾ ਕੱਲ ਤੈਨੂੰ ਮੈਂ ਕਤਲ ਕਰ ਦੇਣਾ ਸੀ ਜੇ ਮਿਲ ਜਾਂਦਾ, ਕੀ ਗੱਲ ਹੈ ਤੂੰ ਕਿੱਥੇ ਲੁੱਕ ਗਿਆ? ਕਹਿੰਦੇ ਵੀ ਉਹ ਜਿਨ੍ਹਾਂ ਸੰਤਾਂ ਨੂੰ ਮੱਥਾ ਟੇਕਣ ਗਿਆ ਸੀ ਉਹਨਾਂ ਨੇ ਮੈਨੂੰ ਦੱਸੀ ਸੀ ਗੱਲ, ਮੇਰਾ ਤਾਂ ਬਚਾਅ ਹੋਇਆ। ਸੋ ਇਸ ਕਰਕੇ ਸੰਗਤ ਜਿਹੜੀ ਕਰਨੀ ਹੈ ਬੜੀ ਚੰਗੀ ਹੈ। ਹਜ਼ੂਰ ਕਹਿੰਦੇ ਹਨ
ਅਨਕ ਵਿਘਨ ਤੇ ਸਾਧੂ ਰੱਖੇ,
ਅਨਕ ਵਿਘਨਾਂ ਤੋਂ ਮਾਰੇ ਦੇ ਪਿਆਰੇ ਸੰਤ ਭਗਤ ਰੱਖ ਲੈਂਦੇ ਹਨ।
ਹਰ ਗੁਣ ਗਾਏ ਅੰਮ੍ਰਿਤ ਰਸ ਚੱਖੇ,
ਜੋ ਹਰੀ ਦੇ ਗੁਣਾਂ ਨੂੰ ਗਾਉਂਦੇ ਅੰਮ੍ਰਿਤ ਰਸ ਨੂੰ ਚੱਖਦੇ ਉਹ ਨਿਹਾਲ ਹੋ ਜਾਂਦੇ ਹਨ।
ਓਟ ਗਹੀ ਸੰਤ ਹੈ ਦਰ ਆਇਆ,
ਓਟ ਚੇਖ ਗ੍ਰਹਿਣ ਕਰਕੇ ਪਕੜ ਕੇ ਸੰਤਾਂ ਦੇ ਦਰ ਸੰਗਤ ਵਿੱਚ ਆਏ ਹਾਂ।
ਸਰਬ ਸੁਖ ਨਾਨਕ ਤੇ ਪਾਇਆ,
ਜੋ ਸੰਗਤ ਦੇ ਦਰ ਚ ਆਇਆ ਸਾਰਿਆਂ ਸੁਖਾਂ ਨੂੰ ਉਹਨਾਂ ਨੂੰ ਪਾ ਲਿਆ ਹੈ।
ਮ੍ਰਿਤਕ ਕਉ ਜੀਵਾਲਨ ਹਾਰ,
ਸਾਰ ਅੰਤਰ ਜਾਮੀ ਗੁਰੂ ਸਾਹਿਬ ਜੀ ਕੈਸੇ ਹੈ, ਮਰਿਆ ਨੂੰ ਵੀ ਜਿਉਂਦੇ ਕਰਨ ਵਾਲੇ, ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨੇ ਤੋਂ ਮਰਿਆ ਹਾਥੀ ਸਿਕੰਦਰ ਦਾ ਜਿਉਂਦਾ ਕਰਾਇਆ, ਬੱਚੇ ਨੂੰ ਗੁਰੂ ਸਾਹਿਬ ਜੀ ਨੇ ਆਵਾਜ਼ ਮਾਰ ਕਰਕੇ ਜਿਹੜਾ ਲਾਲਾ ਸੀ ਗੁਜਰ ਗਿਆ ਸੀ ਉਹ ਜਿਉਂਦਾ ਕੀਤਾ, ਇਵੇਂ ਗੁਰੂ ਅਮਰਦਾਸ ਸਾਹਿਬ ਨੂੰ ਹੁਕਮ ਕਰਤਾ ਕਿ ਜਿਨ੍ਹਾਂ ਚਿਰ ਅਸੀਂ ਗੁਰਦੁਆਰਾ ਗੱਡੀ ਤੇ ਬਿਰਾਜਮਾਨ ਕੋਈ ਵੀ ਨਾ ਮਰੇ, ਇਹ ਰੱਬ ਦੇ ਸ਼ਰੀਕ ਬਣਨਾ ਪੈਂਦਾ ਜਿਹੜੇ ਮਰੇ ਸੀ ਪਹਿਲੇ ਜਿਉਂਦੇ ਕਰਕੇ, ਰੋਗਾਂ ਨੂੰ ਵੀ ਰੋਕਤਾ, ਨਾਮ ਸੁਣੇ ਸੁਧ ਭਾਣ ਡਰਿਓ, ਇਹ ਮਰਿਆ ਨੂੰ ਵੀ ਗੁਰੂ ਸਾਹਿਬ ਜਿਉਂਦੇ ਕਰਨ ਵਾਲੇ ਸਨ। ਇਸ ਤਰ੍ਹਾਂ ਇਹ ਮਨ ਮਿਤ ਸੁਭ ਚਿੰਤਨ, ਮਨ ਮਰਿਆ ਸੁਭ ਚਿਤਵਣੀ ਵੱਲੋਂ ਸਾਧ ਸੰਗਤ ਜੀ, ਇਸ ਮਨ ਨੂੰ ਮਰੇ ਹੋਏ ਨੂੰ ਸਿਮਰਨ ਦੀ ਦੇ ਸਾਹ ਆ ਕੇ ਜਿਉਣ ਵਾਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ।
ਜਿਹੜੇ
ਭੁੱਖੇ ਪੁਰਖ ਹੈ ਕਿਤੋਂ ਵੀ ਜਿਵੇਂ ਅੰਨ ਨਹੀਂ ਸੀ ਮਿਲਦਾ, ਗੁਰੂ ਕਲਗੀਧਰ ਨੇ ਲੰਗਰ ਚਲਾ ਕੇ ਸਾਰੇ ਦੇਸ਼ ਦਾ ਕਾਲ ਚੱਕ ਦਿੱਤਾ ਸੀ, ਇਸੇ ਪ੍ਰਕਾਰ ਭੁੱਖਿਆਂ ਨੂੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਰ ਵਕਤ ਅੱਠੇ ਪੈਰ ਲੰਗਰ ਚਲਾਉਂਦੇ ਸਨ, ਇਹ ਭੁੱਖਿਆਂ ਨੂੰ ਵੀ ਆਸਰਾ ਦਿੰਦੇ ਹਨ। ਅਤੇ ਇਸ ਤਰ੍ਹਾਂ ਭੁੱਖੇ ਜਿਹੜੇ ਆਸਾ ਕਰਕੇ ਜੀ ਭੁੱਖੇ ਹੈ ਉਹਨਾਂ ਦੀਆਂ ਆਸਾਂ ਪੂਰੀਆਂ ਕਰਕੇ ਵੀ ਆਸਰਾ ਦਿੰਦੇ ਹੈ। ਭੁੱਖੇ ਜਿਹੜੇ ਦਰਸ਼ਨਾਂ ਰੂਪੀ ਖੁਰਾਕ ਦੇ ਹੈ ਉਹਨਾਂ ਨੂੰ ਦਰਸ਼ਨ ਦਾ ਆਧਾਰ ਦੇ ਕੇ ਭੁੱਖਾ ਮੇਟ ਦਿੰਦੇ ਹੈ।
ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾ,
ਸਾਰੇ ਜਿਹੜੀਆਂ ਦੇ ਖਜ਼ਾਨੇ ਜਿਸ ਗੁਰੂ ਸਾਹਿਬ ਦੀ ਨਿਗਾਹ ਵਿੱਚ ਹਨ।
ਪੂਰਵ ਲਿਖੇ ਕਾ ਲਹਿਣਾ ਪਾਹੇ,
ਉਹਨਾਂ ਦੇ ਪੂਰਵਲੇ ਕਰਮ ਲਿਖੇ ਹੈ, ਉਹਨਾਂ ਦੇ ਲਹਿਣਾ ਭਾਗ ਹੈ, ਉਹ ਸਤਿਗੁਰੂ ਦੀ ਸ਼ਰਨ ਨੂੰ ਪਾਉਂਦੇ ਹੈ, ਸਤਿਗੁਰਾਂ ਦੇ ਪਾਸੋਂ ਦਾਤਾਂ ਪ੍ਰਾਪਤ ਕਰ ਲੈਂਦੇ ਹਨ। ਸਾਰੇ ਕਿਉਂ ਨੀ ਕਰਦੇ? ਕਾਰਨ ਦੱਸਿਆ ਹੈ,
ਸਭ ਕੁਛ ਤਿਸ ਕਾ ਉਹ ਕਰਨ ਜੋ,
ਸਭ ਕੁਛ ਉਸ ਵਾਹਿਗੁਰੂ ਦਾ, ਉਹ ਹੀ ਸਾਰਿਆਂ ਦੀ ਪਾਲਣਾ ਪੋਸਣਾ ਰੱਖਿਆ ਕਰਨ ਦੇ ਯੋਗ ਲਾਇਕ ਹੈ।
ਜਿਸ ਦੇ ਦੂਸਰ ਹੋਆ ਨਾ ਹੋ,
ਉਸ ਵਾਹਿਗੁਰੂ ਤੋਂ ਬਿਨਾਂ ਨਾ ਕੋਈ ਦੂਜਾ ਪਿੱਛੇ ਹੋਇਆ, ਨਾ ਹੁਣ ਹੈ, ਨਾ ਹੋਗ ਅੱਗੇ ਨੂੰ ਹੋਵੇਗਾ।
ਜਪ ਜਨ ਸਦਾ ਸਦਾ ਦਿਨ ਰਹਿਣੀ,
ਇਹ ਜਨ ਭਗਤ ਜਨ ਰਾਤ ਨੇ ਰਾਤ ਉਸ ਪਰਮੇਸ਼ਰ ਨੂੰ ਜਪਣਾ ਕਰ, तेन अगजिया रूपी रात दिन ज्ञान का चढ़ जाएगा।
सब ते ऊंच निर्मल एह करनी,
सारे नाल उची एह कमाई है, मन नु निर्मल करने वाली एह करनी भगती है।
कर कृपा जिस को नाम दिया,
कृपा करके जिन्हा नु मारा अमृत नाम दे दिता है।
नानक सो जन निर्मल
थिया, उज्जल पुरख हो गए संसार के पापा दिया मैला तो, विद्या दिया मैला तो, सारिया जगत जूस की मैल तो निर्मल हो गए।
मन गुरु की प्रतीत,
मन गुरु साहब ते भरोसा यकीन है कि गुरु साहब जी तारन वाले है, साडे होर नहीं किसे नु तारना।
जिस जन आवे हर प्रभ की,
सिख जन नु पक्का भरोसा है गुरु साहब हर वक्त मेरे रखे है, ओले चेते महाराज कहते वाहिगुरु आ जाएगा,
पर
दात उस नु प्राप्त होगी। ये निश्चय होना चाहिए गुरु साहब सचे पातशाह मैं सिर उपर ठंडा गुरसूरा है, ਉਹਨਾਂ ਦੇ ਮੇਰਾ ਵਾਹਿਗੁਰੂ ਹਰ ਵਕਤ ਚੇਤੇ ਆਵੇਗਾ।
ਭਗਤ ਭਗਤ ਸੁਣੀਏ ਤੇ ਹੋ ਲੋ,
ਜਿਨ੍ਹਾਂ ਦੇ ਚੇਤੇ ਪਰਮੇਸ਼ਰ ਆਵੇਗਾ ਉਹ ਦੁਨੀਆਂ ਚ ਭਗਤੀ ਕਰਨ ਵਾਲਾ ਭਗਤ, ਭਗਤੀ ਉਹਦੇ ਮਾਤਾ ਪਿਤਾ ਉਹ ਆਪ ਵੀ ਭਗਤ, ਉਹਦੇ ਪਰਿਵਾਰ ਵੀ ਭਗਤ, ਸਾਰੇ ਸੰਸਾਰ ਸੁਣਿਆ ਜਾਏਗਾ। ਜੋ ਭਗਤ ਹੈ ਮਹਾਰਾਜ ਦਾ ਭਾਵ ਪ੍ਰੇਮ ਚ ਗਤ ਪ੍ਰਾਪਤ ਹੋਇਆ ਹੈ ਉਹ ਭਗਤੀ ਤਿੰਨਾਂ ਲੋਕਾਂ ਚ, ਸਵਰਗ ਲੋਕ ਚ ਵੀ ਭਗਤ, ਮਾਤ ਲੋਕ ਚ ਵੀ ਅਤੇ ਪਤਾਲ ਵਿਚ ਵੀ, ਸਾਰੇ ਪਰਮੇਸ਼ਰ ਦਾ ਬੰਦਗੀ ਵਾਲਾ ਸਮਝ ਜਾਣੇ ਜਾਏਗਾ।
ਹਿਰਦੈ ਇੱਕੋ
ਹੀ ਅਕਾਲ ਪੁਰਖ ਹੋਵੇਗਾ ਵਸਿਆ ਹੋਇਆ।
ਸੱਚ ਕਰਨੀ ਸੱਚਤਾ ਕੀ ਰਹਿਤ,
ਸੱਚੀ ਉਹਨਾਂ ਦੀ ਸਾਧ ਸੰਗਤ ਜੀ ਕਰਨੀ ਕਮਾਈ ਹੈ ਸਰੀਰ ਕਰਕੇ, ਸੱਚੀ ਉਹਨਾਂ ਦੀ ਰਹਿਤ ਮਰਿਆਦਾ ਹੈ ਬਾਣੀ ਕਰਕੇ, ਸੱਚੀ ਉਹਨਾਂ ਦੀ ਰਹਿਣੀ ਹੈ ਮਨ ਕਰਕੇ, ਸੱਚੀ ਉਹਨਾਂ ਦੀ ਕਰਨੀ ਹੈ ਭਗਤੀ ਦੀ, ਸੱਚੀ ਉਹਨਾਂ ਦੀ ਰਹਿਣੀ ਹੈ ਆਪ ਕਮਾਵਰਾਂ ਉਪਦੇਸ਼ ਦੀ।
ਸੱਚ ਹਿਰਦੈ ਸਤ ਮੁਖ ਕਹੇ ਤੋ,
ਉਹਨਾਂ ਦੇ ਸੱਚਾ ਨਾਮ ਹਿਰਦੇ ਚ ਵਸਿਆ ਹੈ, ਸਤ ਨਾਮ ਮੁਖੋਂ ਉਚਾਰਦੇ ਹਨ ਕਹਿੰਦੇ ਹਨ।
ਸਾਚੀ ਦ੍ਰਿਸ਼ ਸਾਚਾ ਆਕਾਰ,
ਦ੍ਰਿਸ਼ਟੀ ਵੀ ਸੱਚੀ ਹੈ ਵਾਹਿਗੁਰੂ ਨੂੰ ਵੇਖਦੇ ਹੈ, ਸਾਰਾ ਆਕਾਰ ਵੀ ਸੱਚਾ ਉਹਨਾਂ ਦਾ, ਵਾਹਿਗੁਰੂ ਦੀ ਜੋਤ ਵੀ ਮਿਲੇ ਹੋਏ ਹਨ, ਉਸੇ ਦਾ ਆਕਾਰ ਸਗਲ ਭਵਨ ਕੀ ਮੂਰਤ ਏਕਾ ਦੇਖਦੇ ਹਨ।
ਸੱਚ ਵਰਤਾ ਸਾਚਾ ਪਾਸਾਰ,
ਉਹ ਸੱਚ ਦੇ ਵਰਤਾਰਾ ਹੀ ਵਰਤਦਾ ਉਹਨਾਂ ਨੂੰ ਦਿਖਦਾ ਹੈ, ਇਹ ਸਾਰਾ ਪਸਾਰਾ ਵੀ ਸੱਚੇ ਦਾ ਹੀ ਹੈ।
ਪਾਰ ਬ੍ਰਹਮ ਜਿਨ ਸੱਚ ਕਰ ਜਾਤਾ,
ਸਿੰਘ ਜੀ ਪਾਰ ਬ੍ਰਹਮ ਨੂੰ ਜਿਨ੍ਹਾਂ ਨੇ ਕਲਪਤ ਵਸਤੂ ਛੱਡ ਕੇ ਅਭਿਸ਼ਟਾਨ ਸਰੂਪ ਨੂੰ ਸੱਚ ਕਰਕੇ ਜਾਣ ਲਿਆ ਹੈ।
ਨਾਨਕ ਸੋ ਜਨ ਸੱਚ ਸਮਾਤਾ,
ਕਹਿੰਦੇ ਉਹ ਭਾਈ ਸੱਚ ਸਰੂਪ ਚ ਸਮਾ ਗਏ, ਖਾਲਸਾ ਜੀ ਭੇਦ ਹੋ ਗਏ ਹਨ।
ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼,
ਪਰਮੇਸ਼ਰ ਦਾ ਰੂਪ ਕਿਸੇ ਪ੍ਰਕਾਰ ਦਾ ਆਕਾਰ ਨਾ ਕਾਲਾ ਨਾ ਗੋਰਾ ਨਾ ਮਧੁਰਾ ਨਾ ਲੰਬਾ ਨਾ ਦਰਮਿਆਨਾ ਆਕਾਰ ਨਹੀਂ ਹੈ ਕੋਈ, ਨਾ ਸ਼ੇਰ ਦਾ ਆਕਾਰ ਹੈ ਅਤੇ ਨਾ ਕਿਸੇ ਪਸ਼ੂ ਦਾ ਆਕਾਰ ਹੈ, ਨਾ ਪੰਛੀ ਦਾ ਆਕਾਰ ਹੈ, ਨਾ ਇਸਤਰੀ ਦਾ ਆਕਾਰ ਹੈ ਅਤੇ ਨਾ ਪੁਰਖ ਦਾ ਆਕਾਰ ਹੈ, ਨਾ ਇਸਤਰੀ ਹੈ, ਨਾ ਨਰ ਹੈ, ਨਾ ਹਿੰਜਰੇ ਆਦਿਕਾਂ ਦਾ ਆਕਾਰ ਹੈ, ਰੂਪ ਨੀ ਕੋਈ ਆਕਾਰ ਨੀ ਜਾਣਿਆ ਜਾਂਦਾ,
ਰੇਖ
ਨਾ ਰੇਖ, ਰੇਖ ਲਖੀਰ ਨੀ ਮੱਛ ਕਛਾਦਕੋ ਦੇ ਵਿਚ, ਤੇ ਰੰਗ ਨੀ ਕਿਸੇ ਪ੍ਰਕਾਰ ਦਾ ਕਾਲਾ ਗੋਰਾ ਆਦਿਕ,
ਰਜੋਗੁਣ ਤੇ ਪ੍ਰਭ ਭਿੰਨ,
ਤੇ ਸਾਰੇ ਰੂਪ ਆਕਾਰ ਜਿਹੜੇ ਰਜੋਗੁਣ ਕਰਕੇ ਹੈ, ਰੇਖਾਂ ਜਿਹੜੀਆਂ ਹੈਗੀਆਂ ਇਹ ਸਤੋ ਗੁਣ ਕਰਕੇ ਹੈ, ਰੰਗ ਜਿਹੜੇ ਹੈ ਇਹ ਮਿਸ਼ਰਤ ਗੁਣਾ ਕਰਕੇ ਹੈ, ਇਹ ਤਿੰਨਾਂ ਗੁਣਾਂ ਤੋਂ ਮੇਰਾ ਵਾਹਿਗੁਰੂ ਭਿੰਨ ਵੱਖਰਾ ਹੈ, ਉਹ ਇਹਨਾਂ ਆਕਾਰਾਂ ਵਿਚ ਨੀ ਆਉਣ ਵਾਲਾ ਹੈ, ਤਿੰਨੇ ਵਾਲੇ ਕਰਕੇ ਜਾਣੇ ਜਾਂਦੇ ਵੀ ਰਜੋ ਗੁਣ ਹੈ, ਸਤੋ ਗੁਣ ਹੈ, ਤਮੋ ਗੁਣ ਹੈ, ਆਪ ਤਿੰਨਾਂ ਤੋਂ ਅਲੱਗਾ ਹੈ ਉਹ ਚੇਤਨ ਬ੍ਰਹਮ।
ਬੁਝਾਏ
ਬੁਝਾਏ ਸਮਝਾਉਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਪਿਆਰਿਆ ਭਲੀ ਪ੍ਰਕਾਰ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਉਹਨੂੰ ਸਤਿਗੁਰਾਂ ਦੁਆਰਾ ਸਮਝਾ ਹੁੰਦਾ ਕਿ ਇਹ ਸਰੂਪ ਹੈ ਮੇਰਾ, ਐਵੇਂ ਹੋ ਮੈਂ ਨਾ ਕਰੀ ਦੇਹਾਂ ਦੀ ਕਾਰਨ ਸੂਖਮ ਸਥੂਲ ਤਿੰਨਾਂ ਤੋਂ ਸੁਤੰਤਰ ਹਾਂ।
ਅਸਪਦੀ ਅਵਨਾਸੀ ਪ੍ਰਭ ਮਨ ਮਹਿਰਾ,
ਉਹ ਨਾਸ ਤੋਂ ਰਹਿਤ ਹੈ, ਪ੍ਰਭੂ ਸਮਰੱਥ ਹੈ, ਇਹ ਪਿਆਰਿਆ ਮਨ ਚ ਰੱਖਣਾ ਕਰ ਹਰ ਵਕਤ, ਤੇਰੇ ਮਨ ਦੇ ਅੰਦਰ ਉਹ ਵਸਦਾ ਹੈ, ਉਹਨੂੰ ਮਨ ਚ ਵਸਾ ਕੇ ਰੱਖ।
ਮਾਨੁਖ ਕੀ ਤੂੰ ਪ੍ਰੀਤ
ਤਿਆਰ, ਸਰੀਰ ਦੀ ਪ੍ਰੀਤ ਨਾ ਕਰਿਆ ਕਰ, ਮਨੁੱਖ ਦੀ ਜਿਹੜੇ ਮਾਣ ਦੇ ਖਾਧੇ ਹੋਏ ਕੀ ਪ੍ਰੀਤੀ ਕਰਨੀ ਹੈ, ਇਹਨਾਂ ਪ੍ਰੀਤੀਆਂ ਨੂੰ ਮਨੁੱਖ ਦੀ ਓਟ ਨਾ ਰੱਖ, ਸਭ ਛੱਡਵੇ
ਅੰਦਰੋਂ,
ਪਰੇ ਕੋਈ ਕੁਝ ਨੀ ਕਰਨ ਨੂੰ ਸਮਰੱਥ, ਕੁਝ ਨੀ ਕਰ ਸਕਦਾ ਹੈ,
ਸਰਵ ਨਿਰੰਤਰ ਏਕੋ ਸੋ,
ਸਾਰਿਆਂ ਦੇ ਅੰਦਰ ਉਸ ਪਰਮੇਸ਼ਰ ਤੋਂ ਪਰੇ ਜੋ ਕੋਈ ਕਹੇ ਇਹ ਪਰੇ ਹੈ, ਕੋਈ ਚੀਜ਼ ਨੀ ਹੈ, ਉਹ ਆਪੇ ਆਪ ਹੀ ਹੈ, ਸਾਰਿਆਂ ਦੇ ਅੰਦਰ ਵੀ ਇਕੜਾ ਸੀ ਕੋਈ ਅਸੋ ਪਰਮੇਸ਼ਰ,
ਆਪੇ ਬੀਨਾ ਆਪੇ ਦਾਨਾ,
ਆਪ ਹੀ ਬੀਨਾ, ਸਾਰਿਆਂ ਗੁਪਤ ਕੰਮਾਂ ਨੂੰ ਜਿਹੜੇ ਅਸੀਂ ਕਰਦੇ ਨਾ ਬੀਨਾ ਦੇਖਣ ਵਾਲਾ ਹੈ, ਜਿਹੜੇ ਲੁਕਵੇ ਸਾਡੇ ਸੰਕਲਪਾਂ ਨੂੰ ਦਾਨਾ ਗਿਆਤਾ ਹੈ, ਲੁਕਵਿਆਂ ਕੰਮਾਂ ਨੂੰ ਵੇਖਣ ਵਾਲਾ ਸਾਡੇ ਦੇ ਬੀਨਾ ਹੈ, ਦੇਖਣ ਵਾਲਾ ਦ੍ਰਿਸ਼ਟਾ, ਤੇ ਆਪ ਹੀ ਦਾਨਾ ਸਾਡੇ ਦਿਲਾਂ ਦੀ ਜਾਣਨ ਵਾਲਾ ਹੈ,
ਗਹਿਰ ਗੰਭੀਰ ਗਹੀਰ ਸੁਜਾਨਾ,
ਗਹਿਰ ਨਿਰਹਲ ਹੈ ਸਮੁੰਦਰ ਦੀ ਨਿਆਈ, ਗੰਭੀਰ ਡੂੰਘਾ ਹੈ, ਗਹੀਰ ਖਜ਼ਾਨੇ ਦੀ ਨਿਆਈ ਹੈ, ਸੁਜਾਨ ਅੰਤਰਜਾਮੀ ਹੈ, ਗਹਿਰ ਨਿਰਹਲ ਹੈ, ਅਤੁਲ ਹੈ, ਗੰਭੀਰ ਆਸ ਪਰਸ ਹੈ, ਜ਼ਹੀਰ ਡੂੰਘੇ ਤੋਂ ਡੂੰਘਾ ਹੈ ਅਤੇ ਖਜ਼ਾਨੇ ਦੀ ਨਾ ਹੀ ਸੁਜਾਨਾ ਅੰਤਰਜਾਮੀ ਹੈ, ਸਾਰਿਆਂ ਦਾ ਅਧਿਸ਼ਠਾਨ ਸਰੂਪ ਹੈ।
ਪਾਰ ਬ੍ਰਹਮ ਪਰਮੇਸ਼ਰ ਗੋਬਿੰਦ,
ਉਹ ਸਾਰਿਆਂ ਦੇ ਪਾਪਾਂ ਪੁੰਨਾਂ ਤੋਂ ਪਰੇ ਹੈ, ਪਰਮੇਸ਼ਵਰ ਦੀ ਭੂਤੀ ਵਾਲਾ ਹੈ, ਗੋਬਿੰਦ ਪ੍ਰਥੀ ਦੀ ਰੱਖਿਆ ਕਰਨ ਵਾਲਾ ਹੈ।
ਕਿਰਪਾ ਨਿਧਾਨ ਦਯਾਲ ਬਖਸ਼ਣ,
ਕਿਰਪਾ ਦਾ ਤਾਂ ਖਜ਼ਾਨਾ ਹੀ ਹੈ, ਦਯਾ ਦਾ ਤਾਂ ਘਰ ਹੀ ਹੈ, ਬਖਸ਼ਾਂ ਦੇ ਦੇਣ ਵਾਲਾ ਹੈ।
ਸਾਧ ਤੇਰੇ ਕੀ ਚਰਨੀ ਪਾਉ,
ਜਿਨ੍ਹਾਂ ਮਾਰਿਆ ਮਨ ਨੂੰ ਸਾਧ ਕੇ ਤੇਰੀ ਪ੍ਰਾਪਤੀ ਕੀਤੀ ਹੈ ਸ੍ਰੇਸ਼ਟ, ਸਵੈ ਕਾਰਜ ਨੂੰ ਸਿੱਧ ਕੀਤਾ ਹੈ, ਪਰਾਏ ਕੰਮ ਵਾਸਤੇ ਧਾਵਾ ਕਰਦੇ ਹੈ ਲੱਕ ਬੰਨ ਕੇ, ਪਰਾਇਆਂ ਤੇ ਪਰਉਪਕਾਰ ਕਰਦੇ ਆਪ ਮੁਕਤ ਮੁਕਤ ਕਰੇ ਸੰਸਾਰ, ਉਹਨਾਂ ਤੇਰਿਆਂ ਦੇ ਪਿਆਰਿਆਂ ਦੀ ਚਰਨੀ ਪੈਣਾ ਕਰੀਏ।
ਨਾਨਕ ਕਹਿ ਮਨ ਇਹੋ ਅਨੁਰਾਗ,
ਸਾਡੇ ਮਨ ਚ ਗੁਰੂ ਸਾਹਿਬ ਜੀ ਕਹਿੰਦੇ ਨੇ ਅਨੁਰਾਗ ਪ੍ਰੇਮ ਹੈ ਸੱਚੇ ਪਾਤਸ਼ਾਹ, ਇਹ ਪਿਆਰ ਗੁਰੂ ਸਾਹਿਬ ਆਪ ਨੂੰ ਜਾਚ ਦੱਸਦੇ ਹੈ ਕਿ ਸੰਗਤ ਦਾ ਇੰਨਾ ਪਿਆਰ ਪੈਦਾ ਕਰੋ।
ਮਨਸਾ ਪੂਰਨ ਸਰਨਾ ਜੋ,
ਪਰਮੇਸ਼ਵਰ ਸਾਰਿਆਂ ਦੀ ਮਨਸਾ ਇੱਛਾ ਪੂਰੀ ਕਰਨ ਵਾਲਾ ਹੈ ਅਤੇ ਸ਼ਰਨ ਇਹਨੂੰ ਰੱਖਣ ਦੇ ਯੋਗ ਲਾਇਕ ਹੈ।
ਜੋ ਕਰ ਪਾਇਆ ਸੋਈ ਹੋ,
ਜੋ ਜੀਵਨ ਕਰਮ ਕੀਤਾ ਹੈ ਉਹ ਇਹਦੇ ਅੰਤਾ ਕਰਨ ਨੂੰ ਕੀ ਕਰ ਹੱਥ ਵੇਚੇ ਪਾਤਾ ਹੈ, ਉਹੀ ਹੱਥਾਂ ਤੇ ਲਕੀਰਾਂ ਜੀਆਂ ਵੀ ਜੋਤੀ ਪੜ੍ਹਦੇ ਹੁੰਦੇ ਲਿਖੀਆਂ ਹੋਈਆਂ, ਕੋਈ ਮੱਥੇ ਦੇ ਤੇ ਲਿਖੀਆਂ ਵੇਖਦੇ ਹੁੰਦੇ ਹੈ, ਸੋ ਜੋ ਜੀਵਨ ਕਰਮ ਕੀਤਾ ਉਹ ਅੰਤਾ ਕਰਨ ਨੂੰ ਕੀ ਮੱਥੇ ਚ ਪਾਤਾ ਹੈ, ਉਸੇ ਦਾ ਫਲ ਵੈਸਾ ਹੀ ਹੋਵੇਗਾ ਪਰਾਰਭ ਰੂਪ ਬਣ ਕੇ।
ਹਰਨ ਪਰਨ ਜਾ ਕਾ ਨੇਤਰ ਫੋ,
ਜਿਸ ਵਾਹਿਗੁਰੂ ਦੇ ਅੱਖ ਦੇ ਫੁਰਕਣ ਵਿਚ ਜਗਤ ਨੂੰ ਹਰ ਦੇਣਾ ਪਰਲੋਂ ਕਰ ਦੇਣੀ ਤੇ ਭਰਨ ਪੂਰਤੀ ਕਰ ਦੇਣਾ ਪਾਲਣਾ ਕਰ ਦੇਣੀ, ਇਹ ਅੱਖ ਦੇ ਖੋਲਣ ਮੀਚਣ ਵਿਚ ਹੀ ਹੈ, ਦੇਰ ਨੀ ਉਹ ਲਾਉਂਦਾ ਹੈ। ਸੋ ਐਸਾ ਉਹ ਸਮਰੱਥ ਹੈ, ਇਸ ਦੀਵਾਵਤ ਪੁਰਾਣਾ ਵਿਚ ਬਹੁਤ ਸਾਰੇ ਪ੍ਰਸੰਗ ਲਿਖੇ ਹੋਏ ਹੈ। ਕਹਿੰਦੇ ਬ੍ਰਹਮਾ ਜੀ ਦੀ ਜਿਹੜੀ ਉਮਰ ਹੈ ਉਹ ਹਜ਼ਾਰ ਯੁੱਗ ਚੌਂਕੜੀ ਗੁਜ਼ਰ ਜਾਵੇ ਯੁੱਗਾਂ ਦੀ ਚੌਹਾਂ ਦੀ ਤੇ ਇੱਕ ਦਿਨ ਬਣਦਾ ਹੈ, ਹਜ਼ਾਰ ਯੁੱਗਾਂ ਦੀ ਚੌਂਕੜੀ ਗੁਜ਼ਰੇ ਤਾਂ ਰਾਤ ਬਣਦੀ ਹੈ, ਇਹ ਜਿਹੇ ਦਿਨ ਰਾਤ ਵਾਲੇ 360 ਦਿਨਾਂ ਦਾ ਇੱਕ ਸਾਲ ਬਣਦਾ ਹੈ ਬ੍ਰਹਮਾ ਦੀ ਉਮਰ ਦਾ, ਤੇ ਇਸੇ ਪ੍ਰਕਾਰ ਜੋ ਬ੍ਰਹਮਾ ਦੀ ਉਮਰ 100 ਸਾਲ ਦੀ ਹੋ ਜੇ ਉਦੋਂ ਬ੍ਰਹਮਾ ਗੁਜ਼ਰ ਜਾਂਦਾ ਹੈ, ਇਹ ਬ੍ਰਹਮੇ ਦੀ ਇੰਨੀ ਉਮਰ ਮੰਨੀ ਹੈ। ਅਤੇ ਸ਼ਿਵ ਜੀ ਇਸੇ ਪ੍ਰਕਾਰ ਵਿਸ਼ਨੂੰ ਜੀ ਦਾ ਜਿਹੜਾ ਬ੍ਰਹਮਾ ਦਾ ਸਾਲ ਹੈ ਉਹ ਵਿਸ਼ਨੂੰ ਦਾ ਇੱਕ ਦਿਨ ਤੇ ਰਾਤ ਹੈ, ਇਸੇ ਪ੍ਰਕਾਰ ਵਿਸ਼ਨੂੰ 100 ਸਾਲ ਦੀ ਉਮਰ ਪੂਰੀ ਹੋ ਕੇ ਚੜ੍ਹਾਈ ਕਰ ਜਾਂਦਾ ਹੈ, ਫਿਰ ਸ਼ਿਵ ਜੀ ਦਾ ਜਿਹੜਾ ਵਿਸ਼ਨੂੰ ਜੀ ਦਾ ਸਾਲ ਹੈ ਉਹ ਸ਼ਿਵ ਜੀ ਦਾ ਇੱਕ ਦਿਨ ਰਾਤ ਹੈ, ਸ਼ਿਵ ਜੀ ਲੰਮੀ ਉਮਰ ਵਾਲਾ ਹੈ ਤੇ ਆਪਦੀ ਉਮਰ ਭੋਗ ਕੇ ਤਿੰਨੇ ਦੇਵਤੇ ਜਦੋਂ ਸਮਾ ਜਾਂਦੇ ਹੈ ਉਹ ਪ੍ਰਕਿਰਤੀ ਦਾ ਇੱਕ ਨਿਮਕ ਹੁੰਦਾ, ਉਹ ਉਹਨੇ ਸਮੇਂ ਗੁਜ਼ਰਨ ਦਾ ਨਾ, ਤਿੰਨਾਂ ਦੇਵਤਿਆਂ ਦੀ ਜਦੋਂ ਉਮਰ ਪੂਰੀ ਹੋ ਜਾਂਦੀ ਹੈ ਉਹ ਪ੍ਰਕਿਰਤੀ ਚ ਅੱਖ ਖੋਲਣ ਤੇ ਮੀਚਣ ਦੀ ਨਾ ਕਰਨ ਉਸ ਜਨਹਾਰ ਦਾ, ਇਸ ਪ੍ਰਕਾਰ ਦਾ ਹਰਨ ਭਰਨ ਜਾਂ ਤਾਂ ਲੇਕਿਨ ਹੋਰ ਇਹ ਅੱਖ ਦੇ ਫੁਰਕਣ ਵਿੱਚ ਅੱਖ ਇੰਨੇ ਚਿਰ ਜੀ ਖੋਲਦਾ ਤੇ ਨੀਚਦਾ ਹੈ, ਇਹ ਤਿੰਨਾਂ ਦੇਵਤਿਆਂ ਦੀ ਉਮਰ ਜਦੋਂ ਸਮਾਪਤ ਹੋ ਜਾਂਦੀ ਹੈ ਇਹ ਸ੍ਰਿਸ਼ਟੀ ਨੂੰ ਪਲੋ ਕਰ ਦਿੰਦਾ, ਪੈਦਾ ਕਰਦਾ ਇਹ ਪਾਲਣਾ ਕਰਦਾ, ਇਸ ਪ੍ਰਕਾਰ ਦਾ ਪੁਰਾਣਾ ਵਿੱਚ ਮਤ ਲਿਖਿਆ ਹੋਇਆ ਹੈ, ਪਰ ਇੱਥੇ ਤਾਂ ਮਹਾਰਾਜ ਸਾਹਿਬ ਦੀ ਬਿਸਮਾਤਾ ਹੀ ਸਮਝਣੀ,
ਹਰਨ ਭਰਨ ਜਾ ਕਾ ਨੇਤਰ ਫੋ,
ਜਿਹੜੇ ਅੱਖ ਦੇ ਖੋਲਣ ਮੀਚਣ ਦੇ ਫੁਰਕਣ ਵਿੱਚ ਹੀ ਜਗਤ ਨੂੰ ਚਾਹੇ ਖਿਣ ਵਿੱਚ ਹੀ ਰਚ ਲਵੇ, ਖਿਣ ਵਿੱਚ ਹੀ ਉਹਨਾਂ ਦੀ ਪਾਲਣਾ ਕਰ ਦੇਵੇ, ਖਿਣ ਚ ਉਹਨੂੰ ਹਰ ਲਵੇ ਪਰਲੋ ਕਰ ਦੇਵੇ, ਅੱਖ ਦੇ ਫੁਰਕਣ ਮਾਤਰ ਚ ਝਾਤੀ ਕਰ ਦਿੰਦਾ ਹੈ,
ਇਸ ਦਾ
ਮੰਤਰ ਲਾਗੇ ਬਾਹਰ,
ਇਸ ਦਾ ਮੰਤਰ ਨਾ ਜਾਣੇ
ਹੋ, ਉਸ ਵਾਹਿਗੁਰੂ ਦਾ ਜਿਹੜਾ ਮੰਤਰ ਸਲਾਹ ਉਹਦੇ ਚਿੱਤ ਵਿੱਚ ਕੀ ਆਇਆ ਕਿਵੇਂ ਕਰੂਗਾ ਇਹ ਹੋਰ ਨੀ ਜਾਣ ਸਕਦਾ, ਉਹ ਪਰਮੇਸ਼ਵਰ ਨੇ ਕਿਸੇ ਨੂੰ ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਦੇਵਾ ਲੇ, ਆਪਣੀ ਕੁਦਰਤ ਆਪੇ ਜਾਣਾ ਆਪੇ ਕਰਨ ਕਰੇ, ਹੋਰ ਨੀ ਕੋਈ ਸਮਝ ਸਕਦਾ, ਉਹ ਆਪ ਹੀ ਜਾਣਦਾ, ਜਲ ਤੇ ਖਲਕਰ ਖਲਕੇ ਕੂਆ ਕੂਕ ਤੇ ਮੇਰ ਕਰਾਵਾ, ਇਸ ਪ੍ਰਕਾਰ ਧਰਤੀ ਤੇ ਆਕਾਸ਼ ਚੜਾਵਾ ਚੜੇ ਆਕਾਸ਼ ਗਿਰਾਵਾ, ਜਿਵੇਂ ਚਾਹੇ ਮਹਾਰਾਜ ਸਾਹਿਬ ਉਹਦੀ ਰਾਏ ਨੂੰ ਨੀ ਕੋਈ ਜੋਨ ਕੀ ਕਰਨਾ ਮੰਤਰ, ਇਸ ਨੂੰ ਹੋਰ ਦੂਜਾ ਜਾਣ ਨਹੀਂ ਸਕਦਾ ਬਣ ਕੇ,
ਆਨੰਦ ਰੂਪ ਮੰਗਲ ਸਾਧ ਜਾ
ਕੇ, ਆਨੰਦ ਸਰੂਪ ਹੈ ਵਾਹਿਗੁਰੂ, ਸਦਾ ਮੰਗਲ ਖੁਸ਼ੀਆਂ ਉਤਸ਼ਾਹ ਹੈ ਜਿਸੇ,
ਸਰਬ ਥੋਕ ਸੁਣੀਏ ਹੈ ਘਰ
ਸਾਰੇ ਪਿਆਰ ਘਰ ਮਰਦ ਕਾਮ, ਉਹ ਦੇ ਘਰ ਸੰਗਤ ਵਿੱਚ ਉਸ ਦੇ ਸੱਚ ਖੰਡ ਘਰ ਵਿੱਚ ਸੁਣੀਦੇ ਹਨ,
ਰਾਜ ਮਹਾਰਾਜ ਜੋਗ ਮਹ ਜੋਗ,
ਉਹ ਸਭ ਸੁਣੀ ਰਾਜਿਆਂ ਚ ਰਾਜਾ ਰੂਪ ਹੈ, ਜੋਗੀਆਂ ਦੀ ਜੋਗੀ ਰੂਪ ਹੈ, ਸਰਬ ਤੂੰ ਜੋਗੀ ਰਾਜ, ਇਸ ਪ੍ਰਕਾਰ ਜੋਗੀ ਅੰਦਰ ਜੋਗੀ ਅੱਜ ਭੋਗੀ ਅੰਦਰ ਭੋਗੀ ਆ,
ਤਪ ਮਹਿ ਤਪੀਸ਼ਰ ਗ੍ਰਸਤ ਮਹਿ ਭੋਗੀ,
ਸਭੀਆਂ ਦੀ ਤਪੀਸ਼ਰ ਹੈ, ਗ੍ਰਸਤੀਆਂ ਦੀ ਭੋਗੀ ਰੂਪ ਵੀ ਆਪ ਹੀ ਹੋ ਰਿਹਾ ਹੈ, ਇਸੇ ਪ੍ਰਕਾਰ ਰਾਜ ਮਹਿ ਰਾਜ, ਜਿਵੇਂ ਰਾਜਿਆਂ ਤੇ ਰਾਜੇ ਰਾਮ ਚੰਦਰ ਜੀ ਬੜੇ ਨਿਆਂਕਾਰ ਹੋਏ, ਜੇ ਕੁੱਲ ਦੁਨੀਆਂ ਦੇ ਬਾਦਸ਼ਾਹ ਦਾ ਬਾਦਸ਼ਾਹ ਪਰਮੇਸ਼ਰ ਹੈ, ਜੇ ਤੈਥੋਂ ਹੀ ਬਲਰਾਮ ਦਾ ਨਾਲ ਬਾਣਾ ਦੇ ਸੁਰਕ ਆਇਆ, ਤੇ ਅੱਗੇ
ਜੋਗ ਮਹਿ ਜੋਗੀ,
ਜੋਗੀਆਂ ਚ ਜੋਗੀ ਜਿਵੇਂ ਗੋਰਖਨਾਥ ਵੱਡਾ ਮੰਨਿਆ ਹੈ, ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਸਾਧਕ ਸਿੱਧ ਗੁਰੂ ਬਹੁਤ ਚੇਲੇ ਹੋਏ ਕਿਸਰੇ ਮਾਣੇ, ਉਹ ਜੋਗੀਆਂ ਦੀ ਜੋਗੀ ਨੂੰ ਸ਼੍ਰੋਮਣੀ ਯੋਗ ਜੁੜਨ
ਵਾਲਾ
ਜਿਵੇਂ ਸ਼ਿਵ ਜੀ ਤਪਿਆ ਮੁਖੀ ਮੰਨਿਆ ਹੈ, ਇਸ ਪ੍ਰਕਾਰ ਮਹਾਰਾਜ ਸ਼ਿਵ ਜੀ ਆਦਿਕਾਂ ਨੂੰ ਇੱਕ ਸੇ ਪਏ, ਇਹ ਗਏ ਇੱਕ ਫੇਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਕੀ ਅਨੇਕ ਹੈ, ਉਹ ਤਪੀਏ ਜੋ ਪ੍ਰਤੀਸ਼ ਰੂਪ ਵੀ ਵੱਡਾ ਹੈ।
ਗ੍ਰਸਤ ਮਹਿ ਭੋਗੀ,
ਗ੍ਰਸਤਾਂ ਵਿੱਚ ਭੋਗੀ ਜਿਵੇਂ ਕ੍ਰਿਸ਼ਨ ਨੂੰ ਮੰਨਿਆ ਹੈ, ਜਿਸ ਦੀਆਂ 16,000 ਰਾਣੀਆਂ ਅਤੇ 160 ਵਿਆਹ ਦੀਆਂ ਇਹ ਭੂਮਾਸਲ ਦੇ ਤੋਂ 16,000 ਛਡਾ ਕੇ ਲਿਆਂਦੀ ਸੀ। ਏਡਾ ਵੱਡਾ ਕ੍ਰਿਸ਼ਨ ਸੀ, ਨਾਰਦ ਵੇਖਣ ਗਿਆ ਇਹਦੇ ਘਰ ਨੂੰ, ਕਿਤੇ ਨਿਆਣੇ ਨਾਲ ਖੇਲਦਾ, ਕਿਤੇ ਕੋਈ ਕਰੋਲ ਕਰਦਾ, ਕੋਈ ਗੋਪੀ ਵਿਹਲੀ ਨਾ ਵੇਖੀ। ਨਾਰਦ ਕਹਿਣ ਲੱਗਾ ਵਿਹਲੀ ਨੂੰ ਤਾਂ ਆਪਾਂ ਮੰਗ ਹੀ ਲੈਂਦੇ ਕ੍ਰਿਸ਼ਨ ਤੋਂ, ਸੋ ਇਉਂ ਦ੍ਰਿਸ਼ਟੀਆਂ ਵਿੱਚ ਵੱਡਾ ਭੋਗੀ ਜਿਵੇਂ ਕ੍ਰਿਸ਼ਨ ਹੈ, ਇਸ ਪ੍ਰਕਾਰ ਦ੍ਰਿਸ਼ਟੀਆਂ ਵਿੱਚੋਂ ਪਰਮੇਸ਼ਵਰ ਵੱਡਾ ਸਾਰਿਆਂ ਦਾ ਭੋਗ ਪਾ ਦੇਣ ਵਾਲਾ। ਕਿਤੇ ਕ੍ਰਿਸ਼ਨ ਸੇ ਕੀਤ ਕੋਟਾ ਪਾਏ, ਸਾਰੇ ਜਿਹੜੇ ਫਿਰ ਮੇਕੇ ਬਣਾਏ, ਏਡਾ ਵੱਡਾ ਹੈ ਉਹ।
ਧਿਆਏ ਧਿਆਏ ਭਗਤਾ ਹੈ ਸੁਖ ਪਾਇਆ,
ਮਹਾਰਾਜ ਕਹਿੰਦੇ ਉਸ ਪਰਮੇਸ਼ਵਰ ਨੂੰ ਧਿਆ ਧਿਆ ਕੇ ਭਗਤਾਂ ਜਨ ਸੁਖ ਪਾਉਣਾ ਕੀਤਾ ਹੈ।
ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ,
ਪੁਰਖ ਵਾਹਿਗੁਰੂ ਦਾ ਕਿਸੇ ਨੇ ਅੰਤ ਨਹੀਂ ਪਾਉਣਾ ਕੀਤਾ, ਬੇਅੰਤ ਹੈ।
ਜਾ ਕੇ
ਇੱਥੋਂ ਹੀ ਬਲ ਕ੍ਰਿਸ਼ਨ ਨੇ ਕੰਸ ਕੇ ਅਸੀਂ ਪਕੜ ਗਰਾਇਆ, ਬੜੇ ਬੜੇ ਬੰਦੇ ਤੇ ਕੋਈ ਜਿਦ ਕਿੰਨੀ ਪੰਤ ਆਇਆ, ਕਿਹਨੂੰ ਤੇਰਾ ਅੰਤ ਨਾ ਪਾਇਆ।
ਜਾ ਕੀ ਲੀਲਾ ਕੀ ਮਿਤ ਨਾਹੀ,
ਮਹਾਰਾਜ ਦੀ ਲੀਲਾ ਖੇਲ ਦੀ ਮਿਤ ਮਰਜਾਦਾ ਨਹੀਂ ਕਿਸੇ ਪਾਸੋਂ ਪਾਈ ਜਾ ਸਕਦੀ।
ਮਗਰ ਦੇਵ ਹਾਰੇ ਅਵਗਾ,
ਸਾਰੇ ਦੇਵਤੇ ਅਵਗਾਹ ਨਾ ਭਾਲਦੇ, ਵਿਚਾਰਦੇ ਹੋਏ, ਢੂੰਡਦੇ ਹੋਏ ਹਾਰ ਗਏ, ਅੰਤ ਨਹੀਂ ਪਾ ਸਕੇ।
ਪਿਤਾ ਕਾ ਜਨਮ ਕੇ
ਜਾਣੇ, ਦੇਵਤੇ ਕਿਵੇਂ ਜਾਣ ਸਕਣ ਬ੍ਰਹਮਾ ਦੇ ਸੰਕਲਪ ਨਾਲ, ਜਿਹੜੇ 33 ਕਰੋੜ ਅਜਾਨ ਸਿੰਘਾਂ ਵਾਲੇ ਹੋਏ ਹੈ। ਜਿਵੇਂ ਪਿਓ ਦੇ ਜਨਮ ਨੂੰ ਪੁੱਤਰ ਕਿਵੇਂ ਜਾਣ ਸਕਦਾ, ਪੁੱਤਰ ਜੰਮਿਆ ਮਗਰੋਂ ਹੈ, ਪਿਓ ਪਹਿਲਾਂ ਜੰਮਿਆ ਹੈ। ਇਸੇ ਪ੍ਰਕਾਰ ਪਰਮੇਸ਼ਰ ਜੰਮਣ ਮਰਨ ਤੋਂ ਰਹਿਤ ਹੈ, ਇਹ ਪੁੱਤਰ ਸੰਸਾਰ ਉਹਦੇ ਭੇਤ ਨੂੰ ਅੰਤ ਨੂੰ ਉਹਦੇ ਜਨਮ ਨੂੰ ਕਿਵੇਂ ਕੋਈ ਸਮਝ ਸਕਦਾ ਹੈ।
ਸਗਲ ਪਰੋਈ ਆਪਣਾ ਸੂਤ,
ਇਹ ਸਾਰੀ ਜਿੰਨੀ ਹੈ ਆਪਦੇ ਸੂਤ ਚੇਤਨ ਸੱਤਾ ਰੂਪੀ ਮਰਿਆਦਾ ਰੂਪੀ ਹੁਕਮ ਰੂਪੀ ਸੂਤ ਪ੍ਰੋਤੀ ਹੋਈ ਹੈ ਸ੍ਰਿਸ਼ਟੀ।
ਮਤ ਗਿਆਨ ਧਿਆਨ ਜਿਨ ਦੇ,
ਜਿਨ੍ਹਾਂ ਨੂੰ ਸ੍ਰੇਸ਼ਟ ਮਤ ਮਹਾਰਾਜ ਸਾਹਿਬ ਬਖਸ਼ਣ, ਜਿਨ੍ਹਾਂ ਨੂੰ ਗਿਆਨ ਆਪਦਾ ਵਿਆਪਕ ਰੂਪ ਦਾ ਦੇਣ, ਜਿਹਨੂੰ ਧਿਆਨ ਆਪਦਾ ਸੱਚੇ ਪਾਤਸ਼ਾਹ ਗਿਆਨ ਤਪ ਸਰੂਪ ਦਾ ਦੇਣ, ਜਿਹਨੂੰ ਗਿਆਨ ਆਪਣਾ ਧਿਆਨ ਆਪਣਾ ਵਿਆਪਕ ਰੂਪ ਦਾ ਦੇਣ,
ਜਨਗੁਣ
ਦਾ ਗਿਆਨ ਸਰਗੁਣ ਦਾ ਧਿਆਨ,
ਜਨਦਾਸ ਨਾਮ ਧਿਆਨ ਹੈ,
ਉਹਨਾਂ ਨੂੰ ਪਤਾ ਵੀ ਨਿਰਗੁਣ ਸਰਗੁਣ ਨਾਮ ਨਾਲ ਹੀ ਪ੍ਰਾਪਤ ਹੁੰਦਾ, ਉਹ ਭਗਤੀਆਂ ਨੂੰ ਨਾਮ ਨੂੰ ਧਿਆਉਂਦੇ ਅੱਖੇ ਪੈਰ ਸੇ ਪੁਰਖ
ਗੁਣ
ਮਹਿ, ਜਦੋਂ ਬਿੱਟੀ ਟਿਕਦੀ ਹੈ ਸਰਗੁਣ ਪ੍ਰਾਪਤ ਹੋ ਜਾਂਦਾ, ਜਦੋਂ ਲੱਖ ਅਰਥ ਵਿੱਚ ਬਿੱਟੀ ਟਿਕਦੀ ਹੈ ਨਿਰਗੁਣ ਪ੍ਰਾਪਤ ਹੋ ਜਾਂਦਾ, ਉਹ ਜਨ ਨਾਮ ਨੂੰ ਧਿਆਉਂਦੇ ਹੈ, ਗਿਆਨ ਧਿਆਨ ਉਹ ਸਮਝਦੇ ਹੋਣੇ, ਗਿਆਨ ਤੇ ਧਿਆਨ ਜਿੰਨੇ ਸਭ ਮਹਾਰਾਜ ਦੇ ਨਾਮ ਕਰਕੇ ਪ੍ਰਾਪਤ ਹੋਣੇ।
ਇਹੋ ਗੁਣ ਮਹਿ ਜਾ ਕੋ ਭਰਮ
ਆਏ, ਬਣਾਏ ਰਾਸ਼ੀ ਤਾਂਸੀ ਸਾਂਤਕੀ ਵਿੱਚ ਭਰਮਾ ਦਿੰਦਾ ਹੈ, ਜਾਣ ਕੇ
ਜਨਮ ਮਰੇ ਫਿਰ ਆਵੇ ਜਾਏ,
ਜੰਮਦੇ ਮਰਦੇ ਰਹਿੰਦੇ, 84 ਦੇ ਫੇਰ ਚਾਉਂਦੇ ਜਾਂਦੇ ਹੈ, ਜਨਮ ਕੇ ਆਉਂਦੇ ਮਰ ਕੇ ਜਾਂਦੇ ਹਨ।
ਊਚ ਨੀਚ ਤਿਸ ਤੇ ਆਸਥਾ,
ਜਿੰਨੇ ਉੱਚੇ ਨੀਵੇਂ ਥਾਂ ਹੈ, ਉੱਚੇ ਬ੍ਰਹਮ ਲੋਕ ਆਦਿਕ, ਨੀਵੇਂ ਨਰਕ ਆਦਿਕ, ਉੱਚੇ ਸਵਰਗ ਆਦਿਕ, ਨੀਵੇਂ ਇਸੇ ਪ੍ਰਕਾਰ ਮਾਤ ਲੋਕ ਆਦਿਕ ਸਭ ਉਸੇ ਦੇ ਥਾਂ ਬਣਾਏ ਹੋਏ ਹੈ, ਉੱਚੇ ਅਵਤਾਰ ਆਦਿਕ, ਨੀਵੇਂ ਅਲਪੰਨ ਜੀਵ ਆਦਿਕ, ਉੱਚੇ ਈਸ਼ਵਰ ਸਰਬੰਧ ਆਦਿਕ, ਨੀਵੇਂ ਇਹ ਪਰਾਰਭ ਦੇ ਪ੍ਰੇਰੇ ਹੋਏ ਜੀਵ ਜੰਤ ਜਿੰਨੇ ਹੈ, ਸਭ ਉਸੇ ਦੇ ਥਾਂ ਹਨ, ਉੱਚੇ ਗੁਣਾਂ ਕਰਕੇ ਨੀਵੇਂ ਔਗੁਣਾਂ ਕਰਕੇ ਉਸੇ ਦੇ ਸਥਾਨ ਬਣਾਏ ਹੈ, ਉੱਚੇ ਹੰਕਾਰ ਵਾਲੇ ਪੁਰਖ, ਨੀਚ ਨੀਵੇਂ ਹੋਣ ਵਾਲੇ ਹੰਕਾਰ ਦੇ ਕਰਕੇ ਗਿਰਨ ਵਾਲੇ, ਨੀਚ ਨਿਮਰਤਾ ਵਾਲੇ, ਉੱਚੀ ਪਦਵੀ ਨੂੰ ਪਾਉਣ ਵਾਲੇ, ਸਭ ਉਸੇ ਦੇ ਸਥਾਨ ਥਾਂ ਹਨ।
ਜੈਸਾ ਜਨਾਵੈ ਤੈਸਾ ਨਾਨਕ ਜਾਣ,
ਜਿਸ ਪ੍ਰਕਾਰ ਮਹਾਰਾਜ ਸਾਹਿਬ ਜਿਤਾਉਂਦੇ ਉਸ ਪ੍ਰਕਾਰ ਭਾਈ ਪਰਮੇਸ਼ਰ ਨੂੰ ਜਾਣਦੇ ਹੈ, ਜਿਸ ਤਰ੍ਹਾਂ ਦਾ ਗੁਰੂ ਸਵਾਰਾ ਜਣਾਉਂਦਾ ਹੈ ਉਸੇ ਪ੍ਰਕਾਰ ਦੀ ਸਮਝ ਨਾਲ ਜੀਵ ਜਾਣਦੇ ਹਨ।
ਨਾਨਾ ਰੂਪ ਨਾਨਾ ਜਾ ਕੇ ਰੰਗ,
ਜਿਸ ਤਰ੍ਹਾਂ ਦਾ ਵਾਹਿਗੁਰੂ ਆਪਣਾ ਆਪ ਜਣਾ ਦੇਵੇ, ਇਸ ਪ੍ਰਕਾਰ ਦਾ ਤਾਂ ਹੀ ਜਾਣਿਆ ਜਾ ਸਕਦਾ ਜੇ ਗੁਰਾਂ ਦੁਆਰਾ ਸਮਝ ਪਵੇ ਤਾਂ।
ਨਾਨਾ ਰੂਪ ਨਾਨਾ ਜਾ ਕੇ ਰੰਗ,
ਜਿਹਦੇ ਨਾਨਾ ਅਨੇਕਾਂ ਹੀ ਰੂਪ ਆਕਾਰ ਹੈ, ਨਾਨਾ ਛੋਟੇ ਛੋਟੇ ਆਕਾਰ ਹਨਗੇ, ਨਾਨਾ ਛੋਟੇ ਛੋਟੇ ਜਿਨ੍ਹਾਂ ਦੇ ਰੰਗ ਹਨ, ਜਿਵੇਂ ਮੋਰ ਦੇ ਕਿੰਨੇ ਰੰਗ ਹੈ, ਕਿਹੜੀ ਮੱਟੀ ਚ ਇਹਨੂੰ ਭਰਿਆ ਹੈ, ਅਤੇ ਇਸੇ ਪ੍ਰਕਾਰ ਆਕਾਰ ਜਿਹੜੇ ਹੈ ਪਰਮਾਣੂਆਂ ਦੇ, ਸੌਵੇਂ ਹਿੱਸਾ ਵਾਲ ਨੂੰ ਬਰੀਕ ਹੈ, ਯੋਗੀ ਧਿਆਨ ਨਾਲ ਵੇਖ ਸਕਦੇ ਹੈ, ਖੁਰਦਬੀਨ ਨਾਲ ਵੀ ਕਈ ਜੀ ਨਹੀਂ ਦੇਖੇ ਜਾਂਦੇ, ਇਸ ਤਰ੍ਹਾਂ ਦੇ ਆਕਾਰ ਨਾਨਾ ਛੋਟੇ ਤੋਂ ਛੋਟੇ ਬਣਾਏ ਹੋਏ ਹੈ, ਅਨੇਕਾਂ ਹੀ ਜਿਨ੍ਹਾਂ ਦੇ ਰੰਗ ਹੈ, ਅਨੇਕਾਂ ਹੀ ਰੂਪ ਬਣਾਏ ਹੋਏ ਹੈ,
ਨਾਨਾ
ਰੂਪ ਆਕਾਰ ਤੇ ਰੰਗ ਆਦਿਕ,
ਨਾਨਾ ਭੇਖ ਕਰੇ ਇੱਕ ਰੰਗ,
ਅਨੇਕ ਪ੍ਰਕਾਰ ਦੇ ਭੇਖ ਬਣਾਏ ਹੈ, ਸਰਗੁਣ ਸਰੂਪ ਧਾਰ ਕੇ ਕਦੇ ਬ੍ਰਹਮ ਅਵਤਾਰ ਬਣ ਗਿਆ, ਕਦੇ ਨਰਸਿੰਘ ਅਵਤਾਰ ਬਣ ਗਿਆ, ਕਦੇ ਰਾਮ ਕ੍ਰਿਸ਼ਨ ਆਦਿਕ ਬਣ ਗਿਆ, ਤੇ ਕਦੇ ਇਉਂ ਤਾਂ ਸਰਗੁਣ ਚ ਅਨੇਕ ਚਾਹੀ ਹੈ, ਇੱਕ ਰੰਗ ਨਿਰਗੁਣ ਸਰੂਪ ਕੋਈ ਰੂਪ ਹੈ
ਅਨੇਕ
ਪ੍ਰਕਾਰ ਦਾ ਵਿਸਥਾਰ ਅੰਤਰਯਾਮੀ ਵਾਹਿਗੁਰੂ ਜੀ ਕੀਤਾ ਹੈ ਸਾਰਾ
ਸਭ ਅਵਨਾਸੀ ਏਕ ਓਂਕਾਰ
ਅਵਨਾਸੀ ਨਾਸ ਤੋਂ ਰਹਿ ਤਾਂ ਏਕ ਓਂਕਾਰ ਕੋਈ ਸਰੂਪ ਦਾਇਕ ਰੂਪ ਹੈ
ਨਾਨਾ ਚਲਤ ਕਰੇ
ਖਿਨਮਾਨ ਅਨੇਕ ਪ੍ਰਕਾਰ ਦੇ ਚਰਿੱਤਰ ਕੌਂਤ ਕਰ ਜਿਹੜੇ ਇੱਕ ਸ਼ਨ ਵਿੱਚ ਸੱਚੇ ਪਾਤਸ਼ਾਹ ਨੇ ਕੀਤੇ ਹਨ
ਪੂਰ ਰਹੋ ਪੂਰਨ ਸਭ ਥਾਂ
ਪੂਰਨ ਪਰਮੇਸ਼ਰ ਸਾਰੀਆਂ ਜਗ੍ਹਾ ਚ ਵਿਆਪਕ ਹੋ ਰਿਹਾ ਹੈ
ਨਾਨਾ ਵਿਧ ਕਰ ਬਣਤ ਬਣਾ
ਅਨੇਕ ਤਰ੍ਹਾਂ ਵਿਧੀਆਂ ਕਰਕੇ ਜਿਸ ਨੂੰ ਸੰਸਾਰ ਦੀ ਬਨਾਵਟ ਬਣਾਈ ਹੈ ਸਾਧ ਸੰਗਤ ਜੀ
ਆਪਣੀ ਕੀਮਤ ਆਪੇ ਪਾਈ
ਆਪਣੀ ਕੀਮਤ ਨੂੰ ਆਪ ਹੀ ਪਾਇਆ ਜੈਸਾ ਹੈ ਹੋਰ ਨੀ ਕੋਈ ਪਾਸਾ ਦੂਜਾ ਬਣ ਕੇ
ਸਭ ਘੱਟ ਕੇ ਸਭ ਕਿਸੇ ਥਾਂ
ਸਾਰੇ ਸਰੀਰ ਉਸੇ ਦੇ ਬਣਾਏ ਹੈ ਕਦਮ ਕਦਮ ਸਾਰੇ ਉਸੇ ਦੇ ਹੈ ਸਾਰੀਆਂ ਪਦਵੀਆਂ ਬ੍ਰਹਮ ਲੋਕ ਆਦਿਕ ਵੀ ਅਤੇ ਅਤਲ ਬਿਤਲ ਮਹਤਲ ਕਲਾਤਲ ਪਤਾਲ ਸਤਲ ਆਦਿਕ ਇਹ ਵੀ ਸਾਰੇ ਉਸੇ ਦੇ ਥਾਂ ਹਨ
ਜਪ ਜਪ ਜੀਵ ਹੈ ਨਾਨਕ ਹਰ ਨਾਮ
ਗੁਰੂ ਸਾਹਿਬ ਜੀ ਕਹਿੰਦੇ ਉਹ ਸਹੀ ਅਕਾਲ ਪੁਰਖ ਦੇ ਨਾਮ ਨੂੰ ਜਪ ਜਪ ਕੇ ਜਿਉਂਦੇ ਹੋਈਏ
ਨਾਮ ਕੇ ਧਾਰੇ ਸਗਲੇ ਜਨ
ਇੱਥੇ ਨਾਮ ਤੇ ਨਾਮੀ ਦੀ ਅਭੇਤਾ ਸਮਝਣੀ ਨਾਮ ਪ੍ਰਸਿੱਧ ਪਰਮੇਸ਼ਰ ਦਾ ਨਾਮ ਹੈ ਉਸ ਨਾਮੀ ਚੇਤਨ ਦਾ ਨਾਮ ਹੈ ਉਸ ਨੇ ਆਪਦੇ ਨਾਮ ਦੇ ਆਸਰੇ ਹੀ ਸਾਰੇ ਜੀਵ ਜੰਤ ਜਿੰਨੇ ਹੈ ਆਪਦੇ ਆਸਰੇ ਧਾਰਨ ਕੀਤੇ ਹੋਏ ਚੇਤਨ
ਨਾਮ ਕੇ ਧਾਰੇ ਖੰਡ ਬ੍ਰਹਮੰਡ
ਉਸ ਨਾਮ ਆਪਦੇ ਨਾਮੀ ਪਰਮੇਸ਼ਰ ਨੇ ਆਸਰੇ ਧਾਰਨ ਕੀਤੇ ਹੈ ਨੌ ਖੰਡ ਜਿਹੜੇ ਭਾਰਤ ਖੰਡ ਆਦਿਕ ਹੈ ਤੇ ਬ੍ਰਹਮੰਡ ਵੱਡੇ ਆਂਡੇ ਸੱਤ ਦੀਪ ਸੱਤ ਉਤਲੇ ਲੋਕ ਸੱਤ ਥੱਲੇ ਦੇ ਪਤਾਲ ਇੱਕੀ ਪੁਰੀਆਂ ਵਾਲੇ ਬ੍ਰਹਮੰਡ ਵੱਡੇ ਆਂਡੇ ਵੀ ਨੇ ਆਈ ਇਹ ਵੀ ਉਸ ਨੇ ਆਪਦੇ ਨਾਮ ਦੇ ਆਸਰੇ ਪ੍ਰਸਿੱਧ ਵਾਹਿਗੁਰੂ ਧਾਰਨ ਕੀਤੇ ਹਨ
ਨਾਮ ਕੇ
ਧਾਰੇ ਹੀ ਤੇ ਸਭ ਕੁਛ ਹੋਇਆ ਬਿਨ ਸਤਿਗੁਰ ਨਾਮ ਨਾਲ ਜਾਪੇ
ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
ਸਿਮਰਤੀਆਂ ਇਸ ਪ੍ਰਕਾਰ ਬੋਧ ਬੋਧ ਭਾਵ ਸੰਬੰਧ ਨਾਲ ਜਾਂ ਇਸੇ ਪ੍ਰਕਾਰ ਜਿਹੜੇ ਵਾਚ ਵਾਚਕ ਭਾਵ ਸੰਬੰਧ ਨਾਲ ਵੀ ਨਾਮ ਦੇ ਆਸਰੇ ਪਰਮੇਸ਼ਰ ਨੇ ਸਿਮਰਤੀਆਂ 27 ਮਨੁ ਸਿਮਰਤੀਆਂ 31 ਸਿਮਰਤੀਆਂ ਦਰਸ਼ਨ ਕੀਤੇ ਹਨ ਅਤੇ ਵੇਦ 4 18 ਪੁਰਾਣ ਆਦਿਕ ਸਭ ਇਹੀ ਨਾਮ ਦੇ ਆਸਰੇ ਹੀ ਹਨ ਉਹ ਨਾਮੀ ਪਰਮੇਸ਼ਰ ਦੇ ਆਸਰੇ ਸਾਰੇ ਧਾਰਮਿਕ ਦੇ ਨਾਮ ਦੀ ਮਹਿਮਾ ਕਰਕੇ ਇਹਨਾਂ ਦੀ ਵਡਿਆਈ ਹੈ
ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
ਪਰਮੇਸ਼ਰ ਦੇ ਨਾਮ ਦੇ ਆਸਰੇ ਭਾਈ ਸੁਣਿਆ ਜਾਂਦਾ ਹੈ ਗਿਆਨ ਨੂੰ ਤੇ ਧਿਆਨ ਲਾਇਆ ਜਾਂਦਾ ਹੈ ਸਭ ਨਾਮ ਦੇ ਆਸਰੇ ਖੜੋਤੇ ਹਨ ਸਰਵਣ ਕਰਨ ਵਾਲੇ ਵੀ ਅਤੇ ਗਿਆਨ ਕਥਨ ਕਰਨ ਵਾਲੇ ਵੀ ਧਿਆਨ ਲਾਉਣ ਵਾਲੇ ਵੀ
ਨਾਮ ਕੇ ਧਾਰੇ ਆਗਾਸ ਪਾਤਾ
ਜਿਹੜੇ ਆਕਾਸ ਆਦਿਕ ਦਿਸਦੇ ਹਨ ਪਰਮੇਸ਼ਰ ਦੇ ਨਾਮ ਦੇ ਆਸਰੇ ਧਾਰਨ ਕੀਤੇ ਹੋਏ ਹਨ ਇੱਕ ਤੋਂ ਮੈਂ ਬਹੁਤੇ ਹੋਵਾਂ ਇੱਕ ਕੀਆ ਓਂਕਾਰ ਸੁਪਾਤੀ ਕੀਆ ਦਿਨ ਸਭ ਰਾਤੀ ਸਭ ਨਾਮ ਦੇ ਆਸਰੇ ਟਿਕਾਈ ਹੋਈ ਸ੍ਰਿਸ਼ਟੀ
ਨਾਮ ਕੇ ਧਾਰੇ ਸਗਲ ਆਕਾਰ
ਇਹ ਸਾਰੇ ਜਿੰਨੇ ਆਕਾਰ ਹਨ ਇਹ ਵੀ ਪਰਮੇਸ਼ਰ ਦੇ ਨਾਮ ਦੇ ਆਸਰੇ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਇਹਦੇ ਆਸਰੀ ਆਕਾਰ ਸਾਰੇ ਖੜੋਤੇ ਹਨ
ਨਾਮ ਕੇ ਧਾਰੇ ਪੁਰੀਆ ਸਭ ਭਵਨ
ਜਿਵੇਂ ਪੁਰੀਆਂ ਬਿਸ਼ਨਪੁਰੀ ਸ਼ਿਵਪੁਰੀ ਕੁਮੇਰਪੁਰੀ ਇੰਦਰਪੁਰੀ ਜਮਪੁਰੀ ਆਦਿਕ ਸਾਰੀਆਂ ਪੁਰੀਆਂ ਜਿਹੜੀਆਂ ਹਨ ਇਹ ਅਵੰਤਕਾਪੁਰੀ ਆਦਿਕ ਕਾਂਸੀਪੁਰੀ ਆਦਿਕ ਸਾਰੇ ਭਵਨ ਜਿੰਨੇ ਲੋਕ ਹਨਗੇ 14 ਲੋਕ ਮੰਨੇ ਹੈ ਇੱਕ ਬ੍ਰਹਿਮੰਡ ਅੰਦਰ ਸਾਰੇ ਜਿੰਨੇ ਲੋਕ ਹਨ ਸਭ ਨਾਮ ਦੇ ਆਸਰੇ ਪੁਰੀਆਂ ਸਮੇਤ ਧਾਰਨ ਕੀਤੇ ਹੈ ਪੁਰੀਆਂ ਜਿਹੜੀਆਂ ਹਨਗੀਆਂ ਇਹ ਜਾਗਰਤ ਸੁਪਨ ਸੁਖੋਪਤ ਆਦਿਕ ਸਾਰੇ ਭਾਉਣ ਵਾਲਾ ਮਨ ਆਦਿਕ ਸਭ ਪਰਮੇਸ਼ਰ ਦੇ ਸਰੂਪ ਦੇ ਨਾਮੀ ਦੇ ਆਸਰੇ ਧਾਰਨ ਕੀਤੇ ਹੋਏ ਹਨ
ਨਾਮ ਕਾ ਸੰਗ ਉਧਰੇ ਸੁਣ ਸਰਬ ਨੂੰ
ਜਿਹੜੇ ਨਾਮ ਦੇ ਜਪਣ ਵਾਲੇ ਸੰਗੀ ਹੈ ਪ੍ਰੇਮੀ ਉਹਨਾਂ ਦੇ ਨਾਲ ਮੇ ਕਰਕੇ ਜਿਹੜੇ ਸੁਣਦੇ ਆ ਸਰਦਾ ਵਿਸ਼ਵਾਸ ਕੀਤੀ ਕੰਨਾਂ ਨਾਲ ਉਹ ਉਧਰ ਜਾਂਦੇ ਹਨ
ਪਰ ਕਿਰਪਾ ਜਿਸ ਆਪਣਾ ਨਾਮ ਲਾਏ
ਇਸ ਕਰਕੇ ਕਿਰਪਾ ਦਿਸ਼ਟੀ ਕਰਕੇ ਜਿਨ੍ਹਾਂ ਪੁਰਖਾਂ ਨੂੰ ਮਹਾਰਾਜ ਨੇ ਆਪਦੇ ਨਾਮ ਵਿੱਚ ਸਾਧ ਸੰਗਤ ਜੀ ਲਾ ਲਿਆ ਹੈ
ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ
ਮਹਾਰਾਜ ਕਹਿੰਦੇ ਚੌਥੇ ਪਦ ਤੁਰਿਆ ਪਦ ਵਿੱਚ ਸਥਿਤ ਹੋ ਕੇ ਜਾਗਰ ਸੁਪਨ ਸੁਖੋਬਤ ਦਾ ਸਾਖੀ ਰੂਪ ਹੈ ਜੋ ਉਸ ਪਦ ਵਿੱਚ ਸਥਿਤ ਹੋ ਕੇ ਸੋ ਜਨ ਗਤੀ ਮੁਕਤੀ ਨੂੰ ਪਾਉਂਦੇ ਕੇਵਲ ਮੁਕਤੀ ਨੂੰ ਜਿਉਂ ਜਨਮੇ ਜਾਂ ਲਾਇਕ ਤਨ ਕਿਉਂ ਜੋਤੀ ਸੰਜੋਤ ਮਨ
ਰੂਪ ਸਤ ਜਾ ਕਾ ਸਤ ਅਸਥਾਨ
ਉਹ ਕਿਹਾ ਜਿਹਾ ਸਰੂਪ ਹੈ ਕਹਿੰਦੇ ਸਰੂਪ ਵੀ ਉੱਥੇ ਸੱਚ ਹੈ ਉਸ ਵਾਹਿਗੁਰੂ ਦਾ ਸੱਚੇ ਨੂੰ ਨੰਦ ਸਰੂਪ ਹੈ ਜਿਹੜਾ ਸਥਾਨ ਸਰੂਪ ਅਧਿਸ਼ਟਾਨ ਸਰੂਪ ਦੀ ਥਾਂ ਵੀ ਸੱਚ ਹੈ
ਪੁਰਖ ਸੱਤ ਕੇਵਲ ਪ੍ਰਧਾਨ
ਸਤ ਸਰੂਪ ਆਪ ਹੈ ਕੇਵਲ ਇੱਕੋ ਇੱਕ ਹੈ ਪ੍ਰਧਾਨ ਸਾਹਿਬ ਦਾ ਮੁਖੀ ਆਪ ਕਰਨ ਪ੍ਰੇਰਨ ਵਾਲਾ
ਕਰਤੂਤ ਸਤ ਸਤ ਜਾ ਕੀ ਬਾਣੀ
ਅਤੇ ਜਿਹਦੀ ਕਰਤੂਤ ਕਰਨੀ ਵੀ ਸਤ ਹੈ ਜੋ ਪਰਮੇਸ਼ਰ ਦੀ ਆਪਣੀ ਕਰਨੀ ਜੋ ਕੁਝ ਕਰਦਾ ਹੈ ਆਪਣੀ ਇੱਕ ਤੋਂ ਮੈਂ ਅਨੇਕ ਹੋਵਾਂ ਜਾਂ ਸਾਰਿਆਂ ਦਾ ਮੈਂ ਆਤਮਾ ਸਰੂਪ ਹਾਂ ਇਹ ਕਰਨੀ ਹੈ ਜਿਹੜੀ ਉਹਦੀ ਸੱਤ ਹੈ ਇਹ ਜਿਹੜੀ ਬਾਣੀ ਹੈ ਵੇਦ ਰੂਪ ਅਤੇ ਸੁਰਤੀ ਸਿਮਰਤੀ ਮਮਈ ਆਗਿਆ ਜਾਂ ਸਤਨਾਮ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਰੂਪ ਬਾਣੀ ਵੀ ਇਹ ਸੱਤ ਨੂੰ ਕਥਨ ਕਰਨ ਵਾਲੀ ਸੱਚੀ ਹੈ
ਸਤਪੁਰਖ ਸਭ ਮਾਹੇ ਸਮਾਣੀ
ਉਹ ਸਤਪੁਰਖ ਹੈ ਸਾਰਿਆਂ ਵਿੱਚ ਉਹਦੀ ਜੋਤ ਸਮਾਈ ਹੋਈ ਹੈ
ਸਤ ਕਰਮ ਜਾ ਕੀ ਰਚਨਾ ਸਤ
ਜਿਹਦਾ ਕਰਤੱਵ ਵੀ ਸੱਤ ਹੈ ਵਿਵਰਤਵਾਦ ਹੋਣੇ ਕਰਕੇ ਜਿਵੇਂ ਸੋਇਨਾ ਗਹਿਣਾ ਬਣ ਜਾਂਦਾ ਰਹਿੰਦਾ ਸੋਇਨਾ ਹੀ ਹੈ ਇਸੇ ਪ੍ਰਕਾਰ ਇਹ ਜਗਤ ਰੂਪ ਹੋ ਕੇ ਸਾਰਿਆਂ ਦਾ ਸਾਖੀ ਰੂਪ ਰਹਿੰਦਾ ਇਸ ਕਰਕੇ ਜਗਤ ਦੇ ਕਰਮ ਕਰਨ ਵਾਲਾ ਉਹਦਾ ਕਰਮ ਵੀ ਇਹ ਜਗਤ ਦੀ ਸੱਤ ਰੂਪ ਹੈ ਵਿਵਰਤਵਾਦ ਆਪੇ ਅਣਕ ਭਾਂਤੇ ਪਸਰਿਆ ਨਾਨਕੇ ਕੰਕਾਰ ਹੈ ਉਹਦਾ ਕਰਮ ਜੋ ਹੈ ਸਾਖੀ ਰੂਪ ਹੋਣ ਰੂਪ ਇਹ ਵੀ ਸੱਤ ਹੈ
ਜਾ ਕੀ ਰਚਨਾ ਸੱਤ
ਇਹਦੀ ਰਚਨਾ ਇਹ ਰਚੀ ਹੋਈ ਹੈ ਇਹ ਵੀ ਸੱਤ ਸਰੂਪ ਹੈ ਇਹਦੇ ਅੰਦਰ ਅਸੀਂ ਭਾਂਤੀ ਪ੍ਰੇਰਣਾ ਰੂਪ ਚੇਤਨੀ ਹੈ ਨਾਮ ਰੂਪ ਕਲਪੇ ਹੋਏ ਹਨ
ਮੂਲ ਸੱਤ ਸੱਤ ਉਤਪਤ
ਮੂਲ ਕਾਲ ਰੂਪ ਵੀ ਸੱਤ ਆਪ ਹੈ ਤੇ ਉਤਪਤੀ ਜਿਹੜੀ ਹੋਈ ਇਹ ਵੀ ਸੱਤ ਸਰੂਪ ਹੈ
ਸੱਤ ਕਰਨੀ ਨਿਰਮਲ ਨਿਰਮਲੀ
ਇਹਦੇ ਉੱਤੇ ਲੋਕ ਸ਼ੰਕਾ ਕਰਨਗੇ ਕਿ ਮੂਲ ਰੂਪ ਬ੍ਰਹਮ ਤਾਂ ਠੀਕ ਸੱਤ ਮੰਨ ਲਿਆ ਤੇ ਜਿਹੜਾ ਕੀਤਾ ਇਹ ਸੱਤ ਕਿਵੇਂ ਜਮਦੇ ਮਰਦੇ ਦਿਸਦੇ ਹੈ ਸਭ ਸੰਗ ਜੀ ਵਿਵਰਤਵਾਦ ਹੈ ਜਿਵੇਂ ਜਲ ਲਹਿਰ ਬਣ ਜਾਂਦਾ ਹੈ ਫੇਰ ਵੀ ਜਲ ਹੀ ਰਹਿੰਦਾ ਹੈ ਜਲ ਬੁਦਬੁਦਾ ਬਣ ਜਾਂਦਾ ਫੇਰ ਵੀ ਪਾਣੀ ਰਹਿੰਦਾ ਹੈ ਕਿਉਂ ਜਗਤ ਰੂਪ ਵੀ ਪਰਮੇਸ਼ਰ ਬਣਿਆ ਹੋਇਆ ਉਹ ਸੱਤਾ ਉਹਦੀ ਸਾਥੀ ਹੈ ਉਹ ਜੰਮਣ ਮਰਨ ਤੋਂ ਰਹਿਤ ਸੁਤੰਤਰ ਹੋਣੇ ਕਰਕੇ ਮੂਲ ਕਾਰਨ ਰੂਪ ਵੀ ਸੱਤ ਹੈ ਜਾਂ ਕੀ
ਮੂਲ ਸੱਤ ਸੱਤ ਉਤਪਤ
ਉਤਪਤੀ ਕਰਨ ਵਾਲਾ ਇੱਕ ਤੋਂ ਅਨੇਕ ਹੋਵਾਂ ਆਪ ਹੀ ਸੱਤ ਸਰੂਪ ਹੈ
ਸੱਤ ਕਰਨੀ ਨਿਰਮਲ ਨਿਰਮਲੀ
ਇਹ ਜਿਹਨਾਂ ਨੂੰ ਚੇਤਨਤਾ ਪ੍ਰਾਪਤ ਹੋ ਗਈ ਹੈ ਉਹ ਨਾਮ ਰੂਪ ਨੂੰ ਮਿੱਥਿਆ ਜਿਵੇਂ ਸੁਪਨੇ ਵਿੱਚ ਬਣਿਆ ਮੰਨਿਆ ਹੁੰਦਾ ਜੀਵ ਦਾ ਸੁਪਨਾਵੀ ਦਾ ਇਹ ਸੁਪਨੇ ਦੀ ਨਿਆਈ ਪ੍ਰਤੀਤ ਕਰਦੇ ਹੈ ਪਰ ਸੁਪਨਾਵੀ ਤਾਂ ਸੱਤ ਹੁੰਦਾ ਇਹਨਾਂ ਇਸੇ ਪ੍ਰਕਾਰ ਜਿਸਨੇ ਰਚਨਾ ਰਚੀ ਆ ਉਹ ਉਤਪਤੀ ਕਰਨ ਵਾਲਾ ਆਪ ਵੀ ਸੱਤ ਹੈ ਉਹਦੀ ਰਚਨਾ ਵੀ ਯਤਨ ਤੋਂ ਭਿੰਨ ਨਾ ਹੋਣੇ ਕਰਕੇ ਸੱਚੀ ਹੈ
ਸੱਤ ਕਰਨੀ ਨਿਰਮਲ ਨਿਰਮਲੀ
ਜਿਨ੍ਹਾਂ ਨੇ ਸੱਚੀ ਕਮਾਈ ਕੀਤੀ ਹੈ ਵੀ ਸੱਚ ਹੈ ਅਤੇ ਨਿਰਮਲ ਜੋ ਨਾਮ ਹੈ ਇਸ ਕਰਕੇ ਦਿੱਤੀ ਨਿਰਮਲੀ ਜਿਨ੍ਹਾਂ ਦੀ ਉਜਲ ਹੋ ਗਈ ਹੈ ਉਜਲ ਤੋਂ ਉਜਲ ਭਗਤੀ ਜਿਨ੍ਹਾਂ ਨੇ ਕੀਤੀ ਹੈ ਸੱਤ ਸਰੂਪ ਦੀ ਉਹ ਆਪ ਵੀ ਨਿਰਮਲ ਹੈ ਉਹਨਾਂ ਨੂੰ ਕਰਨੀ ਨਿਰਮਲੀ ਦੇ ਨਾਲ ਜੋੜ ਕੇ ਉਜਲ ਦੇ ਨਾਲ ਉਹਨਾਂ ਦੇ ਜੀਆਂ ਨੂੰ ਵੀ ਨਿਰਮਲ ਕਰਤਾ ਦਿੱਤੀ ਵੀ ਨਿਰਮਲ ਹੋ ਗਈ ਉਹਨਾਂ ਦੀ
ਸਭ ਭਲੀ
ਜਿਸ ਨੂੰ ਮਹਾਰਾਜ ਸਮਝਾ ਦਿੰਦੇ ਉਹਨਾਂ ਨੂੰ ਭਲੀ ਪ੍ਰਕਾਰ ਸਭ ਕੁਝ ਵਾਹਿਗੁਰੂ ਸਾਥੀ ਦੇ ਮਹਾਰਾਜ ਬਾਜੀ ਪਾਈ ਹੈ ਨਾ ਜਿਸ ਪ੍ਰਕਾਰ ਨਟ ਅਨੇਕਾਂ ਸਾਂਗਾਂ ਨੂੰ ਧਾਰਦਾ ਪਰ ਜਿਹਨ ਸਾਰੇ ਸਾਂਗ ਬਣਾਏ ਹੈ ਉਹ ਆਪ ਉਸੇ ਤਰ੍ਹਾਂ ਜਿਉਂ ਕਾ ਤਿਉਂ ਹੈ ਕਿਉਂ ਜਿਹਨੂੰ ਭਜਾ ਦੇਵੇ ਉਹਨੂੰ ਸਭ ਤਰ੍ਹਾਂ ਕਰਕੇ ਭਲੀ ਪਰਮੇਸ਼ਰ ਦੀ ਪ੍ਰਤੀਤੀ ਹੋਣ ਲੱਗ ਜਾਂਦੀ ਹੈ ਉਹ ਭੁੱਲਦੇ ਨਹੀਂ ਹਨ
ਸਤਨਾਮ ਪ੍ਰਭ ਕਾ ਸੁਖਦਾਰੀ
ਉਹ ਸਰੂਪ ਦੇ ਪਛਾਣ ਨੂੰ ਆਪ ਸਰੂਪ ਲੱਛਣ ਰੂਪ ਕਹਿੰਦੇ ਹਨ ਜਿਹੜਾ ਸਤਨਾਮ ਹੈ ਪ੍ਰਭੂ ਦਾ ਤੇਰਾ ਪਰਾ ਪੁਰਬਲਾ ਇਹੋ ਜਿਹਨਾਂ ਦੇ ਤਾਂ ਸੁਖਦਾਇਕ ਹੈ
ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
ਇਹ ਭਰੋਸਾ ਵੀ ਸੱਚਾ ਜਿਹੜਾ ਹੈ ਗੁਰੂ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਤੋਂ ਪਾਈ ਲੈ ਭਾਈ ਆਪੋ ਭਰੋਸਾ ਵੀ ਨਹੀਂ ਸਾਨੂੰ ਬਕਾਰੀ ਜੀਆਂ ਨੂੰ ਆਉਂਦਾ ਹਰ ਵਕਤ ਤਬਦੀਲੀ ਆਈਆਂ ਚੀਜ਼ਾਂ ਨੂੰ ਫਸੇ ਰਹਿੰਦੇ ਹੈ ਇਸ ਕਰਕੇ ਅਸੀਂ ਬ੍ਰਹਮ ਨੂੰ ਵੀ ਬਦਲਣ ਵਾਲਾ ਸਮਝਦੇ ਹਾਂ ਸੱਚਾ ਭਰੋਸਾ ਵੀ ਗੁਰੂ ਨਾਨਕ ਜੀ ਤੋਂ ਪਾਈਦਾ ਹੈ
ਸਤ ਬਚਨ ਸਾਧੂ ਉਪਦੇਸ਼
ਸਤਿਗੁਰੂ ਨਾਨਕ ਸਾਹਿਬ ਸੰਤ ਹਨਗੇ ਉਹ ਆਪ ਵੀ ਸੱਚ ਹੈ ਉਹਨਾਂ ਜਿਹੜਾ ਉਪਦੇਸ਼ ਹੈ ਉਹ ਵੀ ਸੱਚ ਸਰੂਪ ਦੀ ਪ੍ਰਾਪਤੀ ਵਾਲੇ ਬਚਨ ਹੈ ਬਾਣੀ
ਸਤ ਤੇਜਨ ਜਾ ਕੇ ਰਜੈ ਪ੍ਰਵੇਸ਼
ਉਹ ਵੀ ਭਾਈ ਉਲਟ ਕੇ ਸੱਚ ਸਰੂਪ ਹੀ ਹੋ ਜਾਂਦੇ ਹੈ ਜਿਨ੍ਹਾਂ ਦੇ ਹਿਰਦੇ ਚ ਮਹਾਰਾਜ ਦੇ ਬਚਨ ਪ੍ਰਵੇਸ਼ ਹੋ ਜਾਂਦੇ ਹਨ
ਸਤ ਨਿਰ
ਜਿਸ ਪ੍ਰਕਾਰ ਸਾਧ ਸੰਗੀ ਚਰਨ ਬੂਟੇ ਜਿਹੜੇ ਹੁੰਦੇ ਹੈ ਉਹਨਾਂ ਨੂੰ ਪਿਉਂਦੀ ਦੇਸ਼ਾਂ ਦੀਆਂ ਦਾਬਾਂ ਨਾਲ ਲਾ ਲਾ ਕੇ ਚਰਨਾਂ ਨੂੰ ਪਿਉਂਦੂ ਕਰ ਲਈਦਾ ਇਵੇਂ ਜੰਮਣ ਮਰਨ ਵਾਲੇ ਚਰਨ ਦਰਸ਼ਾਂ ਵਾਂਗੂ ਅਸੀਂ ਜਿਹੜੇ ਬ੍ਰਹਮ ਵੇਤੇ ਹਨ ਉਹ ਮਹਾਰਾਜ ਦੀ ਭਗਤੀ ਦੀ ਪਿਉਂਦ ਲਾ ਕੇ ਸਾਡੇ ਜਿਹੜੀ ਦਿੱਤੀ ਹੈ ਅੱਗੇ ਉਹਨੂੰ ਕੱਟ ਕੱਟ ਕੇ ਉਹਦੇ ਵਿੱਚ ਸਰ ਲਾ ਦੇ ਭਗਤੀ ਦੇ ਬੰਦ ਪਾ ਪਾ ਕੇ ਨਿਵ ਜੋੜ ਕਰਕੇ ਉਹਨਾਂ ਨੂੰ ਪਿਉਂਦ ਕਰਨ ਦੇ ਪਰਮੇਸ਼ਰ ਦਾ ਰੂਪ ਵੀ ਬਣਾ ਦਿੰਦੇ ਹਨ
ਸਤ ਤੇਜਨ ਜਾ ਕੇ ਰਜੈ ਪ੍ਰਵੇਸ਼
ਸਤ ਉਹ ਪੁਰਖ ਹੋ ਜਾਂਦੇ ਹੈ ਜਿਨ੍ਹਾਂ ਦੇ ਹਿਰਦੇ ਚ ਪ੍ਰਵੇਸ਼ ਹੋ ਜਾਂਦਾ ਮਹਾਰਾਜ ਦੇ ਉਪਦੇਸ਼ ਦਾ
ਸਤ ਨਿਰਤ ਬੂਝੈ ਜੇ ਕੋ
ਸਤ ਤੇ ਨਿਰਤ ਨਾਮ ਝੂਠੇ ਦਾ ਹੁੰਦਾ ਸਤ ਤੇ ਝੂਠ ਨੂੰ ਜੇ ਕੋਈ ਬੁੱਝ ਲਵੇ ਸੱਚ ਦਾ ਨਿਰਣਾ ਕਰਕੇ ਸਾਧ ਸੰਗਤ ਜੇ ਕੋਈ ਬੁੱਝ ਲਵੇ ਸਤ ਸਰੂਪੀ ਨੇਮ ਵਿਸ਼ੇਸ਼ ਕਰਕੇ ਰਤ ਪ੍ਰੀਤੀ ਕਰਕੇ ਜੇ ਕੋਈ ਬੁੱਝ ਲਵੇ
ਨਾਮ ਜਪਤ ਤਾ ਕੀ ਗਤ ਹੋ
ਮਹਾਰਾਜ ਦਾ ਨਾਮ ਜਪੇ ਤੇ ਉਹਦੀ ਗੱਦ ਕਲਿਆਣ ਹੋ ਜਾਵੇਗੀ
ਆਪ ਸਤ ਕੀਆ ਸਭ ਸਤ
ਇਹਨਾਂ ਸਾਧ ਸੰਗਤ ਜੀ ਵਾਹਿਗੁਰੂ ਵੀ ਆਪ ਹੀ ਸਤ ਹੈ ਤੂੰ ਜੋ ਕੁਛ ਕੀਤਾ ਸਭ ਕੁਛ ਸਤ ਸਰੂਪ ਹੀ ਕੀਤਾ ਹੈ।
ਆਪੇ ਜਨ ਆਪਣੀ ਮਿਤ
ਗੱਲ ਸਭ ਤੋਂ ਸਵਾਂਗ ਬਦਲ ਕੇ ਪ੍ਰਤੀਤ ਹੁੰਦਾ ਜੰਗ ਦੀ ਮਰਜ਼ੀ ਦੁਨੀਆਂ ਦਿਸਦੀ ਹੈ। ਇਹ ਸਾਹਿਬ ਦੀ ਮਿਤ ਮਰਜ਼ਾਦਾ ਨੂੰ ਮੇਰਾ ਵਾਹਿਗੁਰੂ ਆਪ ਹੀ ਜਾਣਦਾ ਹੈ। ਵਾਹਿਗੁਰੂ ਦੀ ਸ੍ਰਿਸ਼ਟੀ ਹੈ ਕਰਨ ਵਾਲਾ ਉਹ ਆਪ ਹੀ ਹੈ ਨਾ, ਦੂਸਰਾ ਤਾਂ ਨਹੀਂ, ਕੋਈ ਕਰਨਾ ਵੀ ਉਹੀ ਕਰਦਾ ਹੈ।
ਅਵਰ ਨਾ ਬੂਝ ਕਰਤ
ਵਿਚਾਰ, ਜੇ ਕੋਈ ਹੋਰ ਭਾਈ ਵਿਚਾਰ ਕਰੇ ਕਿ ਮੈਂ ਦੁਨੀਆਂ ਦਾ ਨਿਰਣਾ ਕਰਨੀ, ਕਿਸੇ ਨੂੰ ਬੂਝ ਸਮਝ ਨਹੀਂ। ਜਿਹੜਾ ਵਿਚਾਰ ਕਰ ਸਕੇ ਉਹ ਆਪ ਦੀ ਗਤੀ ਨੂੰ ਆਪ ਹੀ ਵਿਚਾਰ ਸਕਦਾ, ਨਿਰਣਾ ਕਰ ਸਕਦਾ ਹੈ।
ਕਰਤੇ ਕੀ ਮਿਤ ਨਾ ਜਾਣੈ,
ਜੇ ਕੋਈ ਮੁਕਾਬਲਾ ਕਰੇ ਕਿ ਮੈਂ ਜਾਣ ਸਕਦਾ। ਮਹਾਰਾਜ ਕਹਿੰਦੇ ਕਰਤਾ ਪੁਰਖ ਦੀ ਮਿਤ ਮਰਜ਼ਾਦਾ, ਜਿਹੜੀ ਕੀਤਾ ਹੋਇਆ ਜੀਵ ਕੀ ਜਾਣ ਸਕਦਾ, ਅਲਪਗ ਨਹੀਂ ਇਹ ਸਮਝ ਸਕਦਾ।
ਨਾਨਕ ਜੋ ਤਿਸ ਭਾਵ ਹੈ ਸੋ ਵਰਤੀ ਆ।
ਮਹਾਰਾਜ ਕਹਿੰਦੇ ਜੋ ਤੁਸੀਂ ਨੂੰ ਪਾਉਂਦਾ ਸੋ ਵਰਤੀ ਆ, ਓਹੋ ਹੀ ਵਰਤਾਉਂਦਾ ਹੈ, ਓਹੋ ਵਰਤਾਰਾ ਵਰਦਾ ਹੈ। ਪਿੱਛੇ ਜੋ ਤੁਸੀਂ ਨੂੰ ਪਾਉਂਦਾ ਸੀ ਉਹ ਵਰਤੀਆ ਵਰਤਿਆ ਸੀ, ਤੇ ਜੋ ਕੁਛ ਉਹਨੂੰ ਪਾਉਂਦਾ ਹੁਣ ਵਰਤੀਆ ਵਰਤਦਾ ਹੈ, ਅੱਗੇ ਨੂੰ ਜੋ ਪਾਵੇਗਾ ਉਹ ਵਰਤਾਰਾ ਵਰਤੇਗਾ।
ਬਿਸਮਨ ਬਿਸਮ ਭਏ ਬਿਸਮਾਦ,
ਬਿਸਮਨ ਜਿਨ੍ਹਾਂ ਨੇ ਵਿਸ਼ੇ ਮਨ ਦੇ ਸਾਸਨ ਦੀ ਬਿਸਮਨਾਂ ਰੋਕ ਲਏ ਹੈ, ਉਹ ਭਏ ਬਿਸਮਾਦ। ਇਹ ਮਨ ਦੇ ਅੰਦਰ ਵਿਸ਼ੇ ਹੀ ਮਨ ਨੂੰ ਚੰਚਲ ਕਰਨ ਵਾਲੇ ਸਭ ਦੇ ਸਿਪਰ ਸੂਪ ਦਾ ਸੰਬੰਧ, ਜਿਨ੍ਹਾਂ ਨੇ ਇਹਨਾਂ ਵਿਸ਼ਿਆਂ ਨੂੰ ਬਿਸਮਨਾਂ ਰੋਕ ਲਿਆ, ਵਿਸ਼ੇਸ਼ ਕਰਕੇ ਸ਼ਮਨ ਨਾਮ ਨਾਸ਼ ਕਰਨ ਦਾ, ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਵਿਸ਼ਿਆਂ ਨੂੰ ਰੋਕ ਲਿਆ ਮਾਰ ਲਿਆ, ਉਹ ਭਏ ਬਿਸਮਾਦ ਅਚਰਜ ਰੂਪ ਹੀ ਉਲਟ ਕੇ ਹੋ ਜਾਂਦੇ ਆ। ਦੁਸ਼ਮਨ ਬਿਸਮ ਪਏ ਬਿਸਮਾਦ, ਬਿਸਮਾਦ ਸਰੂਪ ਨੂੰ ਜਾਣ ਕਰਕੇ ਅਚਰਜ ਤੋਂ ਅਚਰਜ ਹੋ ਗਏ ਹਾਂ। ਜਿਨ੍ਹਾਂ ਨੂੰ ਭਾਈ ਇਹ ਗੁਰਾਂ ਦੁਆਰਾ ਬੁੱਝਿਆ ਪੁੱਛਿਆ ਹੈ ਤੇ ਬੁੱਝਿਆ ਸਮਝਿਆ ਹੈ, ਉਹਨਾਂ ਨੂੰ ਰਸ ਆਇਆ ਇਸ ਆਤਮਾਨੰਦ ਦਾ, ਦੁਨੀਆਂ ਨੂੰ ਕੀ ਪਤਾ ਹੈ।
ਪ੍ਰਭ ਕਾ ਰੰਗ ਰਾਜ ਜਨ ਰਹੇ,
ਸਾਹਿਬ ਸਿੰਘ ਜੀ ਕੀੜੀਆਂ ਸੀ ਇੱਕ ਮਿਸ਼ਰੀ ਦੇ ਪਹਾੜ ਵਿੱਚ ਗਈਆਂ, ਉਹਨਾਂ ਦੁਨੀਆਂ ਕੀੜੀਆਂ ਨੂੰ ਕਿਸੇ ਕੋਈ ਕੀੜੀਆ, ਚਲੋ ਮਿਸ਼ਰੀ ਦਾ ਪਹਾੜ ਮਿਲ ਗਿਆ, ਤੁਸੀਂ ਕਿੱਥੇ ਭੜਕਦੀਆਂ ਫਿਰਦੀਆਂ ਹੋ। ਉਹ ਆਈਆਂ ਤੇ ਉੱਤੇ ਮਿਸ਼ਰੀ ਦੇ ਸਾਰੇ ਢੇਰ ਦੇ ਤੁਰੀਆਂ ਫਿਰੀਆਂ, ਸਵਾਦ ਨਾ ਆਇਆ। ਕਹਿੰਦੀਆਂ ਜੀ ਸਾਨੂੰ ਤਾਂ ਮਿਸ਼ਰੀ ਦਾ ਸਵਾਦ ਨਹੀਂ ਆ, ਤੂੰ ਮਿੱਠੀ ਦੱਸਦੀ ਆ ਮਿਸ਼ਰੀ। ਉਹਨੂੰ ਜਦੋਂ ਵੇਖਿਆ ਉਹਨਾਂ ਦੇ ਮੂੰਹ ਵਿੱਚ ਲਿੱਦਾਂ ਦੇ ਡੱਕੇ ਫੜੇ ਹੋਏ, ਕਹਿਣ ਲੱਗੀਆਂ ਲਿੱਦਾਂ ਦੇ ਡੱਕੇ ਛੱਡ ਦਿਓ ਤੇ ਮੂੰਹ ਪਾਣੀ ਨਾਲ ਧੋਇਆ, ਉਹ ਫਿਰ ਮਿਸ਼ਰੀ ਨੂੰ ਚਿੰਬੜੋ। ਜਿਸ ਵੇਲੇ ਫਿਰ ਮਿਸ਼ਰੀ ਨੂੰ ਚਿੰਬੜੀਆਂ, ਲਿੱਦੇ ਡੱਕੇ ਛੱਡ ਕੇ ਮੂੰਹ ਧੋ ਕੇ ਆ ਕੇ ਫਿਰ ਇੱਕ ਪਾਸੇ ਹੀ ਲੱਗ ਗਈਆਂ, ਉੱਥੋਂ ਹੀ ਨਾ ਹਿੱਲਿਆ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਅਸੀਂ ਜੀਵ ਜੰਤ ਜਿੰਨੇ ਹਾਂ, ਇਹ ਸਾਰੇ ਪਰਮੇਸ਼ਰ ਦਾ ਆਨੰਦ ਚਾਹੁੰਦੇ ਹਾਂ ਸਾਨੂੰ ਪ੍ਰਾਪਤ ਹੋਵੇ, ਪਰ ਵਾਸਨਾ ਰੂਪੀ ਲਿੱਦੇ ਡੱਕੇ ਸਾਡੇ ਅੰਤਾਕਰਨੀ ਮੂੰਹ ਪਕੜੇ ਹੋਏ ਹਨ। ਜੇ ਵਿਰਾਗ ਰੂਪੀ ਪਾਣੀ ਨਾਲ ਮੂੰਹ ਧੋ ਲਈਏ, ਫਿਰ ਅੰਮ੍ਰਿਤ ਰੂਪ ਜੋ ਆਨੰਦ ਹੈ ਇਹ ਉਹਨਾਂ ਨੂੰ ਸਵਾਦ ਆਵੇਗਾ ਜਿਹਨਾਂ ਦੇ ਵਾਸਨਾ ਦੇ ਲਿੱਦੇ ਦੇ ਡੱਕੇ ਮੂੰਹ ਚੋਂ ਨਿਕਲ ਜਾਣਗੇ, ਕਿਉਂ ਜਿਹਨਾਂ ਨੂੰ ਵਧੀਆ ਸਮਝਿਆ ਹੈ ਉਹਨਾਂ ਨੂੰ ਸਵਾਦ ਲਾ ਸਾਇਆ ਹੈ।
ਪ੍ਰਭ ਕਾ ਰੰਗ ਰਾਜ ਜਨ ਰਹੇ,
ਉਹਦਾ ਵਾਹਿਗੁਰੂ ਦੇ ਰੰਗ ਪ੍ਰੇਮ ਚ ਭਗਦੇ ਜਾਣ, ਹਰ ਵਾਰ ਰਚੇ ਹੀ ਰਹਿੰਦੇ ਹਨ।
ਗੁਰ ਕਾ ਬਚਨ ਪਦਾਰਥ ਲਹੇ,
ਭਾਈ ਸਤਿਗੁਰਾਂ ਦੇ ਬਚਨਾਂ ਨੂੰ ਮੰਨ ਕੇ ਇਹ ਸਾਧ ਸੰਗਤ ਜੀ ਉਹ ਮੁਕਤ ਰੂਪੀ ਪਦਾਰਥ, ਗਿਆਨ ਰੂਪੀ ਪਦਾਰਥ, ਨਾਮ ਰੂਪੀ ਪਦਾਰਥ ਅਤੇ ਸਰੂਪ ਰੂਪੀ ਪਦਾਰਥ ਨੂੰ ਲੈ ਲੈਂਦੇ ਹਨ। ਮਹਾਰਾਜ ਦਾਤੇ ਬਣਾਏ ਹੋਏ ਪ੍ਰੇਮੀ ਗਾਹਾਂ ਵਰੋਸਾਏ ਹੋਏ ਦਾਤੇ ਬਣ ਜਾਂਦੇ ਹੈ, ਉਹ ਜੀਆਂ ਦੇ ਜੰਮਣ ਮਰਨ ਦਾ ਦੁੱਖ ਕੱਟਣ ਵਾਲੇ ਬਣ ਜਾਂਦੇ ਹਨ। ਸੰਗਤ ਕਰਕੇ ਸੰਸਾਰ ਉਧਰ ਜਾਂਦਾ, ਉਹ ਦਾਤੇ ਬਣਾਏ ਮਹਾਰਾਜ ਨੇ।
ਜਨ ਕਾ ਸੇਵਕ ਸੋ ਵੱਡ ਭਾਗੀ,
ਜਿਹੜਾ ਮਹਾਰਾਜ ਦਾ ਸੇਵਕ ਬਣਿਆ ਜਨਾ ਉਹਨਾਂ ਪਿਆਰਿਆਂ ਦਾ, ਉਹ ਬਹੁਤ ਭਾਗਾਂ ਵਾਲਾ ਵੱਡਿਆਂ ਵਾਲਾ ਹੈ।
ਜਨ ਕਾ ਸੰਗ ਏਕ ਲਿਵ ਲੱਗ,
ਵਾਹਿਗੁਰੂ ਦੇ ਪਿਆਰਿਆਂ ਦੇ ਨਾਲ ਮਿਲ ਕੇ ਇੱਕ ਵਾਹਿਗੁਰੂ ਦੀ ਲਿਵ ਲੱਗ ਜਾਂਦੀ ਹੈ।
ਹੁਣ ਗੋਬਿੰਦ ਕੀਰਤਨ ਜਨ ਗਾਵੇ,
ਮਹਾਰਾਜ ਜਾਣੋ ਆ ਜਿਹੜੇ ਗੋਬਿੰਦ ਦੇ ਗੁਣਾਂ ਨੂੰ ਉਚਾਰਦੇ ਹੈ, ਤੇ ਕੀਰਤਨ ਸੰਤਾਂ ਜਨਾਂ ਨਾਲ ਮਿਲ ਕੇ ਵਾਹਿਗੁਰੂ ਦਾ ਗਾਉਂਦੇ ਹਨ।
ਗੁਰ ਪ੍ਰਸਾਦ ਨਾਨਕ ਫਲ
ਪਾਵੇ, ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ, ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਨਾਲ ਉਹ ਵਾਹਿਗੁਰੂ ਦੀ ਪ੍ਰਾਪਤੀ ਰੂਪ ਫਲ ਗਿਆਨ ਦਾ ਪਾ ਲੈਂਦੇ ਹਨ। ਇਹ ਮਹਾਰਾਜ ਸਾਹਿਬ ਜੀ ਸਾਧ ਸੰਗਤ ਜੀ ਪਰਮ ਪਵਿੱਤਰ ਉਪਦੇਸ਼ ਦਿੱਤਾ ਹੈ, ਬੜਾ ਸੋਹਣਾ ਆਕਾਰ ਸਮੇਂ ਚ ਰਸ ਨਾਲ ਗੁਰਬਾਣੀ ਦਾ ਆਪ ਜੀ ਨੇ ਸਰਵਣ ਕੀਤਾ ਹੈ, ਮੇਰਾ ਚਿੱਤ ਵੀ ਇਕਾਗਰ ਕਰਕੇ ਸੇਵਾ ਲਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਪਰਮ ਪਵਿੱਤਰ ਕਥਾ ਜਿਹੜੀ ਸੁਖਮਨੀ ਸਾਹਿਬ ਦੀ ਹੈ, ਉਹ ਦੋਵੇਂ ਵਕਤ ਸਵੇਰੇ ਗੁਰੂ ਨਾਨਕ ਦਰਬਾਰ ਵਿੱਚ ਤੇ ਸ਼ਾਮ ਨੂੰ ਇੱਥੇ ਹੋਇਆ ਕਰੇਗੀ, ਸੰਗਤਾਂ ਮਿਲ ਕੇ ਲਾਭ ਉਠਾਇਆ ਕਰ।
ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸਾਦ ਨਾਨਕ ਫਲ ਪਾਵੇ।
ਵਾਹਿਗੁਰੂ ਜੀ ਕਾ ਖਾਲਸਾ।